ਵਾਓ ਸੰਗਤ ਜੀ, ਇੰਨੀ ਕੁ ਜਥੇ ਦੀ ਹਾਜ਼ਰੀ ਪ੍ਰਵਾਨ ਕਰਿਓ। ਬੋਲਦਿਆਂ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ, ਜਿਹੜੀਆਂ ਸੰਗਤਾਂ ਪੰਡਾਲ ਤੋਂ ਬਾਹਰ ਨੇ, ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਜੀ ਸਟੇਜ ਤੇ ਪਹੁੰਚ ਚੁੱਕੇ ਨੇ, ਜਲਦੀ ਜਲਦੀ ਗੁਰੂ ਸਾਹਿਬ ਨੂੰ ਨਮਸਕਾਰਾਂ ਕਰਕੇ ਆਪੋ ਆਪਣੇ ਥਾਵਾਂ ਤੇ ਸਜੀਏ। ਹੁਣ ਆਪਾਂ ਸਾਰੇ ਰਲ ਮਿਲ ਕੇ ਇਕਾਗਰਤਾ ਨਾਲ ਭਾਈ ਸਾਹਿਬ ਤੋਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰੀਏ। ਸਰਬੱਤ ਸੰਗਤਾਂ ਨੂੰ ਦੁਬਾਰਾ ਫਿਰ ਬੇਨਤੀ ਹੈ, ਜਿਹੜੀਆਂ ਸੰਗਤਾਂ ਪੰਡਾਲ ਤੋਂ ਬਾਹਰ ਨੇ, ਜਲਦੀ ਜਲਦੀ ਗੁਰੂ ਸਾਹਿਬ ਨੂੰ ਨਮਸਕਾਰਾਂ ਕਰਕੇ ਆਪੋ ਆਪਣੀਆਂ ਥਾਵਾਂ ਤੇ ਸਜੀਏ। ਤੇ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਹੈ, ਜਿੰਨਾ ਸਮਾਂ ਹੁਣ ਦੀਵਾਨ ਚੱਲੇਗਾ ਉਹਨਾਂ ਟਾਈਮ ਕਿਰਪਾ ਕਰਕੇ ਲੰਗਰ ਬੰਦ ਕਰ ਦਿੱਤਾ ਜਾਵੇ। ਸਵਾਓ ਸਾਰੇ ਗੱਜ ਕੇ ਬੁਲਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। We'll be right back.
Thank you. ਧੰਨ ਵਾਹਿਗੁਰੂ ਸਤਨਾਮ ਸ਼੍ਰੀ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾਈ ਹਉ ਕੁਰਬਾਨ ਜਾਈ ਤੇਰੇ ਨਾਮ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਕਰੇ ਤੂੰ ਪਾਰੋ ਸੁਆਮੀ ਮੇਰਾ ਸੰਤਾਂ ਪਰਵਸਾ ਤੇਰਾ ਨਾਨਕ ਪ੍ਰਭ ਸ਼ਰਣਾਈ ਮੁਖ ਨਿੰਦਕ ਕੈ ਛਾਈ ਨਾਨਕ ਪ੍ਰਭ ਸ਼ਰਣਾਈ ਮੁਖ ਨਿੰਦਕ ਕੈ ਛਾਈ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਬਾਣੀ ਨਾ ਹੋਵੇ ਜਦੋਂ ਆ ਸ਼ਬਦ ਇਹਨਾਂ ਦਾ ਆਉਂਦਾ ਜੈ ਜੈਕਾਰ ਹੁੰਦੀ ਹੈ ਨਾਮ ਜਪਣ ਵਾਲਿਆਂ ਦੀ ਜੈ ਜੈਕਾਰ ਹੁੰਦੀ ਹੈ ਕਦੀ ਵੀ ਬਾਹਰੀ ਜੈ ਜੈਕਾਰ ਨੂੰ ਜੈ ਜੈਕਾਰ ਨਹੀਂ ਕਿਹਾ ਜਾ ਸਕਦਾ ਇਹ ਤੇ ਘੱਟ ਵੱਧ ਵੀ ਹੁੰਦੀ ਹੈ ਟੈਂਪਰੇਰੀ ਵੀ ਹੁੰਦੀ ਹੈ ਕਈ ਵਿਗੜੇ ਵਿਗੜੇ ਲੀਡਰ ਵੀ ਸੀ ਸਾਡੇ ਚ ਪਰ ਉਹਨਾਂ ਦੇ ਨਾਂ ਤੇ ਵੱਡੀਆਂ ਵੱਡੀਆਂ ਯਾਦਗਾਰਾਂ ਬਣੀਆਂ ਹੋਈਆਂ ਭਾਰਤ ਵਿੱਚ ਹਰ ਮਨ ਤਨ ਵਸਿਆ ਸੋਈ ਜਿਹੜਾ ਸਮਝ ਵਾਲਾ ਹੈ ਉਹਦੇ ਨਿਜਮਾਂ ਨੂੰ ਜਿਹਨੇ ਮਨ ਵਿੱਚ ਵਸਾਇਆ ਤੇ ਜਿਹਦਾ ਸਰੀਰ ਉਹਦੇ ਮੁਤਾਬਕ ਚੱਲਣ ਲੱਗ ਪਿਆ ਜੈ ਜੈਕਾਰ ਕਰੇ ਸਭ ਕੋਈ ਉਹਦੇ ਗਿਆਨ ਇੰਦਰੇ ਉਹਦੀ ਜੈ ਜੈਕਾਰ ਕਰਦੇ ਆ ਅੱਖਾਂ ਕਹਿੰਦੀਆਂ ਮੈਨੂੰ ਤੂੰ ਸਹੀ ਵਰਤਿਆ ਕੰਨ ਕਹਿੰਦੇ ਤੂੰ ਮੇਰੇ ਤੋਂ ਸਹੀ ਕੰਮ ਲਿਆ ਜੀਭ ਕਹਿੰਦੀ ਤੂੰ ਮੇਰੇ ਤੋਂ ਸਹੀ ਕੰਮ ਲਿਆ ਉਹਦੇ ਜੈ ਜੈਕਾਰ ਕਰਨ ਵਾਲਾ ਉਹਦਾ ਅੰਦਰਲਾ ਹੀ ਪਰਿਵਾਰ ਹੁੰਦਾ ਜਿਹਨੂੰ ਅਸੀਂ ਕਹਿੰਦੇ ਹਾਂ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਬਾਹਰਲਾ ਪਰਿਵਾਰ ਕਿਹਦਾ ਚੜਿਆ ਸਾਰਾ ਥੋੜਾ ਚੜ੍ਹਦਾ ਹੁੰਦਾ ਇੱਕ ਨੂੰ ਚੜ੍ਹੋਗੇ ਦੂਜੇ ਲੈ ਜਾਓ ਦੂਜੇ ਨੂੰ ਚੜ੍ਹੋਗੇ ਤੀਜੇ ਲੈ ਜਾਓ ਪੁੱਤ ਚੜ ਜਾਣਗੇ ਪੋਤੇ ਨਹੀਂ ਚੜ੍ਹਦੇ ਪੋਤੇ ਚੜ੍ਹ ਕੇ ਗਾ ਪੜੋਤੇ ਨਹੀਂ ਚੜ੍ਹਦੇ ਇਹ ਨਹੀਂ ਹੁੰਦਾ ਸਭ ਪਰਿਵਾਰ ਚੜਾਇਆ ਬੇੜੇ ਗੁਰੂ ਰਾਮਦਾਸ ਕਿੱਦਾਂ ਕਹਿਣਗੇ ਗਾਂ ਉਹ ਪਿਰਥੀ ਜਾਂਦੇ ਉਤਰਿਆ ਫਿਰਦਾ ਗੁਰੂ ਹਰ ਰਾਏ ਸਾਹਿਬ ਦਾ ਪੁੱਤਰ ਰਾਮ ਰਾਏ ਤੇ ਉਤਰਿਆ ਫਿਰਦਾ ਚੜਿਆ ਹੀ ਪਰਿਵਾਰ ਜਿਹੜਾ ਸਾਡਾ ਪਰਿਵਾਰ ਅੱਖਾਂ ਕੰਮ ਦਿੰਦੀਆਂ ਕੰਨ ਕੰਮ ਕਰਦੇ ਸਾਡੇ ਜਿਹੜੇ ਸਾਡੇ ਨਾਲ ਇਹ ਸਾਡਾ ਪਰਿਵਾਰ ਔਰ ਇਹ ਕਰਕੇ ਛੱਡਦੇ ਵੀ ਹੈ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ ਹੇੜੇ ਮੁੱਦੀ ਧਾਹ ਸੇ ਜਾਨੀ ਇਹ ਜਾਨੀ ਦੇ ਸਾਡੇ ਸਾਥੀ ਨੇ ਤਾਂ ਕਰਕੇ ਜਿਹੜੀ ਜੈ ਜੈਕਾਰ ਹੈ ਉਹ ਤੇਰੇ ਅੰਦਰੋਂ ਹੀ ਫੀਲਿੰਗ ਹੁੰਦੀ ਹੈ ਵੀ ਸਾਨੂੰ ਤੁਸੀਂ ਗਲਤ ਨਹੀਂ ਵਰਤਿਆ ਉਹ ਜੈ ਜੈਕਾਰ ਜਿਹੜਾ ਸੱਚ ਦੇ ਰਾਹ ਤੇ ਤੁਰਨ ਵਾਲਾ ਉਹ ਸਾਰੀਆਂ ਚੀਜ਼ਾਂ ਦੀ ਵਰਤੋਂ ਸਹੀ ਕਰਦਾ ਹਉ ਕੁਰਬਾਨ ਜਾਈ ਤੇਰੇ ਨਾਵੇ ਤੇਰੇ ਨਿਜਮ ਤੋਂ ਗਿਆਨ ਤੋਂ ਕੁਰਬਾਨ ਜਾਈਏ ਜਿਸ ਨੂੰ ਬਖਸ਼ ਲਹਿ ਮੇਰੇ ਪਿਆਦੇ ਸੋ ਜਸ ਉਹ ਤੇਰੇ ਵਾਲੇ ਪਾਸੇ ਹੋ ਕੇ ਤੇਰੇ ਮੁਤਾਬਕ ਚੱਲੀ ਜਾਂਦਾ ਇਹੀ ਤੇਰਾ ਜਸ ਗਾਉਣਾ ਤੇਰਾ ਹੋ ਕੇ ਰਹਿੰਦਾ ਤੇਰੇ ਤੋਂ ਉਲਟ ਨਹੀਂ ਚੱਲਦਾ ਬਸ ਤੇਰੇ ਹੋਣ ਦਾ ਮਤਲਬ ਹੈ ਤੇਰੇ ਤੋਂ ਉਲਟ ਨਹੀਂ ਚੱਲਦਾ ਤੇਰਾ ਹੀ ਜਸ ਗਾ ਜਾਂਦਾ ਕੁਦਰਤੀ ਨਿਜਮਾਂ ਤੋਂ ਜਿਹੜਾ ਉਲਟ ਨਹੀਂ ਚੱਲਦਾ ਨਿਜਮਾਂ ਦੇ ਉਹ ਉਹਦੇ ਗੁਣ ਹੀ ਗਾਈ ਜਾਂਦਾ ਬਸ ਤੇਰਾ ਪਿਆਰਾ ਤੇ ਉਹੀ ਹੈ ਨਾ ਜਿਹੜਾ ਨਿਜਮਾਂ ਦੇ ਵਿੱਚ ਨਹੀਂ ਤੂੰ ਭਾਰੋ ਸਵਾਮੀ ਮੇਰਾ ਸੰਤਾਂ ਪਰਵਾਸਾ ਤੇਰਾ ਤੂੰ ਬੜਾ ਭਾਰਾ ਬੜਾ ਵੱਡਾ ਬੜਾ ਮਹਾਨ ਸਾਡਾ ਮਾਲਕ ਹੈ ਤੇਰੇ ਪਿਆਰਿਆਂ ਨੂੰ ਤੇਰਾ ਭਰੋਸਾ ਹੈ ਤੇ ਜਿਹੜੇ ਤੇਰੇ ਤੋਂ ਉਲਟ ਚੱਲਦੇ ਨੇ ਤੇ ਖੇ ਸਵਾਈ ਪੈਂਦੀ ਉਹਨਾਂ ਦੇ ਸਿਰ ਚ ਉਲਟ ਚੱਲ ਕੇ ਕਰਨਗੇ ਵੀ ਕੀ ਨਾਨਕ ਪ੍ਰਭ ਸ਼ਰਨਾਈ ਮੈਂ ਤੇ ਤੇਰੀ ਸ਼ਰਨ ਵਿੱਚ ਆਇਆ ਮੁੱਖ ਨਿੰਦਕ ਕਹਿ ਸ਼ਾਈ ਕੁਦਰਤੀ ਨਿਜਮਾਂ ਤੋਂ ਉਲਟ ਚੱਲ ਕੇ ਨਿੰਦਕ ਬਣ ਕੇ ਖੱਟਾਂਗੇ ਕੀ ਫਿਰ ਭਾਈ ਸਵਾਈ ਪੈਣੀ ਕਾਹਦਾ ਆਨੰਦ ਲਵਾਂਗੇ ਜ਼ਿੰਦਗੀ ਦਾ ਕਾਹਦਾ ਰਸ ਲਵਾਂਗੇ ਸ਼ਰਨ ਵਿੱਚ ਰਵਾਂਗੇ ਜੈ ਜੈਕਾਰ ਉਹ ਬਾਹਰਲੀ ਜੈ ਜੈਕਾਰ ਨਹੀਂ ਕਿੰਨੇ ਲੋਕੀ ਮਗਰ ਲੱਗੇ ਬਾਹਰਲੀ ਥੋੜਾ ਹੁੰਦੀ ਹੈ ਜੇ ਬਾਹਰਲੀ ਗਿਣ ਲੱਗੀ ਹੈ ਫਿਰ ਤੇ ਜਿੰਨਾ ਆਪਾਂ ਪੜ੍ਹਦੇ ਹੀ ਆ ਵੀ ਜੇ ਯੁਗ ਚਾਰੇ ਚਾਰ ਯੁਗ ਦੀ ਉਮਰ ਹੋ ਜੇ ਕਿਸੇ ਦੀ ਹੋਰ ਤਾਂ ਸੁਣੀ ਹੋਏਗੀ ਤੇ ਚਾਲੀ ਗੁਣਾ ਹੋਰ ਵਧਾ ਦਸ ਗੁਣਾ ਹੋਰ ਵਧਾ ਦਿਓ ਦਸ ਚੌਕਾ ਚਾਲੀ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਨੌ ਖੰਡ ਸਾਰੀ ਦੁਨੀਆਂ ਚ ਉਹਨੂੰ ਜਾਣਿਆ ਜਾਂਦਾ ਇੱਦਾਂ ਕਹਿ ਲਓ ਨੌ ਗ੍ਰਹਿ ਹੈ ਕਹਿੰਦੇ ਗ੍ਰਹਿਆਂ ਤੇ ਵੀ ਜਾਣਦੇ ਹੋਣ ਜੇ ਦੁਨੀਆਂ ਹੋ ਗਈ ਉੱਥੇ ਵੇਖ ਇੰਨੀ ਬੰਦੇ ਦੀ ਪਾਪੂਲੈਰਿਟੀ ਹੋਵੇ ਬੱਲੇ ਬੱਲੇ ਇੰਨੀ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕਿ ਜਸ ਕੀਰਤ ਜਗ ਲੇ ਨਾਮ ਹੀ ਆਪਦਾ ਚੰਗਾ ਜਿਹਾ ਰੱਖ ਲਵੇ ਵਿਸ਼ਲੇਸ਼ਣ ਕਈ ਲਾ ਲਵੇ ਆਪਦੇ ਨਾਮ ਨਾਲ ਵਿਸ਼ਲੇਸ਼ਣ ਕਈ ਲਾ ਲਵੇ ਚੰਗਾ ਨਾਉ ਰਖਾਏ ਕਿ ਜਸ ਕੀਰਤ ਜਗ ਲੇ ਪਰ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕਹਿੰਦੇ ਉਹਦੇ ਨਦਰ ਤੋਂ ਵਾਂਝਾ ਰਹਿ ਗਿਆ ਉਹਦੀ ਕੋਈ ਬਾਤ ਨਹੀਂ ਪੁੱਛਦਾ ਤਾਂ ਬਾਤ ਨਾ ਪੁੱਛੈ ਪਰ ਇਹ ਸੋਚ ਕੇ ਤੇ ਵੇਖੋ ਪਿੱਛੇ ਤੇ ਕਹਿ ਕੇ ਆਏ ਹੋ ਵੀ ਨਾਲ ਚੱਲੇ ਸਭ ਕੋਈ ਸਾਰੇ ਉਹਦੇ ਮਗਰ ਤੁਰਦੇ ਆ ਅਗਲੀ ਲਾਸਟ ਪੰਕਤੀ ਚ ਆਉਂਦਾ ਬਾਤ ਨਾ ਪੁੱਛੈ ਕਿ ਫਿਰ ਸੁਣ ਆਪਾਂ ਪੜ੍ਹ ਕੇ ਹਟੇ ਹਾਂ ਵੀ ਚਾਰ ਚਾਲੀ ਯੁੱਗ ਦੀ ਉਮਰ ਹੋ ਜੇ ਜੇ ਯੁੱਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਨਾਲ ਚੱਲੇ ਸਭ ਕੋਈ ਸਾਰੇ ਉਹਦੇ ਮਗਰ ਤੁਰਦੇ ਹੁੰਦੇ ਪਰ ਲਾਸਟ ਪੰਕਤੀ ਨਾ ਜਿਹੜੀ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਉਹਦੀ ਕੋਈ ਬਾਤ ਨਹੀਂ ਪੁੱਛਦਾ ਜੇ ਕੁਦਰਤ ਰੱਬ ਦੀ ਨਜ਼ਰ ਤੋਂ ਵਾਂਝਾ ਰਹਿ ਜੇ ਉਹਦੇ ਤੋਂ ਉਲਟ ਚੱਲੇ ਇਹਦਾ ਮਤਲਬ ਫਿਰ ਕੀ ਹੋਇਆ ਬਾਤ ਨਾ ਪੁੱਛੈ ਕਿ ਕਹਿਣ ਦਾ ਭਾਵ ਇਹ ਹੈ ਬਾਹਰ ਤੇ ਬੱਲੇ ਬੱਲੇ ਬਹੁਤ ਹੋਊ ਜੈ ਜੈਕਾਰ ਬਹੁਤ ਹੋਊ ਪਰ ਅੰਦਰੋਂ ਉਹ ਬੰਦਾ ਇਕੱਲਾ ਹੀ ਹੋਊ ਉਹਨੂੰ ਐ ਲੱਗਦਾ ਵੀ ਮੇਰੇ ਨਾਲ ਕੋਈ ਉਹਦੀ ਫੀਲਿੰਗ ਇਦਾਂ ਦੀ ਹੁੰਦੀ ਹੈ ਟੁੱਟਿਆ ਹੋਇਆ 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 ਤਾਂ ਕਰਕੇ ਤੁਸੀਂ ਹੈਰਾਨ ਹੋ ਜਾਓਗੇ ਕਈ ਬੰਦਿਆਂ ਮਗਰ ਲੱਖਾਂ ਕਰੋੜਾਂ ਲੋਕ ਲੱਗੇ ਹੋਏ ਹੁੰਦੇ ਆ ਫਿਰ ਵੀ ਸੁਸਾਈਡ ਕਰ ਦਿੰਦੇ ਕਹਿੰਦੇ ਮਰ ਜਾਣਾ ਮੈਨੂੰ ਦੁਨੀਆ ਚੰਗੀ ਨਹੀਂ ਲੱਗਦੀ ਕਿਉਂਕਿ ਅੰਦਰੋਂ ਟੁੱਟਿਆ ਹੋਇਆ ਅੰਦਰੋਂ ਇਕੱਲਾ ਹੁੰਦਾ ਅੰਦਰੋਂ ਖੇੜੇ ਵਿੱਚ ਨਹੀਂ ਹੁੰਦਾ ਆਨੰਦ ਵਿੱਚ ਨਹੀਂ ਹੁੰਦਾ ਤਾਂ ਕਰਕੇ ਅੰਦਰੋਂ ਆਨੰਦ ਵਿੱਚ ਤਾਂ ਹੀ ਰਹਿ ਸਕਦੇ ਜੇ ਕੁਦਰਤੀ ਨਿਜਮਾਂ ਦੇ ਮੁਤਾਬਕ ਉਹਦੇ ਨਿਜਮਾਂ ਦੇ ਵਿੱਚ ਸਵਾਓ ਸਾਰੇ ਰਲ ਕੇ ਆਪਾਂ ਪਹਿਲਾਂ ਸ਼ਬਦ ਪੜ੍ਹਦੇ ਕੋਈ ਰਸਨਾ ਵਾਂਝੀ ਨਾ ਰਵੇ ਉਧਰਲੇ ਪਾਸੇ ਜਿਹੜਾ ਸਪੀਕਰ ਲੱਗਾ ਇੱਕ ਦੋ ਸੇਵਾਦਾਰ ਉਹ ਸਪੀਕਰ ਜ਼ਰੂਰ ਬੰਦ ਕਰਾ ਦੇਣ, ਉਹਦੀ ਆਵਾਜ਼ ਨਾ ਇੱਥੇ ਤੱਕ ਆਵੇ। ਕੋਈ ਰਸਨਾ ਵਾਂਝੀ ਨਾ ਰਵੇ, ਰਲ ਕੇ ਸਾਰੇ ਪੜੀਏ ਜਲਦੀ ਜਲਦੀ। ਜਿਹੜੇ ਬਾਹਰ ਆਵਾਜ਼ ਸੁਣਦੇ ਆ ਜਲਦੀ ਤੋਂ ਜਲਦੀ ਪੰਡਾਲ ਜਾ ਕੇ ਸਜੋ, ਤਕਾਰ ਨਾਲ ਬੈਠੋ। ਤਿੰਨ ਕੀ ਕਥਾ ਨਿਰਾਰੀ ਰੇ, ਤਿੰਨ ਕੀ ਕਥਾ ਨਿਰਾਰੀ ਰੇ, ਤਿੰਨ ਕੀ ਕਥਾ ਨਿਰਾਰੀ ਰੇ, ਤਿੰਨ ਕੀ ਕਥਾ, ਤਿੰਨ ਕੀ ਕਥਾ ਨਿਰਾਰੀ ਰੇ, ਤਿੰਨ ਕੀ ਕਥਾ ਨਿਰਾਰੀ ਰੇ, ਪੜੋ ਤਿੰਨ ਕੀ ਕਥਾ ਨਿਰਾਰੀ ਰੇ, ਤਿੰਨ ਕੀ ਕਥਾ ਨਿਰਾਰੀ ਰੇ, ਤਿੰਨ ਕੀ ਕਥਾ ਪੜੋ ਪੜੋ ਨਿਰਾਰੀ ਨਿਰਾਰੀ ਰੇ, ਤਿੰਨ ਕੀ ਕਥਾ ਨਿਰਾਰੀ ਰੇ, ਤਿੰਨ ਕੀ ਕਥਾ ਨਿਰਾਰੀ ਰੇ, ਤਿੰਨ ਕੀ ਕਥਾ ਨਿਰਾਰੀ ਰੇ, ਹਰ ਕੇ ਸੇਵਕ ਜੋ ਹਰ ਪਾਏ, ਹਰ ਕੇ ਸੇਵਕ ਜੋ ਹਰ ਪਾਏ, ਹਰ ਕੇ ਸੇਵਕ ਜੋ ਹਰ ਪਾਏ, ਤਿੰਨ ਕੀ ਕਥਾ ਨਿਰਾਰੀ ਰੇ, ਤਿੰਨ ਕੀ ਕਥਾ ਨਿਰਾਰੀ, ਤਿੰਨ ਕੀ ਕਥਾ ਨਿਰਾਰੀ ਰੇ, ਤਿੰਨ ਕੀ ਕਥਾ ਨਿਰਾਰੀ ਰੇ, ਤਿੰਨ ਕੀ ਕਥਾ ਨਿਰਾਰੀ ਨਿਰਾਰੀ ਰੇ।
है
कथा निंदकी कथा निरारी ने
I'm not सेवक जो हर भाए दिन की कथा निराली रे,
सेवक जो हर भाए दिल की कथा निराली रे, सेवक जो हर भाए दिल की कथा निराली रे,
हर के सेवक जो हर भाए दिन की कथा निराली रे, हर के सेवक जो हर भाए दिन की कथा निराली रे, सेवक जो हर भाए दिन की कथा निराली रे, हर के सेवक जो हर भाए दिन की कथा निराली रे,
कथा निराली रे, कथा निराली, कथा निराली रे, कथा निराली रे,
कथा निराली रे, कथा निराली रे, कथा निराली रे, कथा निराली रे, कथा निराली रे, कथा निराली रे, कथा निराली रे,
कथा निराली रे, कथा निराली रे, कथा निराली रे,
कथा निराली रे, कथा निराली
रे, करो पढ़िया करो गज के
कथा निराली रे, कथा निराली रे,
बोलो कथा निराली रे,
पढ़ो पढ़ो
कथा
संगोना भाई भाई, हर के सारे बोले
हर के सेवक जो हर पाए, हर के सेवक जो हर पाए दिन की कथा निराली, सेवक जो हर पाए दिन की कथा निराली,
हर के सेवक जो हर पाए दिन की कथा निराली, सेवक जो हर पाए दिन की कथा निराली,
हर के सेवक जो हर पाए दिन की, हर के
आओ प्यारे सारे सब तो पहला गुरफते दी सांझ करिए, कोई रसना वांझी ना रहे, इक्के बारी कहण ते सारे आखो जी वाहेगुरु जी का खालसा वाहेगुरु जी की फतेह। ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੱਜ ਇਸ ਪੰਡਾਲ ਦਾ ਤੀਸਰਾ ਔਰ ਲਾਸਟ ਦੀਵਾਨ ਹੈ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ, ਜਿੱਥੇ ਕੱਲ ਰਸਤਾ ਬੰਦ ਕੀਤਾ ਸੀ ਉੱਥੋਂ ਹੀ ਬੰਦ ਕਰਿਓ, ਪਿੱਛੇ ਆਉਣ ਵਾਲਿਆਂ ਨੂੰ ਉੱਥੇ ਟਿਕਾ ਦਿਓ। ਤਕਰੀਬਨ 90% ਸੰਗਤ ਆ ਗਈ, ਜਿਹੜੇ ਰਹਿ ਜਾਣਗੇ ਉਹ ਫਿਰ ਬਾਅਦ ਚ ਮੱਥਾ ਟੇਕ ਲੈਣਗੇ, ਇੱਕ ਵਾਰੀ ਉੱਥੋਂ ਹੀ ਟੇਕ ਲੈਣ, ਇੱਕ ਵਾਰੀ ਬਾਅਦ ਚ ਟੇਕ ਲੈਣਗੇ। ਇਹ ਤਾਂ ਬੇਨਤੀ ਕਰੀ ਦੀ ਹੈ ਵੀ ਇਕਾਗਰਤਾ ਬੜੀ ਲਾਜ਼ਮੀ ਹੈ, ਜਿੰਨਾ ਚਿਰ ਇੱਦਾਂ ਮੱਥਾ ਟੇਕੀ ਜਾਂਦਾ ਗਰਦਨਾਂ ਇੱਧਰ ਹੀ ਰੱਖਦੇ, ਬਹੁਤੇ ਮੂੰਹ ਉੱਧਰ ਹੀ ਚੱਕੀ ਰੱਖਦੇ ਸਾਰੇ। ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਾਂ ਧਿਆਨ ਨਾਲ ਹਾਜ਼ਰ ਹੋ ਕੇ ਸੁਣੀਏ ਸਮਝੀਏ, ਗੱਲ ਕਰਨ ਦਾ ਸਵਾਦ ਵੀ ਤਾਂ ਹੀ ਆਉਂਦਾ ਜੇ ਅੱਗੇ ਸੁਣਨ ਵਾਲਾ ਹੋਵੇ, ਟਕਾ ਨਾਲ ਹਾਜ਼ਰ ਹੋ ਕੇ ਬੈਠੋ। ਪਹਿਲੀ ਗੱਲ ਤੇ ਹਰ ਬੰਦਾ ਇੱਕ ਮਸਤੀ ਵਿੱਚ ਇੱਕ ਖੇੜੇ ਵਿੱਚ ਹੋਣਾ ਚਾਹੀਦਾ। ਬਾਹਰ ਬਹੁਤ ਕੁਝ ਹੋ ਰਿਹਾ, ਬੜੀਆਂ ਚੀਜ਼ਾਂ ਨਾਲ ਨਜਿੱਠਣਾ ਪੈਂਦਾ, ਬੜੀਆਂ ਜ਼ਿੰਦਗੀ ਵਿੱਚ ਪ੍ਰੋਬਲਮ ਹੁੰਦੀਆਂ, ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਪਰ ਆਪਣੇ ਆਪ ਨੂੰ ਆਨੰਦ ਚ ਰੱਖਣਾ, ਖੇੜੇ ਚ ਰੱਖਣਾ। ਕੋਈ ਨੀ ਭਾਈ, ਜਿਹੜੀਆਂ ਬੀਬੀਆਂ ਹੁਣੇ ਬਹਿ ਗਈਆਂ ਹੁਣ ਬੈਠੀਆਂ, ਰਹਿਣ ਤੋਂ ਬੋਲੋ ਨਾ, ਪਹਿਰੇਦਾਰ ਪਿੱਛੇ ਕਿਰਪਾ ਕਰਕੇ ਚਲੇ ਜਾਓ, ਆਉਣ ਵਾਲੀ ਸੰਗਤ ਨੂੰ ਟਿਕਾ ਦਿਓ, ਬਸ ਵੀਰਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਰਸਤੇ ਦੇ ਵਿੱਚ ਪਿੱਛੇ ਰਸਤੇ 'ਚ ਹੀ ਪਾ ਦਿਓ, ਰਾਹ ਦੇ ਵਿੱਚ ਹੀ ਪਿੱਛੇ ਬਿਠਾਈ ਚੱਲਿਓ। ਕੋਈ ਨੀ, ਹੁਣ ਜਿੱਥੇ ਕੋਈ ਬੈਠਦਾ ਬੈਠ ਜਾਣ ਦਿਓ, ਹੁਣ ਨਾ ਉਠਾਓ। ਕਿਰਪਾ ਕਰਕੇ ਸਾਰੇ ਜਿਹੜੇ ਵੀਰ ਪਹਿਰੇ ਦੇ ਅੱਗੇ ਖੜੇ ਹੋ, ਪਿੱਛੇ ਪਿੱਛੇ ਬੈਠੋ, ਜਾ ਕੇ ਉੱਥੋਂ ਆਉਣ ਤੋਂ ਰੋਕਣਾ, ਜਿਹੜੀ ਸੰਗਤ ਉੱਥੋਂ ਆਵੇ ਉੱਥੋਂ ਹੀ ਟਿਕਾ ਦਿਆ ਕਰੋ, ਬਾਕੀ ਭੈਣੋ ਜਿਹੜੀਆਂ ਅੱਗੇ ਖੜੀਆਂ ਸਾਰੀਆਂ ਬੈਠੋ, ਟਿਕਾ ਰੱਖੋ। ਲਓ ਜੀ ਹੁਣ ਸੁਣੋ, ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ, ਸਭ ਨੂੰ ਆਉਂਦੀਆਂ, ਉਹਦੇ ਵਾਸਤੇ ਇਹ ਚਾਹੀਦਾ ਕਿ ਬੰਦਾ ਉਹਨਾਂ ਮੁਸ਼ਕਲਾਂ ਦੇ ਵਿੱਚ ਖੁੱਭੇ ਰਹੇ, ਆਪਣੇ ਆਪ ਨੂੰ ਮਸਤ ਰੱਖੇ। ਲੋਕੀ ਸ਼ਰਾਬ ਕਿਉਂ ਪੀਂਦੇ ਆ ਬਈ? ਜਿਹੜੇ ਬੰਦੇ ਸ਼ਰਾਬ ਪੀਂਦੇ ਆ ਉਹ ਕਹਿੰਦੇ ਉਦਾਂ ਮੈਂ ਦੁਖੀ ਰਹਿੰਦਾ, ਸੋਚੀ ਜੇ ਜਾਂਦਾ, ਟੈਨਸ਼ਨ ਪਈ ਰਹਿੰਦੀ ਹੈ। ਕਈ ਤੇ ਚਾਅ ਚ ਲੱਗ ਗਏ, ਸ਼ੌਂਕ ਚ ਲੱਗ ਗਏ ਨਾ, ਕਈ ਤੇ ਬਸ ਵੇਖੋ ਵੇਖੀ ਲੱਗ ਗਏ, ਕਈ ਗਮ ਵਿੱਚ ਸੀ, ਕੋਈ ਪਰੇਸ਼ਾਨੀ ਸੀ, ਦੁਖੀ ਸਨ ਤੇ ਉਹਨਾਂ ਨੂੰ ਕਿਸੇ ਨੇ ਸਲਾਹ ਦਿੱਤੀ। ਉਹ ਕਹਿੰਦੇ ਜੇ ਪੀ ਲਵੇ ਤੇ ਬੰਦਾ ਬਸ ਮਸਤ ਜਿਹਾ ਹੋਇਆ ਪਿਆ ਰਹਿੰਦਾ, ਨੀਂਦ ਆ ਜਾਂਦੀ ਹੈ, ਉਦਾਂ ਤੂੰ ਸੋਚੀ ਜਾਂਦਾ। ਕਈ ਬੰਦੇ ਗਮ ਭੁਲਾਉਣ ਵਾਸਤੇ ਪੀਣ ਲੱਗ ਜਾਂਦੇ, ਆਪਣਾ ਦੁੱਖ ਭੁਲਾਉਣ ਵਾਸਤੇ ਵੀ ਕਈ ਬੰਦੇ ਪੀਣ ਲੱਗ ਜਾਂਦੇ। ਹੁਣ ਦੁੱਖ ਭੁਲਾਉਣ ਲਈ, ਗਮ ਭੁਲਾਉਣ ਲਈ ਬੜੇ ਪੀਂਦੇ ਆ, ਤੇ ਪੀਣ ਵਾਲੇ ਦੱਸਦੇ ਆ, ਆਪਾਂ ਤੇ ਜ਼ਿੰਦਗੀ 'ਚ ਪੀ ਕੇ ਨਹੀਂ ਵੇਖੀ। ਕਹਿੰਦੇ ਆ ਵੀ ਜਿਹੜਾ ਬੰਦਾ ਪੀ ਲੈਂਦਾ ਉਹ ਦੋ ਚਾਰ ਘੰਟੇ ਉਹਨੂੰ ਭੁੱਲ ਜਾਂਦਾ ਸਾਰਾ ਕੁਛ, ਆਪੇ 'ਚ ਨਹੀਂ ਰਹਿੰਦਾ, ਭੁੱਲ ਜਾਂਦਾ, ਇਸ ਕਰਕੇ ਪੀਂਦਾ। ਪਰ ਜੇ ਹੁਣ ਬੰਦਾ ਸਮਝਦਾਰ ਹੋਵੇ, ਅਕਲ ਵਾਲਾ ਹੋਵੇ ਤੇ ਜ਼ਿੰਦਗੀ ਦੇ ਵਿੱਚ ਗਿਆਨ ਦਾ ਨਸ਼ਾ ਕਰੇ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਵੀ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ ਭਾਠੀ ਭਵਨ ਪ੍ਰੇਮ ਕਾ ਪੋਚਾ ਇਤਰਸ ਅਮਿਓ ਚੁਵਾਈਐ। ਸ਼ਰਾਬ ਕੱਢਣ ਵਾਸਤੇ ਕਹਿੰਦੇ ਭੱਠੀ ਚਾਹੀਦੀ ਹੁੰਦੀ ਹੈ, ਇੱਕ ਤੇ ਭੱਠੀ ਹੈ, ਦੂਜਾ ਕਹਿੰਦੇ ਉਹਦੇ ਵਿੱਚ ਸਮੈਲ ਆਵੇ, ਮਹੂਏ ਦੇ ਫੁੱਲ ਪਾ ਲੈਂਦੇ ਕਈ ਪੁਰਾਣੇ ਜਿਹੜੇ ਕੱਢਦੇ ਹੋਣਗੇ। ਤੀਜਾ ਕਹਿੰਦੇ ਸੱਕ ਚਾਹੀਦਾ ਹੁੰਦਾ ਹੈ, ਕਿੱਕਰ ਦਾ ਸੱਕ ਪਾ ਲੈਂਦੇ ਹੈ, ਤੇ ਚੌਥਾ ਕਹਿੰਦੇ ਉਹਦੇ ਤੇ ਪੋਚਾ ਫੇਰਦੇ ਹੈ, ਭੱਠੀ ਦੇ ਆਲੇ ਦੁਆਲੇ ਪੀਤੀ ਤੇ ਨਹੀਂ ਪਰ ਕੱਢਦੇ ਤੇ ਵੇਖੇ ਹੈ, ਐ ਪੋਚਾ ਜਿਹਾ ਫੇਰਦੇ, ਬੱਠਲ ਰੱਖ ਦਿੰਦੇ ਪਾਣੀ ਦਾ ਉੱਤੇ ਭਰ ਕੇ, ਪਾਣੀ ਬਦਲੀ ਜਾਂਦੇ ਆ, ਇਹ ਵੇਖਿਆ। ਮੈਂ ਢੱਡਰੀਆਂ, ਮੇਰਾ ਪਿੰਡ ਨੇੜੇ ਹੀ ਹੈ ਤੁਹਾਡੇ, ਬਾਹਲਾ ਦੂਰ ਤੇ ਹੈ, ਨਿੱਕੇ ਹੁੰਦਿਆਂ ਵੇਖਿਆ ਹੀ ਹੈ, ਬਚਪਨ 'ਚ ਆਪਣੇ ਘਰ ਹੀ ਕੱਢਣ ਵਾਲੇ ਵੇਖੇ ਸੀ, ਕਈ ਪਰਿਵਾਰ 'ਚ ਹੁੰਦੇ ਸਾਰੇ ਪੀਣ ਪਾਣ ਵਾਲੇ ਹੀ ਸੀ ਸਾਰੇ, ਸੋ ਕੱਢਦੇ ਵੇਖੇ ਹੈ। ਤੇ ਹੁਣ ਜਿਹੜੀ ਉਹ ਸ਼ਰਾਬ ਕੱਢਣ ਦਾ ਨੁਸਖਾ ਜਿਹੜਾ ਆ, ਸਾਡੇ ਗੁਰੂ ਜੀ ਜੇ ਸ਼ਰਾਬ ਕੱਢਦਿਆਂ ਨੂੰ ਵੇਖਦੇ ਆ ਤਾਂ ਉੱਥੋਂ ਵੀ ਗਿਆਨ ਦੀ ਗੱਲ ਕਰਦੇ, ਜੇ ਤੀਰਥਾਂ ਤੇ ਦੁਨੀਆਂ ਨੂੰ ਜਾਂਦਿਆਂ ਵੇਖਦੇ ਕਹਿੰਦੇ ਤੀਰਥ ਗਿਆਨ ਹੈ ਭਾਈ, ਗੁਰ ਗਿਆਨ ਸਾਚਾ ਥਾਨ ਤੀਰਥ, ਤੀਰਥ ਵੀ ਗਿਆਨ ਹੈ। ਜੇ ਲੋਕਾਂ ਨੂੰ ਮਰਨ ਤੋਂ ਬਾਅਦ ਫੁੱਲ ਫਲ ਪਾਉਂਦੇ ਵੇਖਦੇ ਆ, ਵੱਡਾ ਸਾਰਾ ਬੈਬਾਨ ਸਜਾਈ ਲੈ ਜਾਂਦੇ ਵੇਖ ਲਿਓ, ਉੱਥੇ ਵੀ ਕਹਿੰਦੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਸਾਡਾ ਤੇ ਸਾਰਾ ਕੁਝ ਨਾ ਜਿਹੜਾ ਸਤਸੰਗ ਹੈ, ਸਤਸੰਗ ਸਤਸੰਗ ਮਤਲਬ ਏਦਾਂ ਹੀ ਦੀਵਾਨ ਨੂੰ ਸਤਸੰਗ ਨਹੀਂ, ਸੱਚ ਦੀ ਸੰਗਤ ਕਰਦੇ ਆ, ਅਕਲ ਲੈਂਦੇ ਆ, ਸਮਝ ਲੈਂਦੇ ਆ, ਸਾਡਾ ਫੁੱਲ ਵੀ ਉਹੀ, ਦੀਵੇ ਵੀ ਉਹੀ, ਕਿਰਿਆ ਦੀਵਾ ਫੁੱਲ ਸਾਰਾ ਕੁਝ ਸਾਡਾ ਤੇ ਸਤਸੰਗ ਹੈ, ਭਾਵ ਕਿ ਅਸੀਂ ਅਕਲ ਲੈਣ ਵਾਲੇ ਬੰਦੇ ਆ, ਸਮਝ ਲੈ ਕੇ ਜ਼ਿੰਦਗੀ ਜਿਉਂਦੇ ਆ, ਸਾਡਾ ਸਾਰਾ ਕੁਝ ਤੀਰਥ ਵੀ ਸਾਡਾ ਸਤਸੰਗ ਹੈ, ਸਾਰਾ ਕੁਝ ਸਤਸੰਗਤ ਸਰੋਵਰ ਵਿੱਚ ਮੈਲ ਲੈ ਜਾਂਦੀ ਹੈ, ਆਪਣੇ ਆਪ ਨੀ ਮੈਲ ਲਹਾਉਂਦੇ ਆ, ਗਲਤੀਆਂ ਸੁਧਾਰੀ ਜਾਂਦੇ ਆ, ਬਸ ਐਂ ਕਹਿ ਲਓ ਮੈਲ ਲਾਉਣੀ ਕੀ ਹੋਈ ਵੀ ਆਪਣੀਆਂ ਗਲਤੀਆਂ ਨੂੰ ਸੁਧਾਰੀ ਜਾਂਦੇ ਆ, ਮੈਲ ਲੱਥੀ ਜਾਂਦੀ, ਜਿਹੜੀ ਜਿਹੜੀ ਗਲਤੀ ਹੈ ਮੇਰੀ ਉਹ ਮੇਰੀ ਮੈਲ ਹੈ, ਤੇ ਮੈਂ ਆਪਣੇ ਔਗਣ ਛੱਡੀ ਜਾਂਦਾ, ਮੇਰੀ ਮੈਲ ਲੱਥੀ ਜਾਂਦੀ, ਮੈਂ ਸਮਝ ਸਮਝ ਕੇ ਗਿਆਨ ਲੈ ਕੇ ਮੈਲ ਆਪਦੀ ਛੱਡੀ ਜਾਂਦਾ, ਔਗਣ ਛੱਡੀ ਜਾਂਦਾ, ਗਲਤੀਆਂ ਛੱਡੀ ਜਾਂਦਾ, ਮਤਲਬ ਮੇਰਾ ਨਹਾਉਣ ਹੋਈ ਜਾਂਦਾ, ਇਹ ਹੈ ਨਹਾਉਣਾ। ਹੁਣ ਉਹਨਾਂ ਨੇ ਸਾਰਾ ਕੁਝ ਹੀ ਗਿਆਨ ਕਹਿੰਦੇ, ਬਈ ਭਾਈ ਤੀਰਥ ਵੀ ਗਿਆਨ, ਜੇ ਫੁੱਲਾਂ ਦੀ ਗੱਲ ਕੀਤੀ ਤਾਂ ਵੀ ਗਿਆਨ, ਦੀਵੇ ਜਗਾਉਣ ਦੀ ਗੱਲ ਕੀਤੀ ਉਹ ਕਹਿੰਦੇ ਤਾਂ ਵੀ ਗਿਆਨ ਹੀ, ਨਾਮ ਤੇਰੇ ਕੀ ਜੋਤ ਜਗਾਈ, ਜੋਤ ਲਗਾਈ ਸਾਡਾ ਇਹ ਵੀ ਗਿਆਨ ਹੀ, ਫੁੱਲ ਪਾਉਣੇ ਇਹ ਵੀ ਗਿਆਨ ਹੀ, ਹਰ ਹਰ ਪ੍ਰਭ ਮੇਰੇ ਬਾਬਲਾ ਮੈਂ ਦੇਵੋ ਦਾਨ ਮੈਂ ਦਾਜੋ, ਜੇ ਦਾਨ ਦਾਜ ਦੀ ਗੱਲ ਕੀਤੀ ਕਹਿੰਦੇ ਸਾਨੂੰ ਇਹ ਵੀ ਗਿਆਨ ਹੀ ਚਾਹੀਦਾ, ਪਰ ਹਰ ਪਾਸੇ ਗਿਆਨ 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 ਗਿਆਨ, ਉਹਨਾਂ ਨੇ ਜੋ ਵੀ ਵੇਖਿਆ ਉਹਦੇ ਵਿੱਚੋਂ ਸਾਨੂੰ ਗਿਆਨ ਲੈਣ ਦੀ ਗੱਲ ਕੀਤੀ, ਸਮਝ ਲੈਣ ਦੀ ਗੱਲ ਕੀਤੀ, ਅਕਲ ਲੈਣ ਦੀ ਗੱਲ ਕੀਤੀ, ਦਿਮਾਗ ਖੋਲਣ ਦੀ ਗੱਲ ਕੀਤੀ, ਤੇ ਜਦੋਂ ਆਈ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਸ਼ਰਾਬ ਪੀਂਦੇ ਵੇਖੇ ਬੰਦੇ ਵੀ ਸ਼ਰਾਬ ਪੀਂਦੇ ਆ, ਤੇ ਉੱਥੇ ਗੁਰੂ ਜੀ ਗੱਲ ਕਰਦੇ ਐ, ਜਦੋਂ ਸ਼ਰਾਬ ਵਾਲਿਆਂ ਨੂੰ ਵੇਖਿਆ ਉੱਥੇ ਵੀ ਗਿਆਨ ਦੀ ਗੱਲ ਹੀ ਕਰਦੇ, ਵੀ ਕਹਿੰਦੇ ਜਿਹੜੇ ਬੰਦੇ ਸ਼ਰਾਬ ਦਾ ਨਸ਼ਾ ਕਰੀ ਬੈਠੇ ਜੇ ਗਿਆਨ ਦਾ ਕਰ ਲੈਣ, ਫਿਰ ਉਹ ਤਰੀਕਾ ਦੱਸਦੇ ਵੀ ਗਿਆਨ ਦਾ ਗੁੜ ਬਣਾ ਭਾਈ, ਜਦੋਂ ਤੂੰ ਗਿਆਨ ਲੈ ਰਿਹਾ ਤੇ ਗੁੜ ਗੁੜ ਹੋ ਗਿਆ, ਗੁੜ ਕਰ ਗਿਆਨ, ਫਿਰ ਜੋ ਸੁਣਿਆ ਉਹਦੇ 'ਚ ਧਿਆਨ ਰੱਖੀ, ਵੀ ਕਿਹਾ ਕੀ ਗਿਆ, ਗਿਆਨ 'ਚ ਧਿਆਨ ਰੱਖਣਾ, ਧਿਆਨ ਕਰਤਾ ਵੈ ਫੁੱਲ ਪੈ ਗਏ, ਫਿਰ ਜੋ ਸੁਣ ਲਿਆ ਧਿਆਨ ਨਾਲ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰ ਲਈ, ਕਰ ਕਰਨੀ, ਜਦੋਂ ਕਰਨੀ ਕਰੇਗਾ ਤੇ ਸੱਟ ਪੈ ਗਿਆ, ਕਰ ਕਰਨੀ ਕਸ ਪਾਈ, ਸਰੀਰ ਦਾ ਮੋਹ ਜਿਹਾ ਛੱਡ ਦੇ, ਇਹਨੂੰ ਬਣਾ ਲੈ ਭੱਠੀ, ਭਾਠੀ ਭਵਨ, ਆ ਭਵਨ, ਆ ਸਰੀਰ ਤੇਰਾ ਭੱਠੀ ਹੈ, ਤੇ ਪੋਚਾ ਕਾਹਦਾ ਫੇਰਨਾ, ਪ੍ਰੇਮ ਕਾ ਪੋਚਾ, ਬਚਨਾਂ ਨਾਲ ਪਿਆਰ ਕਰੀ ਗੁਰੂ ਦੇ ਗਿਆਨ ਨਾਲ, ਇੱਤ ਰਸ ਅਮੇ ਉਹ ਚੁਵਾਈ ਹੈ, ਫਿਰ ਉਹ ਰਸ ਚੋਣ ਲੱਗਦਾ, ਬੂੰਦ ਬੂੰਦ ਡਿੱਗਦੀ ਹੈ ਨਾ, ਫਿਰ ਕਹਿੰਦੇ ਬੰਦਾ ਫਿਰ ਜਿਵੇਂ ਜਿਵੇਂ ਬੂੰਦ ਬੂੰਦ ਡਿੱਗੀ ਜਾਣੀ ਅੰਦਰ ਹੀ ਹੈ ਨਾ, ਫਿਰ ਬੰਦਾ ਖਿੜੀ ਜਾਂਦਾ, ਉਹ ਕਹਿੰਦੇ ਬਾਬਾ ਮਨ ਮਤਵਾਰੋ, ਸ਼ਰਾਬ ਪੀਣ ਵਾਲੇ ਬਾਬੇ ਸੀ ਜਿਹੜੇ ਮਸਤ ਹੁੰਦੇ ਸੀ, ਨਸ਼ਾ ਕਰਕੇ ਮਸਤੀ ਚੜ੍ਹਦੀ ਹੈ, ਕਹਿੰਦੇ ਬਾਬਾ ਫਿਰ ਮਨ ਮਤਵਾਲਾ ਹੁੰਦਾ ਹੈ, ਮਨ ਨਸ਼ੇ ਚ ਹੋ ਜਾਂਦਾ ਹੈ, ਅਹਿਨਸ ਬੰਨੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ, ਕਹਿੰਦੇ ਸ਼ਬਦ ਨਾਲ ਜੁੜ ਕੇ ਗਿਆਨ ਨਾਲ ਜੁੜ ਕੇ ਦਿਨ ਰਾਤ ਹੀ ਨਸ਼ਾ ਚੜਿਆ ਰਹਿੰਦਾ, ਬਣੀ ਰਹਿੰਦੀ, ਆਨੰਦ ਬੜਾਉਣਾ, ਆਨੰਦ ਬਹੁਤ ਆਉਂਦਾ, ਕਹਿੰਦੇ ਸਵਾਦ ਬਹੁਤ ਆਉਂਦਾ, ਹੁਣ ਧਿਆਨ ਨਾਲ ਕਿਰਪਾ ਕਰਕੇ ਪਕੜਿਓ ਗੱਲ, ਵੀ ਗਿਆਨ ਦਾ ਨਸ਼ਾ ਕਰਨਾ ਚਾਹੀਦਾ, ਸਮਝਦਾ ਹਰ ਵੇਲੇ ਨਸ਼ਾ ਚੜਿਆ ਰਹਿੰਦਾ, ਕਦੀ ਕਦੀ ਦੋ ਘੰਟੇ ਲਈ ਨਹੀਂ ਘੰਟੇ ਲਈ ਨਹੀਂ, ਸਮਝਦਾ ਨਸ਼ਾ ਕਰਨਾ, ਗਿਆਨ ਦਾ ਨਸ਼ਾ ਕਰਨਾ, ਸਾਡੇ ਗੁਰੂ ਸਾਹਿਬ ਨੇ ਸ਼ਰਾਬ ਦੱਸੀ ਵੀ ਏਦਾਂ ਬਣਾਓ, ਆਪਣੇ ਅੰਦਰ ਹੀ ਪੀ ਲਓ, ਉਹਦੇ ਨਾਲ ਤੇ ਬੰਦਾ ਅੰਦਰ ਨਸ਼ਾ ਜਾਂਦਾ, ਬਰਲ ਪਵੈ ਵਿੱਚ ਆਏ ਹੋ ਜਾਂਦਾ ਨਾ ਬੰਦੇ, ਜਦੋਂ ਸ਼ਰਾਬ ਅੰਦਰ ਜਾਂਦੀ ਹੈ ਮੱਤ ਬਾਹਰ ਚਲੇ ਜਾਂਦੀ, ਕਮਲਾ ਜਿਹਾ ਝੱਲਾ ਜਿਹਾ ਬਣ ਜਾਂਦਾ, ਪਰ ਜਦੋਂ ਆਹ ਨਸ਼ਾ ਕਰਦਾ ਕਹਿੰਦੇ ਫਿਰ ਬੁੱਧੀਮਾਨ ਅਕਲ ਵਾਲਾ ਕਾਮਨ ਸੈਂਸ ਡਿਵੈਲਪ ਹੁੰਦੀ ਹੈ, ਮੱਤ ਆ ਜਾਂਦਾ, ਫਿਰ ਉਹ ਜਿਹੜਾ ਗਿਆਨ ਦਾ ਨਸ਼ਾ ਕਰਨ ਵਾਲਾ ਹੈ ਬਹੁਤ ਦਿਮਾਗੀ ਬਣ ਜਾਂਦਾ, ਆਪਾਂ ਕਈ ਵਾਰੀ ਕਹਿੰਦੇ ਨੀ ਫਲਾਣਾ ਬੰਦਾ ਯਾਰ ਕਿੰਨਾ ਦਿਮਾਗੀ, ਇਹਦਾ ਦਿਮਾਗ ਕਿੰਨਾ ਤੇਜ਼ ਹੈ, ਕਿੰਨਾ ਤਿੱਖਾ ਹੈ ਬੋਲਣ ਦਿੰਦਾ ਕਿਸੇ, ਕਿੰਨਾ ਦਿਮਾਗ ਤੇਜ਼ ਕੰਮ ਕਰਦਾ, ਉਹ ਕਦੋਂ ਹੁੰਦਾ ਹੈ ਜਦੋਂ ਗਿਆਨ ਦਾ ਨਸ਼ਾ ਕਰਨ ਲੱਗਦਾ, ਹੁਣ ਪਿਆਰਿਓ ਗਿਆਨ ਦਾ ਨਸ਼ਾ ਹੈ ਕਮਾਲ ਦਾ, ਬਹੁਤ ਵਧੀਆ, ਤੇ ਦੱਸਿਆ ਕਿਹਨੇ ਆ ਗੁਰੂ ਨਾਨਕ ਪਾਤਸ਼ਾਹ ਨੇ ਵੀ ਕਰਿਆ ਕਰੋ, ਹੁਣ ਪੰਗਾ ਇਹ ਹੈ ਵੀ ਜੇ ਇਧਰਲਾ ਸ਼ੌਂਕ ਲੱਗੇ ਤੇ ਤਾਂ ਗਿਆਨ ਮਿਲੇ ਨਾ, ਗਿਆਨ ਦਾ ਨਸ਼ਾ ਕਰੋਗੇ ਜਦੋਂ ਵੀਰੋ ਭਾਈਓ ਫਿਰ ਇੱਕ ਮਸਤੀ ਬਣੀ ਰਹਿਣੀ ਖੇੜਾ ਬਣਿਆ ਰਹਿਣਾ ਨਸ਼ਾ ਹੈ ਬਾਹਰ ਹੋਣਾ ਸਾਰਾ ਕੁਝ ਹੀ ਹੈ ਮੁਸ਼ਕਲਾਂ ਵੀ ਜ਼ਿੰਦਗੀ 'ਚ ਆਉਣੀਆਂ ਦੁੱਖ ਵੀ ਆਉਣੇ ਹੈ ਤਕਲੀਫਾਂ ਵੀ ਆਉਣੀਆਂ ਇਹ ਨਹੀਂ ਵੀ ਪ੍ਰੋਬਲਮ ਨਹੀਂ ਆਉਂਦੀ ਮੁੜ ਕੇ ਪ੍ਰੋਬਲਮਾਂ ਤੇ ਆਉਣੀਆਂ ਹੀ ਹੈ ਦੁਨੀਆਂ 'ਚ ਕੋਈ ਪੀਰ ਪੈਗੰਬਰ ਔਲੀਆ ਅਵਤਾਰ ਇਹੋ ਜਿਹਾ ਨਹੀਂ ਹੋਇਆ ਜਿਹਦੇ 'ਤੇ ਕੋਈ ਦੁੱਖ ਨਾ ਆਇਆ ਹੋਵੇ ਸਾਡੇ ਕਿੰਨੇ ਕੁ ਦੁੱਖ ਆਏ ਆ ਜਿੰਨੇ ਭਗਤਾਂ ਤੇ ਜਿਨ੍ਹਾਂ ਦੀ ਬਾਣੀ ਪੜ੍ਹਦੇ ਜਿੰਨੀਆਂ ਤਕਲੀਫਾਂ ਉਹਨਾਂ ਨੇ ਝੱਲੀਆਂ ਝੱਲ ਲੈਣੀਆਂ ਕਿਸੇ ਜਿੰਨੇ ਦੁੱਖ ਉਹਨਾਂ ਤੇ ਆਏ ਨੇ ਸਾਨੂੰ ਕਿਹੜਾ ਹਾਥੀ ਅੱਗੇ ਸਿੱਟਦਾ ਅੱਜ ਇੱਥੇ ਤਵੀ ਤੇ ਕਿਹੜਾ ਪਾਉਂਦਾ ਸਾਨੂੰ ਕਿਹੜਾ ਦੇਗ ਜੋ ਬਾਲਦਾ ਕਿਹੜਾ ਰੂਹ ਵਿੱਚ ਲਪੇਟਦਾ ਕਿੰਨੀਆਂ ਤਕਲੀਫਾਂ ਉਹਨਾਂ ਨੇ ਝੱਲੀਆਂ ਅਸੀਂ ਕਿੱਥੇ ਝੱਲ ਲੈਣੀਆਂ ਸਾਡੇ ਨਾਲੋਂ ਤੇ ਕਿਤੇ ਵੱਧ ਤਕਲੀਫਾਂ ਮੁਸ਼ਕਲਾਂ ਦੇ ਵਿੱਚੋਂ ਗੁਜ਼ਰਦੇ ਰਹੇ ਹੈ ਪਰ ਜਦੋਂ ਨਸ਼ਾ ਹੈ ਨਾ ਇੱਕ ਤੇ ਅੰਦਰੋਂ ਖੇੜਾ ਰਹਿੰਦਾ ਖਿੜਿਆ ਖਿੜਿਆ ਬੇਪਰਵਾਹ ਜਿਹਾ ਬੇਪਰਵਾਹ ਲਾਪਰਵਾਹ ਨਹੀਂ ਬੇਪਰਵਾਹ ਦੋ ਸ਼ਬਦ ਹੈ ਇੱਕ ਬੇਪਰਵਾਹ ਇੱਕ ਲਾਪਰਵਾਹ ਲਾਪਰਵਾਹ ਔਗਣ ਹੈ ਤੇ ਬੇਪਰਵਾਹ ਗੁਣ ਹੈ ਸੁਣੋ ਲਾਪਰਵਾਹ ਔਗਣ ਹੈ ਬੇਪਰਵਾਹ ਹੋਣਾ ਇਹ ਬੰਦੇ ਦਾ ਗੁਣ ਹੈ ਜਿਵੇਂ ਹੁਣ ਮੰਨ ਲਓ ਫਸਲ ਬੀਜਿਓ ਲਾਪਰਵਾਹ ਨਾ ਹੋਇਆ ਜਿਵੇਂ ਹੁਣ ਆਪਾਂ ਕਣਕ ਬੀਜੀ ਹੋਈ ਅੱਜ ਕੱਲ੍ਹ ਰੇਹਾਂ ਸਪਰੇਆਂ ਸਭ ਕੁਝ ਬੰਦਾ ਕਰਦਾ ਲਾਪਰਵਾਹ ਨਾ ਹੋਇਆ ਪਾਣੀ ਵਾਲੇ ਪਾਸਿਓ ਪਾਣੀ ਪਾਉਣ ਵਾਲੇ ਪਾਸਿਓ ਭਾਈ ਬੋਲੋ ਲਾਪਰਵਾਹ ਨਾ ਹੋਇਓ ਸਾਰੇ ਕੰਮ ਕਰਿਓ ਪਰ ਜੇ ਪੱਕੀ ਤੇ ਮੀਂਹ ਪੈ ਗਿਆ ਫਿਰ ਬੇਪਰਵਾਹ ਵੀ ਰਹੋ ਆਖੋ ਸਤਨਾਮ ਲਾਪਰਵਾਹ ਕੰਮ ਵਾਲੇ ਪਾਸਿਓ ਨਹੀਂ ਹੋਣਾ ਪਰ ਜੇ ਕਿਤੇ ਪੱਕੀ ਤੇ ਪੈ ਗਿਆ ਫਿਰ ਬੇਪਰਵਾਹ ਵੀ ਰਹੀ ਵੀ ਚੱਲ ਕੋਈ ਨੀ ਫਿਰ ਫਿਰ ਸੁਣੋ ਨਿਆਣਾ ਪੜ੍ਹਨ ਵਿੱਚ ਬੱਚਾ ਜਿਹੜਾ ਆ ਸਟੂਡੈਂਟ ਜਿਹੜਾ ਆ ਲਾਪਰਵਾਹੀ ਨਾ ਕਰੇ ਬਿਲਕੁਲ ਲਾਪਰਵਾਹ ਨਾ ਹੋਇਓ ਪੜ੍ਹਾਈ ਵਾਲੇ ਪਾਸਿਓ ਪੂਰਾ ਜ਼ੋਰ ਲਾ ਦੇਣਾ ਮਿਹਨਤ ਕਰਨੀ ਪੂਰੀ ਲਾਪਰਵਾਹ ਨਹੀਂ ਹੋਣਾ ਪਰ ਜੇ ਫਿਰ ਵੀ ਸੈਕਿੰਡ ਆ ਗਿਆ ਥਰਡ ਆ ਗਿਆ ਪਾਸ ਹੀ ਹੋਇਆ ਬਾਕੀ ਦਾ ਕੋਈ ਹੋਰ ਫਸਟ ਆ ਗਿਆ ਫਿਰ ਬੇਪਰਵਾਹ ਵੀ ਰਹਿਣਾ ਵੀ ਚੱਲ ਕੋਈ ਨੀ ਪਿੱਛੇ ਰਹਿ ਕੇ ਥੋੜਾ ਜਿਹਾ ਫਿਰ ਕੀ ਹੋਇਆ ਪੜ੍ਹਾਈ ਕਰਨ ਵਿੱਚ ਲਾਪਰਵਾਹੀ ਨਹੀਂ ਜਿੱਦਣ ਰਿਜ਼ਲਟ ਨਿਕਲਣਾ ਉਦਣ ਬੇਪਰਵਾਹ ਰਹਿਣਾ ਜ਼ਿੰਦਗੀ ਦੇ ਅਸੂਲ ਬਣਾਈਏ ਕਰਨਾ ਪੂਰਾ ਜ਼ੋਰ ਲਾਉਣਾ ਪੂਰਾ ਫਿਰ ਵੀ ਹੋ ਗਿਆ ਕੋਈ ਗੱਲ ਨਹੀਂ ਅਸੀਂ ਮਨ ਤੇ ਲਾ ਲੈਂਦੇ ਚੰਗਾ ਹੀ ਕਰਦੇ ਹੋ ਬੱਚਿਆਂ ਲਈ ਧੀਆਂ ਪੁੱਤਾਂ ਲਈ ਉਹ ਫਿਰ ਵੀ ਤੇ ਨਹੀਂ ਸੈੱਟ ਹੋਇਆ ਹੁਣ ਤੇਰਾ ਪੁੱਤ ਹੈ ਤੈ ਜ਼ੋਰ ਲਾਇਆ ਪੂਰਾ ਲਾਪਰਵਾਹ ਨਾ ਹੋ ਬੱਚੇ ਨੂੰ ਸੈੱਟ ਕਰਨ ਤੇ ਜ਼ੋਰ ਲਾ ਫਿਰ ਵੀ ਨਹੀਂ ਹੁੰਦਾ ਫਿਰ ਬੇਪਰਵਾਹ ਵੀ ਤੇ ਰਹਿ ਵੀ ਹੁਣ ਮੈਂ ਜਿੰਨਾ ਕਰ ਸਕਦਾ ਸੀ ਮੈਂ ਕਰਤਾ ਫਿਰ ਵੀ ਇਹਨੇ ਧੱਕੇ ਖਾਣੇ ਨੇ ਦਿਖਾਈ ਚੱਲ ਫਿਰ ਤੂੰ ਸੁਧਾਰਨ ਵਾਸਤੇ ਲਾਪਰਵਾਹ ਹੀ ਨਾ ਵਰਤੀ ਆਪਣੇ ਨਿਆਣੇ ਨੂੰ ਭਾਈ ਆਪਣੇ ਬੱਚੇ ਨੂੰ ਆਪਣੇ ਨਿਆਣੇ ਨੂੰ ਸੁਧਾਰਨ ਤੇ ਧਿਆਨ ਇੱਧਰ ਰੱਖਿਓ ਸਿੰਘੋ ਆਪਣੇ ਨਿਆਣੇ ਨੂੰ ਸੁਧਾਰਨ ਤੇ ਲਾਪਰਵਾਹੀ ਨਾ ਵਰਤਿਓ ਪਰ ਜੇ ਫਿਰ ਵੀ ਨਹੀਂ ਸੁਧਰਦਾ ਫਿਰ ਬੇਪਰਵਾਹ ਵੀ ਰਿਹੋ ਵੀ ਚੱਲ ਕੋਈ ਨੀ ਫਿਰ ਤੇਰੀ ਮਰਜ਼ੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਹੁਣ ਪੁੱਤ ਸ੍ਰੀ ਚੰਦ ਹੈ ਧੂਣਾ ਲਾ ਲਿਆ ਸਿਰ ਚ ਸੁਭਾਅ ਪਾ ਲਈ ਜਟਾਂ ਵਧਾ ਲਈ ਕਹਿੰਦੇ ਬੇਪਰਵਾਹ ਪਹਿਲਾਂ ਕੋਸ਼ਿਸ਼ ਕੀਤੀ ਹੋਣੀ ਹੈ ਜਦੋਂ ਨਹੀਂ ਗੱਲ ਬਣਦੀ ਕਹਿੰਦੇ ਠੀਕ ਹੈ ਤੂੰ ਆਪਣੇ ਹਿਸਾਬ ਨਾਲ ਤੁਰਿਆ ਫਿਰ ਤੇਰੀ ਮਰਜ਼ੀ ਆਏ ਤੇ ਕੱਲਿਆਂ ਕੱਲਿਆਂ ਨੇ ਜਾਣਾ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਦੇ ਪੁੱਤ ਹੈ ਪਿਰਥੀ ਚੰਦ ਪੁੱਤ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੋਸ਼ਿਸ਼ ਕੀਤੀ ਹੈ ਪਰਵਰਿਸ਼ ਵਿੱਚ ਕੋਈ ਪ੍ਰੋਬਲਮ ਨਹੀਂ ਕੋਈ ਲਾਪਰਵਾਹੀ ਨਹੀਂ ਪਰ ਜੇ ਫਿਰ ਵੀ ਪੁੱਟੇ ਪਾਸੇ ਜਾਂਦਾ ਤੇਰੀ ਮਰਜ਼ੀ ਹੈ ਫਿਰ ਬੇਪਰਵਾਹ ਵੀ ਰਹੇ ਭਾਈ ਐਂ ਚਾਹੀਦੇ ਹੋ ਵੀਰੋ ਭਾਈਓ ਭੈਣੋ ਸਾਰੇ ਐਂ ਚਾਹੀਦੇ ਆਪਣੇ ਵੱਲੋਂ ਸਹੀ ਕੀਤਾ ਜੇ ਫਿਰ ਵੀ ਭਾਈ ਵਿਗੜਦਾ ਫਿਰ ਬੇਪਰਵਾਹ ਵੀ ਰਹੇ ਵੀ ਚੱਲ ਕੋਈ ਨੀ ਫਿਰ ਹੁਣ ਕੀ ਕਰੀਏ ਇਹ ਚਾਹੀਦਾ ਲਾਪਰਵਾਹੀ ਔਗਣ ਹੈ ਤੇ ਬੇਪਰਵਾਹੀ ਬੰਦੇ ਦਾ ਗੁਣ ਹੈ ਇਹ ਹੋਣਾ ਚਾਹੀਦਾ ਹੁਣ ਵੇਖੋ ਜਦੋਂ ਗਿਆਨ ਦਾ ਨਸ਼ਾ ਕੀਤਾ ਹੁੰਦਾ ਸਮਝ ਦਾ ਨਸ਼ਾ ਕੀਤਾ ਹੁੰਦਾ ਫਿਰ ਕਰਦਾ ਬੰਦਾ ਪੂਰਾ ਵਧੀਆ ਸਾਰਾ ਤੇ ਜਿੱਥੇ ਗਲਤ ਹੋ ਜਾਂਦਾ ਫਿਰ ਵੀ ਕੰਮ ਖਰਾਬ ਹੋ ਜਾਂਦਾ ਉਹਦਾ ਮਾਈਂਡ ਉਹਨੂੰ ਇੱਕਦਮ ਮੈਸੇਜ ਦਿੰਦਾ ਫਿਰ ਕੀ ਹੋ ਗਿਆ ਬੰਦਿਆਂ ਨਾਲ ਹੀ ਬਣਦੀ ਹੈ ਫਿਰ ਕੀ ਹੋ ਗਿਆ ਉਹ ਅੰਦਰੋਂ ਸਟਰੋਂਗ ਹੁੰਦਾ ਉਹ ਚੱਲ ਜਾਂਦਾ ਜਿਹੜੀਆਂ ਚੀਜ਼ਾਂ ਦੁੱਖ ਦੁੱਖ ਤਕਲੀਫਾਂ ਸਾਨੂੰ ਐ ਲੱਗਦਾ ਵੀ ਬੰਦਾ ਐ ਕਿਵੇਂ ਚੱਲ ਜੂ, ਉਹ ਜਾਣਦਾ ਹੀ ਨਹੀਂ ਕੁਛ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਜਾਣਦਾ ਨਹੀਂ ਕਹਿੰਦੇ ਦੁੱਖ ਜਾਣਦਾ ਨਹੀਂ। ਇਹ ਨਹੀਂ ਵੀ ਦੁੱਖ ਆਉਂਦੇ ਨੇ, ਆਉਂਦੇ ਤੇ ਧਾਤ ਆ ਕੇ ਨੇ, ਆਉਂਦੇ ਤੇ ਚੜ ਚੜ ਕੇ ਨੇ ਦੁੱਖ, ਤਕਲੀਫਾਂ ਆਉਂਦੀਆਂ ਬਹੁਤ ਹੈ। ਪਰ ਅਗਲਾ ਕਹਿੰਦਾ ਮੈਂ ਦੁੱਖਾਂ ਨੂੰ ਜਾਣਦਾ ਹੀ ਨਹੀਂ, ਪਰਵਾਹ ਹੀ ਨਹੀਂ ਕਰਦਾ। ਮੇਰੀ ਬੇਨਤੀ ਸੁਣਿਓ, ਬੇਪਰਵਾਹ ਉਹੀ ਹੋ ਸਕਦਾ ਜਿਹੜਾ ਬੇਪਰਵਾਹ ਹੋਣਾ ਚਾਹੁੰਦਾ, ਗਿਆਨਵਾਨ ਉਹੀ ਹੋ ਸਕਦਾ ਜਿਹੜਾ ਗਿਆਨਵਾਨ ਹੋਣਾ ਚਾਹੁੰਦਾ। ਜੇ ਆਪਾਂ ਕਹੀਏ ਵੀ ਏਦਾਂ ਹੀ ਕਿਸੇ ਨੂੰ ਘੋਟ ਕੇ ਪਿਆ ਦਾਂਗੇ ਬਾਹਰੋਂ, ਨਾ, ਇਹ ਤੇ ਸ਼ੌਂਕ ਹੈ, ਇੰਟਰਸਟ ਹੈ ਵੀ ਗਿਆਨ ਬੜਾ ਜ਼ਰੂਰੀ ਚੀਜ਼ ਹੈ, ਅਕਲ ਆਵੇ ਮੈਨੂੰ, ਮੈਂ ਮੁਸੀਬਤ ਝੱਲ ਲਵਾਂ, ਹੌਸਲੇ ਜੇ ਚ ਹੋ ਜਾਵਾਂ। ਕਈ ਬੰਦੇ ਇਹੋ ਜਿਹੇ ਹੁੰਦੇ ਜਮੀ ਹੌਸਲਾ ਨਹੀਂ ਕਰਦੇ, ਪਰ ਜੇ ਕੋਈ ਖਾਸ ਬੰਦਾ ਉਹਨਾਂ ਦਾ ਪਿਆਰ ਕਰਨ ਵਾਲਾ ਹੋਵੇ, ਜੇ ਉਹ ਆ ਕੇ ਕਵੇ ਫਿਰ ਹੌਸਲੇ ਚ ਹੋ ਜਾਂਦੇ ਨੇ। ਵੇਖੇ ਨਾ ਕਈ ਕਈ ਬੰਦਿਆਂ ਨੂੰ ਮਿਲੇ ਆ, ਕਈਆਂ ਦੇ ਦੁੱਖ ਤਕਲੀਫ ਚ ਜਾਈਦਾ ਤੇ ਕਈ ਵਾਰੀ ਗੱਲ ਕਰਨਗੇ ਬਸ ਤੁਸੀਂ ਆ ਗਏ ਲੈ ਹੁਣ ਕਾਇਮ ਹੋ ਗਿਆ, ਹੁਣ ਮਨ ਕਾਇਮ ਹੈ, ਹੁਣ ਕੋਈ ਨਹੀਂ, ਹੌਸਲੇ ਚ ਹੋ ਜਾ। ਪਹਿਲਾਂ ਨਹੀਂ ਸੀ, ਡੋਲੇ ਪਏ ਸੀ, ਘਬਰਾਏ ਪਏ ਸੀ। ਹੌਸਲਾ ਹੈ ਨਾ ਜਿਹੜਾ ਉਸ ਸਮਝ ਨਾਲ ਮਿਲਦਾ, ਤੇ ਇਹਦੇ ਲਈ ਇੰਟਰਸਟ ਚਾਹੀਦਾ, ਸ਼ੌਂਕ ਚਾਹੀਦਾ। ਮੈਂ ਹੁਣ ਆਉਂਦਾ ਸੀ ਜਦੋਂ ਗੱਡੀ ਦੇ ਵਿੱਚ, ਤੇ ਮੈਂ ਤੁਰੇ ਆਉਂਦਿਆਂ ਨੂੰ ਵੇਖਦਾ ਸੀ, ਕਈਆਂ ਪਿੰਡ ਦੇ ਹੋਣਗੇ ਕੋਈ ਨੇੜੇ ਨੇੜੇ ਦੇ, ਤੁਰੇ ਆਉਂਦੀ ਸੀ ਜਿਹੜੀ ਸੰਗਤ, ਤੇ ਕਈ ਐਂ ਤੁਰੇ ਆਉਂਦੇ ਸੀ ਵੀ ਚੱਲ ਪਹੁੰਚ ਹੀ ਜਾਣਾ, ਤਿੰਨ ਵਜੇ ਬਾਅਦ ਪਹੁੰਚ ਜਾਂਗੇ ਤਾਂ ਕੋਈ ਨੀ, ਐਂ ਤੁਰਦੇ ਸੀ ਚੰਗੇ ਭਲੇ ਵੀ ਬੰਦੇ। ਕਈ ਕੋਈ ਕੋਈ ਏਦਾਂ ਦਾ ਹੁੰਦਾ ਜਿਹੜਾ ਮੁੜ ਮੁੜ ਘੜੀ ਵੇਖੀ ਜਾਂਦਾ ਵੀ ਯਾਰ ਪੌਣੇ ਦੋ ਵਜੇ ਸ਼ੁਰੂ ਹੋ ਜੂ ਦੁਆ ਛੇਤੀ ਚੱਲੀ, ਉਹ ਇੱਕ ਐ ਆ ਰਿਹਾ ਸ਼ੌਂਕ, ਤੇ ਇੱਕ ਪਾਸੇ ਤੁਰੇ ਆਉਂਦਾ ਲੱਤਾਂ ਜੀਆਂ ਘੜੀਦਾ ਵੀ ਚੱਲ ਚੱਲਦੇ ਹਾਂ, ਖੜ ਜੋ ਕਰਦੇ ਹਾਂ, ਉੱਥੇ ਬਾਹਰ ਆ ਕੇ ਖੜਾ ਦੂ ਰੋਟੀ ਪਾਣੀ ਚੱਲਦੇ ਹਾਂ, ਕੋਈ ਨੀ ਉਹ ਕੋਈ ਸ਼ੌਂਕ ਨੀ। ਆ ਜਿੰਨੀ ਸਮਝ ਅੱਗੇ ਆਉਂਦੀ ਹੈ ਇੰਨੀ ਪਿੱਛੇ ਨੀ ਆਉਂਦੀ, ਦੁਕਾਨ ਚ ਬੈਠੇ ਜਿਹੜੇ ਪਿੰਡ ਤੇ ਬੈਠਦੇ ਜਾ, ਆ ਜਿਹੜਾ ਇੱਥੇ ਆਨੰਦ ਜਿਹਾ ਬਣਦਾ ਉਹਨਾਂ ਪਿੱਛੇ ਨੀ ਬਣਦਾ। ਅੱਗੇ ਸਾਊਂਡ ਸਿਸਟਮ ਦਾ ਵੀ ਫਰਕ ਹੁੰਦਾ, ਪਿੱਛੇ ਨਾਲੋਂ ਅੱਗੇ ਸਾਊਂਡ ਜ਼ਿਆਦਾ ਜ਼ਿਆਦਾ ਆਵਾਜ਼ ਆਉਂਦੀ ਹੈ, ਪਿੱਛੇ ਘੱਟ ਆਉਂਦੀ ਹੈ। ਪਰ ਜਿਹਨੂੰ ਸ਼ੌਂਕ ਹੁੰਦਾ ਹੈ ਉਹ ਬੰਦਾ ਦੇ ਇੱਕ ਵਜੇ ਦਾ ਆ ਕੇ ਬਹਿ ਜਾਂਦਾ ਜਗ੍ਹਾ ਮੱਲ ਕੇ, ਚਾਹ ਨਾਲ ਆਉਂਦਾ ਗਾ। ਸ਼ੌਂਕ ਦੀ ਗੱਲ ਹੈ ਸਾਰੀ, ਵੀ ਜੇ ਅਸੀਂ ਸਮਝ ਲੈਣੀ ਹੈ, ਅਸੀਂ ਗੁਰਬਾਣੀ ਪੜ੍ਹਨੀ ਹੈ, ਪਹਿਲੀ ਗੱਲ ਤੇ ਸ਼ੌਂਕ ਪੈਦਾ ਕਰ, ਇੰਟਰਸਟ, ਇੰਟਰਸਟਡ ਨੇ ਨਾ ਜਿਹੜੇ। ਕਹਿੰਦੇ ਤੂੰ ਭਗਤਾਂ ਕਹਿ ਵਸ, ਭਗਤ ਦਾ ਅਰਥ ਅਸਲ ਵਿੱਚ ਕੀ ਹੈ, ਜਿਵੇਂ ਆਪਾਂ ਅੱਜ ਦੀ ਭਾਸ਼ਾ ਵਿੱਚ ਕਹਿ ਦਈਏ ਵੀ ਫਲਾਣਾ ਤੇ ਫਲਾਣੇ ਬੰਦੇ ਦਾ ਬਾਹਲਾ ਫੈਨ, ਫੈਨ ਸਮਝਦੇ ਹੋ, ਅੱਜ ਆਪਾਂ ਕਿਸੇ ਕਿਸੇ ਦਾ ਆਸ਼ਿਕ, ਕਿਸੇ ਦਾ ਫੈਨ ਆਪਾਂ ਅੱਜ ਸ਼ਬਦ ਵਰਤਦੇ ਹਾਂ। ਕਿਸੇ ਵੇਲੇ ਭਗਤ ਕਹਿੰਦੇ ਸੀ ਫਲਾਣਾ ਤੇ, ਯਾਰ ਫਲਾਣੇ ਬੰਦੇ ਦਾ ਪੱਕਾ ਭਗਤ, ਆਪਾਂ ਅੱਜ ਕੱਲ੍ਹ ਇਹ ਭਗਤ ਸ਼ਬਦ ਵੀ ਵਰਤਦੇ, ਫੈਨ ਵੀ ਕਹਿ ਦਿੰਦੇ, ਕਈ ਭਗਤ ਵੀ ਕਹਿ ਦਿੰਦੇ, ਫਲਾਣਾ ਤੇ ਨਾ ਬਸ ਉਸੇ ਦਾ ਹੀ ਭਗਤ ਬਣਿਆ ਬਣਿਆ, ਚਾਹੇ ਕਿਸੇ ਲੀਡਰ ਦੇ ਮਗਰ ਹੀ ਲੱਗਿਆ ਹੋਵੇ ਵੀ ਤੂੰ ਉਹਦਾ ਹੀ ਭਗਤ ਹੈ, ਬਸ ਇਹ ਨੀ ਕੋਈ ਗੱਲ ਹੁੰਦੇ ਨੇ ਨਾ ਕਈ ਬੰਦੇ, ਧਿਆਨ ਨਾਲ ਸੁਣਿਓ। ਫੈਨ ਦਾ ਮਤਲਬ ਹੁੰਦਾ ਹੈ, ਭਗਤ ਦਾ ਮਤਲਬ ਇੱਦਾਂ ਕਹਿ ਲਓ ਵੀ ਫੈਨ, ਤੇ ਫੈਨ ਅਸੀਂ ਕਿਉਂ ਕਹਿੰਦੇ ਹਾਂ ਭਲਾ ਉਸ ਬੰਦੇ ਨੂੰ, ਵੀ ਇਹ ਬੰਦਾ ਇੰਟਰਸਟਡ ਹੈ ਉਹਦੇ ਵਿੱਚ, ਇਹਦਾ ਇੰਟਰਸਟ ਬਹੁਤ ਹੈ ਉਹਦੇ ਵਿੱਚ। ਜੇ ਜਿੱਦਾਂ ਹੁਣ ਮੰਨ ਲਓ ਪਿਆਰੇ ਹੋ ਤੁਹਾਡਾ ਕਿਸੇ ਨਿਆਣੇ ਨੂੰ ਤੁਸੀਂ ਫੈਨ ਕਿੱਦਾਂ ਕਹਿ ਦੋਗੇ, ਉਦੋਂ ਫੈਨ ਕਹਿੰਦੇ ਹੋ ਨਾ ਵੀ ਜਦੋਂ ਇਹ ਕਿਸੇ ਦੇ ਵਿੱਚ ਜ਼ਿਆਦਾ ਇੰਟਰਸਟ ਰੱਖੇ ਤਾਂ ਕਹਿੰਦੇ ਹਾਂ ਬਾਹਲਾ ਫੈਨ। ਇੰਟਰਸਟਡ ਨੇ ਜਿਹੜੇ ਬੰਦੇ, ਇੰਟਰਸਟ ਦਾ ਮਤਲਬ ਕੀ ਹੈ, ਸ਼ੌਂਕ, ਸ਼ੌਂਕ ਹੋਵੇ ਜਿਹਨੂੰ, ਇੰਟਰਸਟ ਹੋਵੇ, ਚਾਹ ਹੋਵੇ, ਸ਼ੌਂਕ ਹੋਵੇ, ਇੰਟਰਸਟ ਹੋਵੇ, ਉਹਨੂੰ ਅਸੀਂ ਕਹਿ ਦਿੰਦੇ ਹਾਂ ਫੈਨ ਹੈ, ਤੇ ਫੈਨ ਨੂੰ ਅਸੀਂ ਕਹੀਏ ਭਗਤ। ਇੱਕ ਉਹ ਹੈ ਜਿਹੜੇ ਰੱਬ ਦੇ ਭਗਤ ਹੈ, ਜਿਵੇਂ ਆਪਾਂ ਪੜ੍ਹਦੇ ਸਭ ਕੋ ਤੇਰੇ ਵਸ ਅਗਮ ਅਗੋਚਰਾ, ਕਹਿੰਦੇ ਸਾਰਾ ਕੁਝ ਕੁਦਰਤ ਦੇ ਨਿਯਮਾਂ ਚ ਚੱਲਦਾ ਹੈ, ਰੱਬ ਦੇ ਵਸ ਹੈ, ਪਰ ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਕਹਿੰਦੇ ਤੂੰ ਭਗਤਾਂ ਦੇ ਵਸ ਚ ਆਉਣ ਵਾਲੀ ਗੱਲ ਹੈ, ਮਤਲਬ ਕੀ ਹੈ, ਜਿਹੜੇ ਇੰਟਰਸਟ ਰੱਖਦੇ ਹੈ, ਤੈਨੂੰ ਜਾਣਨਾ ਚਾਹੁੰਦੇ ਹੈ, ਉਹੀ ਤੈਨੂੰ ਸਮਝ ਸਕਦੇ ਹੈ, ਤੈਨੂੰ ਉਹਨਾਂ ਦੇ ਵਸ ਹੀ ਹੈ, ਹਰੇਕ ਦੇ ਵਸ ਦੀ ਗੱਲ ਨਹੀਂ। ਜਿਹੜਾ ਸ਼ੌਂਕ ਰੱਖਦਾ, ਇੰਟਰਸਟ ਰੱਖਦਾ, ਤੂੰ ਉਸੇ ਨੂੰ ਹੀ ਮਿਲਦਾ, ਦੂਜੇ ਨੂੰ ਨਹੀਂ ਆਖੋ ਸਤਿ ਸ਼੍ਰੀ ਅਕਾਲ। ਸਭ ਕੋ ਤੇਰੇ ਬਸ ਸਾਰਾ ਕੁਝ ਤੇ ਤੇਰੇ ਬਸ ਹੈ ਅਗੰਮ ਅਗੋਚਰਾ ਤੂੰ ਭਗਤਾਂ ਕੇ ਬਸ ਭਗਤ ਜਿਹੜੇ ਤੇਰੇ ਫੈਨ ਇੰਟਰਸਟਡ ਨੇ ਜਿਹੜੇ ਤੇਰੇ ਚ ਰੱਬ ਚ ਇੰਟਰਸਟ ਕਿਹਦਾ ਸਾਡੇ ਚੋਂ ਕਿੰਨੇ ਬੰਦੇ ਜਿਹੜੇ ਰੱਬ ਦੇ ਇੰਟਰਸਟਡ ਇੰਟਰਸਟਡ ਨੇ ਵੀ ਰੱਬ ਕੀ ਹੈ ਸ਼ੌਂਕ ਹੈ ਜਿਹਨੂੰ ਵੀ ਰੱਬ ਨੂੰ ਮਿਲਾਂਗੇ ਇੰਟਰਸਟ ਕਿੰਨਾ ਕੁ ਹੈ ਸਾਡੇ ਗਿਆਨ ਲੈਣ ਦਾ ਇੰਟਰਸਟ ਕਿੰਨਾ ਕੁ ਹੈ ਗਿਆਨ ਉਹਨੂੰ ਮਿਲਣਾ ਜਿਹੜਾ ਗਿਆਨ ਲੈਣ ਦਾ ਸ਼ੌਂਕ ਰੱਖਦਾ ਤੇ ਰੱਬ ਕਿਹਨੂੰ ਮਿਲਦਾ ਜਿਹੜਾ ਰੱਬ ਨੂੰ ਮਿਲਣ ਦਾ ਸ਼ੌਂਕ ਰੱਖਦਾ ਉਸ ਉਹੀ ਹੋਊ ਤੇ ਰੱਬ ਨੂੰ ਮਿਲਣਾ ਕੀ ਹੈ ਆਪਾਂ ਇਤਿਹਾਸ ਸ਼ੁਰੂ ਕਰਦੇ ਹਾਂ ਰੱਬ ਨੂੰ ਮਿਲਣਾ ਕੀ ਹੈ ਭਲਾ ਚੇਤਾ ਰੱਖਿਓ ਪਿਆਰਿਓ ਇਹ ਗੱਲ ਬਹੁਤ ਵਾਰ ਸਟੇਜਾਂ ਤੇ ਕਰਦਾ ਮੈਂ ਇੱਕ ਮਿੰਟ ਵਿੱਚ ਕਰਕੇ ਅੱਗੇ ਕਰਦਾ ਬਈ ਰੱਬ ਨੂੰ ਮਿਲਣਾ ਕੀ ਹੈ ਰੱਬ ਕਿੱਥੇ ਰਹਿੰਦਾ ਬਾਹਰ ਰਹਿੰਦਾ ਕਿ ਸਾਡੇ ਵਿੱਚ ਰਹਿੰਦਾ ਸਾਡੇ ਵਿੱਚ ਰੱਬ ਕੁਦਰਤ ਦੇ ਵਿੱਚ ਤੇ ਤੂੰ ਕੁਦਰਤ ਵਿੱਚ ਆਉਣਾ ਕਿ ਨਹੀਂ ਆਉਂਦਾ ਭਾਈ ਬੋਲੋ ਜੇ ਕੋਈ ਬੰਦਾ ਹੁਣ ਮੈਨੂੰ ਸਵਾਲ ਕਰੇ ਭਾਈ ਸਾਹਿਬ ਰੱਬ ਨੂੰ ਕਿਵੇਂ ਮਿਲੀਏ ਤੇ ਆਪਾਂ ਫਿਰ ਅੱਗੋਂ ਪੁੱਛਾਂਗੇ ਵੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਲਿਹਾਰੀ ਕੁਦਰਤ ਵਸਿਆ ਰੱਬ ਕਿੱਥੇ ਵਸਦਾ ਹੈ ਕੁਦਰਤ ਦੇ ਵਿੱਚ ਤੇ ਤੂੰ ਕੁਦਰਤ ਦੇ ਵਿੱਚ ਆਉਣਾ ਕਿ ਨਹੀਂ ਆਉਂਦਾ ਮੈਂ ਪੁੱਛੂ ਉਹਨੂੰ ਅਗਲੇ ਨੂੰ ਸਵਾਲ ਪੁੱਛੂ ਵੀ ਤੂੰ ਕੁਦਰਤ ਚ ਆਉਣਾ ਕਿ ਨਹੀਂ ਆਉਂਦਾ ਕੀ ਜਵਾਬ ਦਊ ਆਉਣਾ ਮੈਂ ਵੀ ਕੁਦਰਤ ਚ ਹੀ ਆ ਤੇ ਫਿਰ ਰੱਬ ਕਿੱਥੇ ਹੈ ਬਾਹਰ ਹੈ ਕਿ ਤੇਰੇ ਵਿੱਚ ਤੇਰੇ ਵਿੱਚ ਤੇ ਲੱਭਣਾ ਕਿਹਨੂੰ ਹੈ ਰੱਬ ਨੂੰ ਲੱਭਣਾ ਕੀ ਹੁੰਦਾ ਆਪਣੇ ਆਪ ਨੂੰ ਲੱਭਣਾ ਰੱਬ ਨੂੰ ਮਿਲਣਾ ਕੀ ਹੁੰਦਾ ਆਪਣੇ ਆਪ ਨੂੰ ਮਿਲਣਾ ਰੱਬ ਤੇ ਭਰੋਸੇ ਦਾ ਕੀ ਅਰਥ ਹੈ ਆਪਣੇ ਆਪ ਤੇ ਭਰੋਸਾ ਉਸ ਰੱਬ ਦੀ ਗੱਲ ਕਰਦਾ ਜਿਹਦੇ ਬਾਰੇ ਗੁਰੂ ਨਾਨਕ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਚ ਦੱਸਦੇ ਆ ਸਾਨੂੰ ਨਹੀਂ ਪਤਾ ਕੋਈ ਕਹਿੰਦਾ ਰੱਬ ਕਿਤੇ ਰਹਿੰਦਾ ਰੱਬ ਕਿਤੇ ਰਹਿੰਦਾ ਅਸੀਂ ਰੱਜ ਕੇ ਨਾਸਤਕਾਂ ਉਸ ਰੱਬ ਤੋਂ ਜਿਹੜਾ ਬੰਦੇ ਤੋਂ ਵੱਖ ਹੈ ਮੈਂ ਨਹੀਂ ਮੰਨਦਾ ਉਸ ਰੱਬ ਨੂੰ ਸ਼ਰਿਆ ਮੈਂ ਗੱਲ ਕਹਿੰਦਾ ਮੈਂ ਨਾਸਤਕ ਹਾਂ ਜੇ ਕੋਈ ਰੱਬ ਵੱਖਰਾ ਹੈ ਅਸੀਂ ਨਹੀਂ ਮੰਨਦੇ ਅਸੀਂ ਰੱਬ ਗੁਰੂ ਨਾਨਕ ਨੇ ਜੋ ਦੱਸਿਆ ਇਹ ਰੱਬ ਦੇ ਉੱਤੇ ਕੋਈ ਸਵਾਲ ਕਰਕੇ ਵਿਖਾਵੇ ਕਮਿਊਨਿਸਟ ਬਹੁਤ ਨੇ ਬਰਨਾਲੇ ਦੇ ਏਰੀਏ ਵਿੱਚ ਪੜ੍ਹੀ ਲਿਖੀ ਲੋਬੀ ਕਿਉਂ ਭਲਾ ਤਰਕਸ਼ੀਲ ਬਣ ਗਏ ਹੋਰ ਝੰਡੇ ਥੱਲੇ ਕੰਮ ਕਰਨ ਦੀ ਬਜਾਏ ਗੁਰੂ ਨਾਨਕ ਦੇ ਝੰਡੇ ਥੱਲੇ ਕੰਮ ਕਿਉਂ ਨਹੀਂ ਕਰ ਸਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨੂੰ ਪੜ੍ਹ ਕੇ ਵੇਖੋ ਸਮਝ ਕੇ ਵੇਖੋ ਗੁਰੂ ਗ੍ਰੰਥ ਸਾਹਿਬ ਹਰੇਕ ਗਲਤ ਗੱਲ ਤੇ ਸਵਾਲ ਕਰਦੇ ਆ ਉਹ ਕਹਿੰਦੇ ਇੱਕ ਉਹ ਅਹੰਕਾਰ ਇਹ ਨਹੀਂ ਕਿਹਾ ਰੱਬ ਇੱਕ ਹੈ ਇਹ ਕਿਹਾ ਇੱਕ ਦਾ ਪਸਾਰਾ ਹੈ ਫਿਰ ਸੁਣੋ ਇੱਕ ਇੱਕ ਦਾ ਫਲਾ ਇੱਕ ਦਾ ਫੈਲਾ ਇੱਕ ਦਾ ਪਸਾਰਾ ਇੱਕ ਹੀ ਹੈ ਜਿਹੜਾ ਫੈਲਿਆ ਹੋਇਆ ਹੈ ਤੇ ਤੂੰ ਉਸ ਇੱਕ ਦੇ ਵਿੱਚ ਹੀ ਆ ਜਾਂਦਾ ਮਤਲਬ ਰੱਬ ਤੇਰੇ ਵਿੱਚ ਹੈ ਗੁਰਬਾਣੀ ਵੱਖਰਾ ਰੱਬ ਨਹੀਂ ਮੰਨਦੀ ਰੱਬ ਮਨੁੱਖਤਾ ਦੇ ਵਿੱਚ ਹੈ ਬੰਦੇ ਦੇ ਵਿੱਚ ਹੈ ਫਿਰ ਜੋ ਰੱਬ ਤੋਂ ਕਰਾਉਣਾ ਫਿਰ ਕਰਨਾ ਕਿਹਨੂੰ ਪਊ ਬੋਲੋ ਬਈ ਜੋ ਰੱਬ ਤੋਂ ਕਰਾਉਣਾ ਚਾਹੁੰਦੇ ਹੋ ਕਿਹਨੂੰ ਕਰਨਾ ਪਊ ਬੋਲੋ ਪਿਆਰਿਓ ਆਪਣੇ ਆਪ ਨੂੰ ਜੇ ਕੋਠੀ ਬਣਾਉਣੀ ਹੈ ਭਲਾ ਫਿਰ ਰੱਬ ਬਣਾਉਣਾ ਕੌਣ ਬਣਾਉਣਾ ਤੂੰ ਬਣਾਏਗਾ ਰੱਬ ਤੇਰੇ ਵਿੱਚ ਪਾਪੂਲੇਸ਼ਨ ਪਹਿਲਾਂ 12-12 ਨਿਆਣੇ ਹੁੰਦੇ ਸੀ ਇਹ ਫੈਸਲਾ ਬੰਦੇ ਦਾ ਨਹੀਂ ਕਿ ਰੱਬ ਦਾ ਬੋਲੋ ਗੱਜ ਕੇ ਤੇ ਹੁਣ 2-2 ਦਾ ਫੈਸਲਾ ਹੋ ਗਿਆ ਹੁਣ ਕਿਹਦਾ ਫੈਸਲਾ ਰੱਬ ਦਾ ਕਿ ਬੰਦੇ ਦਾ ਐਡਾ ਫੈਸਲਾ ਤੇ ਤੂੰ ਕਰੀ ਫਿਰਦਾ ਇਹ ਬੰਦੇ ਦਾ ਫੈਸਲਾ ਹੈ ਪਾਪੂਲੇਸ਼ਨ ਦਾ ਫੈਸਲਾ ਛੋਟਾ ਫੈਸਲਾ ਇਹ ਬੰਦੇ ਨੇ ਕਰਿਆ ਸਾਡੇ ਵਿੱਚ ਹੈ ਪਰਮਾਤਮਾ ਕੁਦਰਤ ਵਿੱਚ ਵਸਦਾ ਹੈ ਵੱਖਰੀ ਕੋਈ ਸ਼ਕਤੀ ਨਹੀਂ ਕੋਈ ਵੱਖਰਾ ਰੱਬ ਨਹੀਂ ਰੱਬ ਕੁਦਰਤ ਦੇ ਵਿੱਚ ਹੈ ਤੇ ਜੋ ਰੱਬ ਤੋਂ ਕਰਾਉਣਾ ਕਿਹਨੂੰ ਕਰਨਾ ਪੈਣਾ ਆਪਣੇ ਆਪ ਜਿਹੜੀ ਵੀ ਅਰਦਾਸ ਕਰਦਾ ਗੁਰੂ ਗ੍ਰੰਥ ਸਾਹਿਬ ਅੱਗੇ ਖੜ ਕੇ ਕਹੇ ਨੌਜਵਾਨੋ ਤੁਸੀਂ ਕਹੋ ਖੜੇ ਹੋ ਕੇ ਮਹਾਰਾਜ ਮੈਂ ਕੈਨੇਡਾ ਜਾਣਾ ਚਾਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਕੀ ਕਹਿਣਗੇ ਤੂੰ ਰੱਬ ਅੱਗੇ ਅਰਦਾਸ ਕਰਨ ਆਇਆ ਹੋਏ ਹਾਂਜੀ ਤੇ ਰੱਬ ਕਿੱਥੇ ਹੈ ਤੇਰੇ ਵਿੱਚ ਤੇ ਫਿਰ ਚੱਲ ਕੈਨੇਡਾ ਜਾਏਗਾ ਕਿਵੇਂ ਪ੍ਰਬੰਧ ਕਰ ਲਿਆ ਬੈਂਡ ਪੂਰੇ ਹੁਣ ਮਿਹਨਤ ਤੈਨੂੰ ਹੀ ਕਰਨੀ ਪੈਣੀ ਕਿਉਂਕਿ ਰੱਬ ਤੇਰੇ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਤੇਰੇ ਚ ਰੱਬ ਕਹਿ ਕੇ ਤੇਰੀ ਸਾਰੀ ਜ਼ਿੰਮੇਵਾਰੀ ਲਾ ਕੇ ਘਰ ਨੂੰ ਭੇਜ ਦੇਣਗੇ ਅੱਖ ਸਤਨਾਮ ਕਰ ਲੈ ਜਾ ਕੇ ਹੁਣ ਕਰ ਪੜ੍ਹਾਈ ਮਿਹਨਤ ਕਰ ਲੈ ਗੁਰੂ ਗ੍ਰੰਥ ਸਾਹਿਬ ਇਹ ਇਹ ਜ਼ਿੰਮੇਵਾਰੀ ਐ ਕਹਿ ਦੇਣਗੇ ਵੀ ਛੱਡ ਦੇ ਚੱਲ ਮੈਂ ਕਰ ਦੂੰ ਆਪੇ ਤੂੰ ਜਾ ਬੈਂਡ ਆਪੇ ਆ ਜਾਣਗੇ ਹੁਣ ਤੂੰ ਜਾ ਕਰ ਦੂੰ ਐ ਕਿਵੇਂ ਉਹ ਕਿ ਉਹ ਤੇ ਅੱਗੋਂ ਤੈਨੂੰ ਐ ਕਹਿਣਗੇ ਸਭੈ ਘੱਟ ਰਾਮ ਬੋਲੇ ਤੂੰ ਸਹਿਜ ਪਾਠ ਕਰਦਾ ਕਿ ਨਹੀਂ ਕਰਦਾ ਬਾਣੀ ਪੜ੍ਹਦਾ ਜੇ ਬਾਣੀ ਪੜ੍ਹਦਾ ਤੇ ਬਾਣੀ ਦੇ ਵਿੱਚ ਤੇ ਲਿਖਿਆ ਘੱਟ ਘੱਟ ਮੈਂ ਹਰ ਰੂਪ ਸਹਿ ਸੰਤਨ ਕਹਿਓ ਲੈ ਤੂੰ ਗਿਆ ਸੀ ਤੂੰ ਗਿਆ ਸੀ ਕਹਿਣ ਵੀ ਗੁਰੂ ਗ੍ਰੰਥ ਸਾਹਿਬ ਜੀ ਰੱਬ ਜੀ ਸੱਚੇ ਪਾਤਸ਼ਾਹ ਰੱਬ ਮੇਰੇ ਆਹ ਕਾਤ ਸਵਾਰ ਦੇ ਆਹ ਸਵਾਰ ਦੇ ਤੇ ਗਾਂ ਉਹਨਾਂ ਨੇ ਤੇਰੀ ਜ਼ਿੰਮੇਵਾਰੀ ਲੱਤੀ ਕਿਤੇ ਕਰ ਫਿਰ ਤੂੰ ਤੂੰ ਰੱਬ ਦਾ ਹਿੱਸਾ ਨਹੀਂ ਜਿਵੇਂ ਹੁਣ ਕੋਈ ਟੱਬਰ ਹੋਵੇ ਟੱਬਰ ਦੇ ਵਿੱਚ ਇੱਕ ਕਰੇ ਵੀ ਪਰਿਵਾਰ ਸਾਡੇ ਨੂੰ ਐਂ ਕਰਨਾ ਚਾਹੀਦਾ ਪਰਿਵਾਰ ਨੂੰ ਸਫਾਈ ਕਰਨੀ ਚਾਹੀਦੀ ਹੈ ਮੇਰੇ ਪਰਿਵਾਰ ਨੂੰ ਬਿਸਤਰੇ ਵਧੀਆ ਤਹਿ ਲਾ ਕੇ ਰੱਖਣੇ ਚਾਹੀਦੇ ਆ ਮੇਰਾ ਪਰਿਵਾਰ ਐਂ ਕਰੇਗਾ ਵੀ ਤੂੰ ਪਰਿਵਾਰ 'ਚ ਨਹੀਂ ਆਉਂਦਾ ਤੂੰ ਕਰ ਆਪਾਂ ਕਹਾਂਗੇ ਨਹੀਂ ਵੀ ਤੂੰ ਨਹੀਂ ਘਰ 'ਚ ਆਉਂਦਾ ਤੇਰੀ ਜ਼ਿੰਮੇਵਾਰੀ ਨਹੀਂ ਵੇਖੋ ਜਿਹੜਾ ਰੱਬ ਦਾ ਕਨਸੈਪਟ ਹੈ ਰੱਬ ਦਾ ਢਾਂਚਾ ਹੈ ਬੰਦੇ ਨੂੰ ਵਿਹਲੜ ਤੇ ਨਿਕੰਮਾ ਬਣਾਉਂਦਾ ਭਾਰਤ ਦਾ ਬੇੜਾ ਗਰਕ ਹੀ ਪੁਜਾਰੀ ਨੇ ਕੀਤਾ ਪੁਜਾਰੀ ਕਹਿੰਦਾ ਵੱਖਰਾ ਰੱਬ ਹੈ ਆ ਭਾਰਤ ਦਾ ਬੇੜਾ ਗਰਕ ਕਰਨ ਦਾ ਢਾਂਚਾ ਤਾਂ ਆ ਇਹ ਵੱਖਰਾ ਰੱਬ ਮੰਨਦੇ ਆ ਕਿਤੇ ਅਲੱਗ ਰੱਬ ਹੈ ਪੁਜਾਰੀ ਨੇ ਬੇੜਾ ਗਰਕ ਕਰਤਾ ਲੋਕੀ ਕਹਿੰਦੇ ਆ ਉਹ ਕਰੂ ਉਹ ਜਾਣੇ ਉਹ ਕਰੂ ਬੰਦੇ ਵਿਹਲੜ ਹੋ ਗਏ ਨਿਕੰਮਾ ਬਣ ਗਿਆ ਭਾਰਤ ਨਿਕੰਮਾ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਆਏ ਕਬੀਰ ਜੀ ਆਏ ਇਹਨਾਂ ਨੇ ਕਹਿਤਾ ਕਹਿੰਦੇ ਰੱਬ ਤੇ ਬੰਦੇ 'ਚ ਹੀ ਹੈ ਕੁਦਰਤ 'ਚ ਹੀ ਹੈ ਜਦੋਂ ਐਂ ਕਹਿਤਾ ਵੀ ਤੇਰੇ 'ਚ ਹੀ ਹੈ ਤੈਂ ਹੀ ਕਰਨਾ ਲੈ ਉਸੇ ਰੱਬ ਦਾ ਢਾਂਚਾ ਬੰਦੇ ਨੂੰ ਜ਼ਿੰਮੇਵਾਰ ਬਣਾਉਣ ਲੱਗ ਗਿਆ ਆਖੋ ਸਤਨਾਮ ਹਰ ਬੰਦਾ ਕਹਿੰਦਾ ਅੱਛਾ ਮੇਰੇ 'ਚ ਰੱਬ ਹੈ ਹਾਂਜੀ ਫਿਰ ਮੈਨੂੰ ਕਰਨਾ ਪਊ ਹਾਂਜੀ ਲੈ ਲੱਤਾਂ ਤੇ ਭਾਰ ਪੈ ਗਿਆ ਜ਼ਿੰਮੇਵਾਰੀ ਬਣ ਗਈ ਫਿਰ ਹੁਣ ਆਪੇ ਕਰ ਜਿਹੜਾ ਰੱਬ ਬੰਦੇ ਨੂੰ ਨਿਕੰਮਾ ਕਰਦਾ ਸੀ ਉਹੀ ਰੱਬ ਗੁਰੂ ਨਾਨਕ ਦਾ ਦੱਸਿਆ ਹੋਇਆ ਬੰਦੇ ਨੂੰ ਜ਼ਿੰਮੇਵਾਰ ਬਣਾਉਣ ਲੱਗ ਗਿਆ ਹੁਣ ਜ਼ਿੰਮੇਵਾਰ ਬਣਨਾ ਚਾਹੁੰਦੇ ਆ ਕਿ ਨਿਕੰਮੇ ਬੋਲੋ ਤੇ ਪੁਜਾਰੀ ਵਾਲਾ ਰੱਬ ਤੇ ਨਿਕੰਮੇ ਬਣਾਉਂਦਾ ਵੀ ਉਹ ਕਰੂ ਤੇ ਗੁਰੂ ਨਾਨਕ ਨੇ ਦੱਸਿਆ ਵੀ ਤੇਰੇ 'ਚ ਜ਼ਿੰਮੇਵਾਰੀ ਵੀ ਫਿਰ ਤੇਰੀ ਵੀ ਹੋ ਗਈ ਫਿਰ ਫਰਜ਼ ਤੇਰੇ ਨਹੀਂ ਤੇ ਹੋਣਾ ਵੀ ਏਦਾਂ ਹੀ ਹੈ ਕੰਮ ਤੇਰੇ ਕਰਿਆ ਤੇ ਹੋਣਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਕਿਸੇ ਨੂੰ ਦੋਸ਼ ਨਾ ਦਈ ਦਿੱਤਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਗੁਰੂ ਨਾਨਕ ਕਹਿੰਦੇ ਕਿਰਤ ਕਰੋ ਕਿਉਂ ਕਿਹਾ ਭਲਾ ਉਹ ਕਹਿੰਦੇ ਨਾਮ ਜਪੋ ਕੰਮ ਤੇ ਆਪੇ ਹੋ ਜਾਣਗੇ ਫਸਲ ਆਪੇ ਹੋ ਜੂ ਰੇਹਾਂ ਆਪੇ ਪੈਣਗੀਆਂ ਵੱਡੀ ਵੀ ਆਪੇ ਜਾਊ ਆਪੇ ਢੇਰ ਲੱਗ ਜੂ ਘਰੇ ਐਂ ਤੇ ਕਿਹਾ ਹੀ ਨਹੀਂ ਉਹ ਕਹਿੰਦੇ ਕਰਨਾ ਪੈਣਾ ਤੈਨੂੰ ਰੱਬ ਤੇਰੇ ਵਿੱਚ ਕਰ ਲੈ ਗੁਰੂ ਗੋਬਿੰਦ ਸਿੰਘ ਨੂੰ ਕੀ ਲੋੜ ਹੈ ਬੱਚੇ ਸ਼ਹੀਦ ਕਰਾਉਣ ਦੀ ਅੰਦਰ ਬਹਿ ਕੇ ਰੱਬ ਰੱਬ ਕਰ ਲੈਂਦੇ ਰੱਬ ਆਪੇ ਆ ਕੇ ਸਾਰੇ ਕੰਮ ਕਰ ਦਿੰਦਾ ਉਹ ਕਹਿੰਦੇ ਮੈਨੂੰ ਕਰਨਾ ਪੈਣਾ ਉਹ ਤੇ ਸਾਨੂੰ ਕਰਨਾ ਪੈਣਾ ਤੇ ਜਦੋਂ ਅਗਲਾ ਇਹੋ ਜਿਹੇ ਕੰਮ ਕਰਦਾ ਫਿਰ ਉਹਦੇ ਤੋਂ ਦਿਸਦਾ ਰੱਬ ਵੀ ਆਹ ਤੇ ਰੱਬ ਵਰ ਗਈ ਵੇਖਿਓ ਉਹ ਸੁਣਿਓ ਪਿਆਰ ਤੇ ਸੁਣਿਓ ਆ ਜਿਹੜੀ ਮਾਈ ਜਿਹੜੀ ਸਾਡੀ ਭੈਣ ਕੋਈ ਬੀਬੀ 20 ਸਾਲ ਦੀ ਅਰਦਾਸ ਕਰਦੀ ਹੈ ਹਾਏ ਰੱਬਾ ਮੇਰੇ ਰੱਬ ਮੇਰੇ ਘਰ ਵਾਲੇ ਨੂੰ ਸੁਧਾਰ ਦੇ ਬਾਹਲੀ ਸ਼ਰਾਬ ਪੀਤਾ ਹਾਏ ਰੱਬਾ ਮੇਰੇ ਘਰ ਵਾਲੇ ਨੂੰ ਸੁਧਾਰ ਦੇ ਰੱਬਾ ਮੇਰੇ ਘਰ ਵਾਲੇ ਨੂੰ ਸੁਧਾਰ ਦੇ ਸੁਣਿਓ ਤੇ ਕੋਈ ਬੰਦਾ ਉਹਦੇ ਘਰ ਵਾਲੇ ਦਾ ਦਿਮਾਗ ਸੈੱਟ ਕਰਦੇ ਹੌਲੀ ਹੌਲੀ ਉਹਨੂੰ ਸਮਝਾ ਦੇ ਤੇ ਘਰ ਵਾਲੀ ਕੀ ਕਹੂ ਫਿਰ ਉਹਦੀ ਵੀ ਸਾਡੇ ਲਈ ਜਿਹਨੇ ਸੁਧਾਰਤਾ ਇਹ ਕੀ ਹੈ ਬੋਲਿਓ ਜਰਾ ਰੱਬ ਬਣ ਕੇ ਆਇਆ ਮੈਂ ਕਿਹਨੂੰ ਕਹਿੰਦੀ ਸੀ ਇੰਨੇ ਸਾਲਾਂ ਦੀ ਰੱਬ ਨੂੰ ਤੇ ਭਾਈ ਭਾਈ ਤੇਰੇ ਚ ਰੱਬ ਦਿਸਦਾ ਆਖੋ ਸਤਨਾਮ ਗੁਰੂਆਂ ਨੂੰ ਲੋਕਾਂ ਨੇ ਤਾਂ ਰੱਬ ਕਿਹਾ ਇੱਧਰ ਬਾਹਰਲੇ ਪਾਸੋਂ ਆਵਾਜ਼ ਆਉਂਦੀ ਇੱਕ ਦੋ ਸੇਵਾਦਾਰ ਜੇ ਬਾਹਰ ਚਲੇ ਜਾਣ ਭਾਈਆਂ ਵਾਲੇ ਪਾਸੇ ਪੰਡਾਲ ਦੇ ਪਿੱਛੇ ਆਪਣੇ ਇੱਧਰ ਪਿੱਛੇ ਸੇਵਾਦਾਰ ਹੋਣਗੇ ਦੋ ਚਾਰ ਪੰਜ ਚਾਰ ਸੇਵਾਦਾਰ ਨਾ ਪੰਡਾਲ ਦੇ ਪਰਲੇ ਪਾਸੇ ਜੇ ਕੋਈ ਰੌਲਾ ਪਾਉਣ ਵਾਲਾ ਉਹਨੂੰ ਟਕਾਇਓ ਜਾਂਦਾ ਸੁਣਿਓ ਪਿਆਰਿਓ ਇੱਧਰ ਧਿਆਨ ਲੋਕਾਂ ਨੇ ਕਿਉਂ ਕਿਹਾ ਗੁਰੂ ਨਾਨਕ ਚੋਂ ਰੱਬ ਦਿਸਦਾ ਹੈ ਕਿਉਂ ਕਿਹਾ ਗੁਰੂ ਅਰਜਨ ਦੇਵ ਜੀ ਚੋਂ ਰੱਬ ਦਿਸਦਾ ਹਿੰਦੂ ਫਸੇ ਹੋਏ ਅਰਦਾਸਾਂ ਕਰਦੇ ਆ ਔਰੰਗਜ਼ੇਬ ਦੇ ਢਾਂਚੇ ਤੋਂ ਕੌਣ ਬਚਾਵੇ ਸਾਨੂੰ ਇਹ ਤੇ ਤੰਗ ਬਹੁਤ ਕਰਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਜਾਓ ਫਿਰ ਮੈਂ ਬਚਾਉਂਦਾ ਕਹਿੰਦੇ ਸਾਡੇ ਚੋਂ ਰੱਬ ਇਹ ਤਾਂ ਅਰਦਾਸਾਂ ਰੱਬ ਨੂੰ ਕਰਦੇ ਤੁਸੀਂ ਮੰਨ ਲਓ ਆ ਜਿਹੜਾ ਕੰਮ ਰੱਬ ਦੇ ਕਰਨ ਵਾਲਾ ਸੀ ਤੁਸੀਂ ਕਰਦਾ ਸਮਝਦੇ ਹੋ ਗੱਲ ਹੁਣ ਇੱਕ ਮਾਂ ਕਿੰਨੇ ਸਾਲਾਂ ਤੋਂ ਰੋਂਦੀ ਸੀ ਵੀ ਮਾਲਕਾ ਸਾਡੀ ਵੀ ਕੋਠੀ ਬਣਾ ਦੇ, ਸਾਡੀ ਵੀ ਕੋਠੀ ਬਣਾ ਦੇ। ਪੁੱਤ ਨੇ ਮਿਹਨਤ ਕਰਕੇ 10-10 ਹਜ਼ਾਰ ਜੋੜਦਾ ਰਿਹਾ, ਲੈ ਬੇਬੇ 10 ਲੱਖ ਰੁਪਈਆ ਹੋ ਗਿਆ ਇਕੱਠਾ। ਮੈਂ ਮਿਹਨਤ ਬਹੁਤ ਕਰੀ ਹੈ, 15 ਸਾਲ ਲੱਗ ਗਏ ਮੈਨੂੰ, 10-15 ਹਜ਼ਾਰ ਲੱਖ ਜੋੜ ਲਿਆ, ਲੈ ਫਿਰ ਆਪਾਂ ਹੁਣ ਕੋਠੀ ਬਣਾਈ। ਲੈ ਕੋਠੀ ਬਣਾ ਦਿੱਤੀ ਮਾਂ, ਕਹਿੰਦੀ ਪੁੱਤ ਤੇਰੇ ਤੇ ਵੀ ਰੱਬ ਦੇ ਸਾਹ, ਰੱਬ ਤੇਰੇ ਵਿੱਚ, ਤੇਰੇ 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 ਤੋਂ ਹੀ ਦੌੜਿਆ ਸਾਨੂੰ ਤੇ, ਪਕੜਦੇ ਹੋ ਗੱਲ। ਰੱਬ ਵੱਖਰਾ ਨਹੀਂ ਮੰਨਣਾ, ਰੱਬ ਸਾਡੇ ਚ ਹੈ, ਸਾਨੂੰ ਕਰਨਾ ਪੈਣਾ। ਕਿਹੜਾ ਚੈਲੰਜ ਕਰਦਾ ਤਰਕਸ਼ੀਲ ਆਵੇ ਇਸ ਰੱਬ ਨਾਲ ਗੱਲ ਕਰੇ, ਇਹ ਰੱਬ ਨੂੰ ਚੈਲੰਜ ਹੀ ਨਹੀਂ ਕਰ ਸਕਦਾ ਕੋਈ। ਆ ਜਿਹੜਾ ਵੱਖਰਾ, ਇਹਦੇ ਤੇ 50 ਸਵਾਲ ਨੇ, ਮੇਰੇ ਵੀ ਬਹੁਤ ਸਵਾਲ ਨੇ, ਦਵੇ ਜਵਾਬ ਜਾਂ ਰੱਬ ਦੇ ਚੇਲੇ ਦੇਣ ਜਿਹੜੇ ਉਹਨੂੰ ਮੰਨਦੇ ਨੇ। ਪੁਜਾਰੀ ਵਾਲਾ ਰੱਬ ਸਮਝ ਲਿਓ ਆ ਨੁਕਤਾ, ਸਾਹਿਬਜ਼ਾਦਿਆਂ ਦਾ ਇਤਿਹਾਸ ਭਾਵੇਂ ਸੁਰਤ ਵਿੱਚੋਂ ਨਿਕਲ ਜਾਂਦਾ, ਇੱਥੇ ਬੰਦਾ ਵਿਰਾਗੀ ਜਿਹਾ ਹੋ ਕੇ ਇੱਕ ਵਾਰੀ ਘਰ ਨੂੰ ਮੁੜ ਜਾਂਦਾ, ਪਰ ਆਹ ਗੱਲ ਦਿਮਾਗ 'ਚ ਰੱਖਿਓ, ਲੱਤਾਂ ਤੇ ਭਾਰ ਪਏ ਜੇ ਮੋਢਿਆਂ ਤੇ ਜ਼ਿੰਮੇਵਾਰੀ ਚੱਕ ਲਓ ਵੀ ਮੇਰੇ 'ਚ ਰੱਬ ਹੈ, ਕਰਨਾ ਮੈਨੂੰ ਹੀ ਪੈਣਾ, ਚਾਹੇ ਅੱਜ ਕਰਨਾ ਚਾਹੇ ਕੱਲ ਕਰਨਾ। ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਪੈਂਦਾ ਆ ਗੱਲਾਂ ਸੁਣ ਕੇ ਵੀ ਯਾਰ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਸਮਝਾਉਂਦੇ ਆ, ਇਹਦੇ ਨਾਲ ਸ਼ਰਧਾ ਘਟਦੀ ਨਹੀਂ ਗੁਰੂ ਗ੍ਰੰਥ ਸਾਹਿਬ ਤੇ, ਸਾਡੀ ਸ਼ਰਧਾ ਤੇ ਭਾਵਨਾ ਵੱਧਦੀ ਹੈ, ਸਾਨੂੰ ਚੰਗੇ ਲੱਗਦੇ ਐ, ਅੱਖਾਂ ਖੋਲਤੀਆਂ ਸਾਡੀਆਂ। ਬੁੱਧੂ ਬਣੇ ਫਿਰਦੇ ਸੀ, ਅਲੱਗ ਅਲੱਗ ਸੋਚੀ ਜਾਂਦੇ ਸੀ, ਕੋਈ ਕਰੂ ਕੋਈ ਕਰੂ, ਦਿਮਾਗ ਖੁੱਲ ਗਿਆ, ਪਿਆਰ ਘਟਦਾ ਨਹੀਂ ਜੀ ਵੱਧਦਾ ਗੁਰੂ ਗ੍ਰੰਥ ਸਾਹਿਬ ਨਾਲ। ਆ ਨਾ ਭੁੱਲਿਓ ਵੀ ਹਰ ਕਾਰਜ ਜਿਹੜਾ ਹੈ ਉਹ ਸਾਡੇ ਕਰਿਆਂ ਤੇ ਹੋਊ। ਹੁਣ ਸੁਣਿਓ, 70 ਸਾਲ ਤੋਂ ਕਹਿੰਦੇ ਆ ਨਨਕਾਣਾ ਸਾਹਿਬ ਦੇ ਉਹਦੇ ਗੁਰ ਪਿਛੜੇ ਗੁਰਧਾਮਾਂ ਦੇ ਖੁੱਲੇ ਦਰਸ਼ਨ, ਬੋਲੋ ਗੱਜ ਕੇ ਅਰਦਾਸ ਕਹਿੰਦੇ ਆ ਨਾ ਰੋਜ਼, ਤੇ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਅੱਗੋਂ, ਆਪਾਂ ਅਰਦਾਸ ਕਿਹਦੇ ਅੱਗੇ ਕਰਦੇ ਹਾਂ, ਰੱਬ ਦੇ ਅੱਗੇ ਕਰਦੇ ਹਾਂ ਨਾ ਰੋਜ਼, ਹਰਿਮੰਦਰ ਸਾਹਿਬ ਵੀ ਕਰਦੇ ਹਾਂ, ਇੱਥੇ ਵੀ ਕਰਦੇ ਹਾਂ, ਕਿਹਦੇ ਅੱਗੇ ਕਰਦੇ ਹਾਂ, ਆਪਾਂ ਖੁੱਲੇ ਦਰਸ਼ਨ ਦਾਰ ਬਖਸ਼ੋ, ਬੋਲੋ ਪਿਆਰੇ ਹੋ ਰੱਬ ਅੱਗੇ। ਤੇ 70 ਸਾਲ ਹੋ ਗਏ ਖੋਲਣ ਵਾਲੇ ਪਾਸੇ ਤੇ ਕੋਸ਼ਿਸ਼ ਹੀ ਨਹੀਂ ਕੀਤੀ। ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ, ਰੱਬ ਕਿਹਦੇ ਵਿੱਚ ਹੈ, ਤੇਰੇ ਵਿੱਚ, ਤੇ ਖੋਲਣਾ ਕਿਹਨੂੰ ਕਹੋ, ਤੈਨੂੰ 70 ਸਾਲ ਹੋ ਗਏ ਖੁੱਲ ਗਿਆ, ਹੁਣ ਜਿਹੜੇ ਬੰਦੇ ਖੋਲਣ ਲੱਗੇ ਆ, ਯਤਨ ਕਰਨ ਲੱਗੇ ਆ, ਜਿਹੜੇ ਸਮਝਦੇ ਆ ਵੀ ਕਿਹਨੂੰ ਕਰਨਾ ਪਊ ਸਾਨੂੰ, ਲੈ ਹੁਣ ਖੋਲਣ ਲੱਗੇ ਆ, ਤੇ ਥੋੜੀ ਥੋੜੀ ਗੱਲ ਚੱਲ ਪਈ ਨਾ, ਖੁੱਲ ਸਕਦਾ ਕਿ ਨਹੀਂ ਖੁੱਲ ਸਕਦਾ, ਖੁੱਲ ਸਕਦਾ, ਪਰ ਕਿਹਦੇ ਖੋਲਿਆ, ਸਾਡੇ ਖੋਲਿਆ, ਬੰਦੇ ਦੇ ਖੋਲਿਆ, ਆਪੇ ਨਹੀਂ ਖੋਲਣਾ। 70 ਸਾਲ ਕੀ 700 ਸਾਲ ਅਰਦਾਸ ਕਰੀ ਚੱਲ, ਤੂੰ 7000 ਸਾਲ ਅਰਦਾਸਾਂ ਕਰੀ ਚੱਲ, ਖੋਲਿਆ ਤੇ ਖੁੱਲੂ। 70 ਸਾਲ ਤੈਨੂੰ ਕੋਸ਼ਿਸ਼ ਨਹੀਂ ਕੀਤੀ, ਖੁੱਲਿਆ ਨਹੀਂ, ਹੁਣ ਬੰਦੇ ਆ ਤੂੰ ਕੋਸ਼ਿਸ਼ ਕਰਦਾ ਹੈ, ਹੁਣ ਬੋਲੋ ਖੁੱਲ ਜੂ, ਤੇ ਜੇ ਕੋਈ ਖੋਲ ਦੇ ਚਲੋ। ਹੁਣ ਤੇ ਗੱਲ ਇੱਕ ਚੱਲਦੀ ਹੈ ਆਪਣਾ ਕਰਤਾਰਪੁਰ ਸਾਹਿਬ ਦੀ, ਭਲਾ ਜੇ ਨਨਕਾਣਾ ਸਾਹਿਬ ਦਾ ਵੀ ਖੁੱਲ ਜੇ, ਪੰਜਾ ਸਾਹਿਬ ਦਾ ਵੀ, ਸਾਰੇ ਹੀ ਰਾਹ ਖੁੱਲ ਜਾਣ, ਤੇ ਆਪਾਂ ਕੀ ਕਹਾਂਗੇ, ਇੱਕ ਬੰਦਾ ਖੁਲਾ ਦੇਵੇ ਸਾਰੇ ਹੀ ਰਾਹ ਖੁਲਾ ਦੇਵੇ, ਆਪਾਂ ਕੀ ਕਹਾਂਗੇ, ਅਸੀਂ ਤੇ 70 ਸਾਲਾਂ ਤੋਂ ਕਿਹਨੂੰ ਕਹਿੰਦੇ ਸੀ ਭਲਾ, ਰੱਬ ਨੂੰ, ਸਾਡੇ ਲਈ ਤੇ ਭਾਈ ਰੱਬ ਬਣ ਕੇ ਆਇਆ, ਆਖੋ ਸਤਨਾਮ, ਸਮਝਦੇ ਹੋ ਗੱਲ, ਜਦੋਂ ਲੋਕਾਂ ਲਈ ਉਹ ਕੰਮ ਕਰਕੇ ਵਿਖਾਏ ਗੁਰੂ ਸਾਹਿਬ ਨੇ, ਤਾਂ ਲੋਕਾਂ ਨੇ ਕਿਹਾ ਤੁਹਾਡੇ ਚੋਂ ਸਾਨੂੰ ਰੱਬ ਦਿਸਦਾ ਹੈ, ਜਿਹੜੇ ਕੰਮ ਹੋ ਹੀ ਨਹੀਂ ਸੀ, ਐ ਲੱਗਦਾ ਸੀ ਵੀ ਇਹ ਕੰਮ ਨਹੀਂ ਹੋ ਸਕਦਾ, ਤੇ ਜਦੋਂ ਗੁਰੂ ਸਾਹਿਬ ਨੇ ਕਰਕੇ ਵਿਖਾਤਾ, ਕਹਿੰਦੇ ਯਾਰ ਰੱਬ ਬਣ ਕੇ ਆਇਆ ਸਾਡੇ। ਵੇਖਿਓ ਨਾ ਕਿੰਨੇ ਤੰਗ ਹੋਣਗੇ ਉਹ ਬੰਦੇ ਪਿਆਰਿਓ, ਕਿੰਨੇ ਤੰਗ ਹੋਣਗੇ ਉਹ ਬੰਦੇ ਜਿਹੜੇ ਕਹਿੰਦੇ ਹੋਣਗੇ ਉਹ ਬਾਂਭਣ ਤੇ ਸਾਨੂੰ ਪੈਰਾਂ ਦੀ ਜੁੱਤੀ ਸਮਝਦਾ ਹੈ, ਮੰਦਰ ਚ ਨਹੀਂ ਵੜਨ ਦਿੰਦਾ, ਘਰੇ ਨਹੀਂ ਵੜਨ ਦਿੰਦਾ, ਚੌਂਕੇ ਚ ਨਹੀਂ ਵੜਨ ਦਿੰਦਾ, ਭਾਂਡੇ ਸਾਡੇ ਅੱਡ ਰੱਖਦਾ ਹੈ, ਜੇ ਮੇਰਾ ਪਰਛਾਵਾਂ ਵੀ ਪਏ ਜੇ ਫਿਰ ਵੀ ਨਹਾਉਣਾ ਪੈਂਦਾ ਜਾ ਕੇ, ਰੱਬਾ ਬੋੜ ਕੋਈ ਸਾਨੂੰ ਬਰਾਬਰ ਗੱਲ ਨਾ ਲਾ ਲਵੇ, ਸਾਨੂੰ ਚੱਕ ਲਵੇ ਕੋਈ, ਸਾਨੂੰ ਛਾਤੀ ਨਾ ਲਾਵੇ, ਸਾਨੂੰ ਇੱਜ਼ਤ ਦੇਵੇ, ਸਾਨੂੰ ਸਤਿਕਾਰ ਦੇਵੇ, ਇਹ ਸਾਨੂੰ ਬੰਦੇ ਨੂੰ ਬੰਦਾ ਨਹੀਂ ਸਮਝਦਾ, ਇਹ ਬ੍ਰਾਹਮਣ ਨੇ ਸਾਨੂੰ ਪੈਰ ਦੀ ਜੁੱਤੀ ਬਣਾ ਕੇ ਰੱਖਦਾ, ਸਾਨੂੰ ਸ਼ੂਦਰ ਸ਼ੂਦਰ ਕਹਿੰਦਾ, ਸਾਨੂੰ ਛੋਟੀ ਜਾਤ ਵਾਲਾ ਕਹਿੰਦਾ, ਤੇ ਜਦੋਂ ਗੁਰੂ ਨਾਨਕ ਆਏ ਹੋਣਗੇ ਅਰਦਾਸਾਂ ਕਿਹਨੂੰ ਕਰਦੇ ਹੋਣਗੇ ਲੋਕ ਭਲਾ, ਰੱਬ ਨੂੰ, ਤੇ ਜਦੋਂ ਗੁਰੂ ਨਾਨਕ ਨੇ ਛਾਤੀ ਨਾ ਲਾ ਲਏ ਕਹਿੰਦੇ ਫਰਕ ਹੀ ਕੋਈ ਨਹੀਂ, ਫਿਰ ਕੀ ਕਿਹਾ ਹੋਣਾ ਲੋਕਾਂ ਨੇ। ਪੰਜ ਪਿਆਰਿਆਂ ਦੀ ਗੱਲ ਆਪਾਂ ਪਹਿਲੇ ਦੀਵਾਨ ਚ ਕੀਤੀ ਸੀ, ਉਹ ਇੱਕ ਖੱਤਰੀਆਂ ਘਰ ਜੰਮਦਾ, ਇੱਕ ਜੱਟਾਂ ਘਰ ਜੰਮਦਾ, ਇੱਕ ਸ਼ੀਂਬਿਆਂ ਘਰ ਜੰਮਦਾ, ਇੱਕ ਝੋਰਾਂ ਘਰ ਜੰਮਦਾ, ਇੱਕ ਨਾਈ ਬਰਾਦਰੀ ਚ ਪੈਦਾ ਹੁੰਦਾ ਹੈ। ਉਹ ਬਰਾਦਰੀਆਂ ਜਿਹੜੀਆਂ ਇੰਨੇ ਸਾਲਾਂ ਤੋਂ ਜੁੱਗਾਂ ਤੋਂ ਅਰਦਾਸਾਂ ਕਰਦੀਆਂ ਸੀ, ਰੱਬਾ ਬੌਣ, ਰੱਬਾ ਬੌਣ, ਰੱਬਾ ਆ ਜਾ, ਤੇ ਕਲਗੀਆਂ ਵਾਲੇ ਨੇ ਜਦੋਂ ਕਹਿਤਾ ਵੀ ਆ ਆ ਝੋਰ ਬਰਾਦਰੀ ਖਾਲਸਾ ਅੱਜ ਤੋਂ ਭਰਾ ਮੇਰਾ, ਆ ਨਾਈ ਆ ਭਰਾ ਮੇਰਾ, ਆ ਜਾ ਇੱਥੇ ਬਹਿ ਮੇਰੇ ਕੋਲ, ਆ ਸਾਰੇ ਜਦੋਂ ਐਂ ਇਕੱਠੇ ਭਾਲੇ ਹੋਣਗੇ, ਉਹ ਕਹਿੰਦੇ ਹੀ ਹੋਣਗੇ ਸਾਡੇ ਲਿਖਲੀਆਂ ਤੂੰ ਕਲਗੀਆਂ ਵਾਲਿਆ, ਅਸੀਂ ਤਾਂ ਇੰਨੇ ਸਾਲਾਂ ਕਿਹਨੂੰ ਕਹਿੰਦੇ ਸੀ, ਰੱਬ ਨੂੰ, ਇਹਨੂੰ ਕਹਿੰਦੇ ਨੇ ਵੀ ਤੇਰੇ ਚੋਂ ਸਾਨੂੰ ਰੱਬ ਦੇ ਸੀ, ਆ ਕੰਮ ਰੱਬ ਦੇ ਕਰਨ ਵਾਲੇ ਜਿਹੜੇ ਕਰਤਾ ਸੀ ਚਾਹੁੰਦੇ ਸੀ। ਹੁਣ ਵੇਖ ਸਾਡੀ ਕੌਮ ਬਹੁਤ ਅੱਗੇ ਜਾਵੇ, ਅਰਦਾਸਾਂ ਕਿਹਦੇ ਅੱਗੇ ਕਰਦੇ ਆ, ਰੱਬ ਅੱਗੇ, ਤੇ ਜੇ ਕੋਈ ਲੈ ਜਾਏ ਕੀ ਲੱਗੂ ਰੱਬ ਵੱਲੋਂ, ਬਸ ਸਮਝ ਕੇ ਗੱਲ। ਚਲੋ ਹੁਣ ਆਪਾਂ ਇੱਥੇ ਤੱਕ ਗੱਲ ਇਹ ਕਰ ਲਈ, ਫਿਰ ਇਤਿਹਾਸ ਆਪਣਾ ਲੇਟ ਹੋ ਜੂ, ਆਪਾਂ ਇਤਿਹਾਸ ਦੀ ਗੱਲ ਕਰ। ਸੰਗਤ ਨੂੰ ਬੇਨਤੀ ਹੈ ਵੀ ਟਕਾ ਰੱਖਿਓ ਬਣਾ ਕੇ, ਵੈਸੇ ਬਹੁਤ ਗੱਲਾਂ ਕਰਨ ਨੂੰ ਜੀ ਕਰਦਾ, ਸਮਾਂ ਮੁੱਕ ਜਾਂਦਾ, ਟਾਈਮ ਮੁੱਕ ਜਾਂਦਾ, ਬਹੁਤ ਨੁਕਤੇ ਹੈ ਜਿਹੜੇ ਸਾਡੇ ਦਿਮਾਗ ਵਿੱਚ ਕਲੀਅਰ ਹੋ ਜਾਣੇ ਚਾਹੀਦੇ ਆ। ਪੜ੍ਹੇ ਲਿਖਿਆਂ ਦੇ ਤੇ ਬਹੁਤ ਜ਼ਰੂਰੀ ਸਵਾਲ, ਜੇ ਤੁਸੀਂ ਆ ਰੱਬ ਵਾਲਾ ਢਾਂਚਾ ਹੀ ਸਮਝ ਲਓ ਨਾ ਪੁਜਾਰੀ ਵਾਲਾ, ਸਾਰੇ ਸਵਾਲ ਹੀ ਹੱਲ ਹੋ ਜਾਣਗੇ, ਜਿੰਨੇ ਦਿਮਾਗ 'ਚ ਕੁਐਸਚਨ ਨੇ ਸਾਰੇ ਹੱਲ ਹੋ ਜਾਣਗੇ, ਜਿੰਨੇ ਸਵਾਲ ਲਈ ਫਿਰਦੇ ਹੋ ਦਿਮਾਗ 'ਚ, ਪਰ ਜੇ ਢਾਂਚਾ ਸਮਝ ਆ ਜਾਏ, ਜੇ ਕਿਤੇ ਦਿਮਾਗ 'ਚ ਗੁਰੂ ਗ੍ਰੰਥ ਸਾਹਿਬ ਦਾ ਦੱਸਿਆ ਰੱਬ ਆ ਜਾਏ, ਰੱਬ ਵਾਲਾ ਢਾਂਚਾ ਹੀ ਸਮਝ ਆ ਜਾਏ, ਸਾਰਾ ਕੁਝ ਹੀ ਕਲੀਅਰ ਹੋ ਜੂ, ਸਾਡਾ ਸਾਰਾ ਕੁਛ ਹੀ ਉਲਟ ਪੁਲਟ ਹੋਇਆ ਪਿਆ। ਤਾਂ ਕਰਕੇ ਸਮਾਂ ਥੋੜਾ ਹੁੰਦਾ, ਨਾਲ ਇਤਿਹਾਸ ਦੀ ਵੀ ਗੱਲ ਕਰਨੀ ਹੁੰਦੀ ਹੈ, ਕਈ ਨੁਕਤਿਆਂ ਤੇ ਗੱਲ ਕਰਨ ਨੂੰ ਜੀ ਕਰਦਾ ਹੁੰਦਾ, ਪਰ ਸਮਾਂ ਨਹੀਂ ਆ ਗਿਆ। ਚਲੋ ਹੁਣ ਆਓ ਆਪਾਂ ਜਿਹੜੀ ਗੱਲ ਕੱਲ ਕਰਦੇ ਸੀ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ, ਆਪਾਂ ਕੱਲ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਕੀਤਾ ਸੀ ਕਿ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ। ਉੱਥੋਂ ਸੱਚੇ ਪਾਤਸ਼ਾਹ ਇਕੱਲੇ ਨਿਕਲੇ, ਨਾ ਜੋੜਾ ਨਾ ਘੋੜਾ, ਨਾ ਹੱਥ ਵਿੱਚ ਬਾਜ, ਨਾ ਸਿਰ ਤੇ ਤਾਜ, ਨੰਗੇ ਚਰਨ, ਹੱਥ ਵਿੱਚ ਇੱਕ ਸ੍ਰੀ ਸਾਹਿਬ ਤਲਵਾਰ ਕਹਿ ਲਓ, ਇੱਕ ਬਿਨਾਂ ਮਿਆਨੋਂ ਤਲਵਾਰ ਸੀ। ਜਦੋਂ ਮਾਛੀਵਾੜੇ ਦੇ ਜੰਗਲ ਵੱਲ ਗਏ ਚਮਕੌਰ ਦੀ ਗੜੀ, ਬੜਾ ਵੱਡਾ ਜਿਗਰਾ ਕਰ ਵਿਖਾਇਆ ਆਪਣੇ ਪੁੱਤਾਂ ਨੂੰ, ਜਿੱਥੇ ਸਿਹਰੇ ਬੰਨਣ ਦਾ ਸਮਾਂ ਹੁੰਦਾ ਹੈ, ਪੁੱਤਾਂ ਨੂੰ ਵਿਆਹੁਣ ਦਾ ਟਾਈਮ ਹੁੰਦਾ, ਉਦੋਂ ਗੁਰੂ ਗੋਬਿੰਦ ਸਿੰਘ ਨੇ ਵੱਡੇ ਸਾਹਿਬਜ਼ਾਦੇ ਜੰਗ ਵਿੱਚ ਜੂਝਣ ਲਈ ਭੇਜੇ। ਚਾਅ ਨਾਲ ਬੰਦਾ ਵਿਆਹ ਕਰਦਾ, ਬੱਚਿਆਂ ਦੀ ਸ਼ਾਦੀ ਕਰਦਾ ਹੈ, ਕਿੰਜ ਤੋਰੇ ਹੋਣੇ ਲਾਲ, ਕਿੰਜ ਤੋਰੇ ਹੋਣੇ ਲਾਲ, ਪਿਤਾ ਨੇ ਸੋਚੀ ਜਾਵਾਂ। ਮੈਂ ਇੱਕ ਕਵਿਤਾ ਸੁਣਦਾ, ਵੱਡਿਆਂ ਸਾਹਿਬਜ਼ਾਦਿਆਂ ਦੀ ਗੱਲ ਥੋੜੀ ਜਿਹੀ ਕਰਕੇ ਫਿਰ ਆਪਾਂ ਛੋਟਿਆਂ ਵੱਲ ਚੱਲਦੇ। ਚੇਤਾ ਹੋਏਗਾ ਜੀ ਗੱਲ ਤੁਹਾਨੂੰ, ਜਿਨ੍ਹਾਂ ਨੇ ਦੀਵਾਨ ਸੁਣਿਆ ਸੀ ਕਿ 21 ਦਸੰਬਰ ਸੱਤ ਪੋਹ ਵਿਛੋੜਾ ਪਿਆ, 22 ਦਸੰਬਰ 8 ਪੋਹ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, 23 ਦਸੰਬਰ 9 ਪੋਹ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਛੱਡਿਆ, ਰਾਤ ਨੂੰ ਚਮਕੌਰ ਛੱਡ ਕੇ 9 ਨੂੰ ਸਵੇਰੇ 9 ਪੋਹ ਨੂੰ ਮਾਛੀਵਾੜ ਦੇ ਜੰਗਲ ਵਿੱਚ ਚਲੇ ਗਏ। ਕਿੱਡਾ ਵੱਡਾ ਜਿਗਰਾ ਸਤਿਗੁਰ ਨੇ ਵਿਖਾਇਆ, ਤਾਂ ਰੱਬ ਦਿਸਦਾ ਹੈ। ਸਾਨੂੰ ਲੱਗਦਾ ਇੰਪੋਸੀਬਲ ਹੈ, ਇਹ ਪੋਸੀਬਲ ਨਹੀਂ ਹੋ ਸਕਦਾ ਜੋ ਉਹਨਾਂ ਨੇ ਕੀਤਾ, ਜੋ ਕਰਵਰ। ਇਸੇ ਕਰਕੇ ਜਦੋਂ ਅਗਲਾ ਇਤਿਹਾਸ ਪੜ੍ਹਦਾ ਸੁਣਦਾ, ਅਗਲਾ ਕਹਿੰਦਾ ਤੇ ਰੱਬ ਵਾਲੇ ਮੈਂ ਰੱਬ ਹੀ ਕਰ ਸਕਦਾ, ਬੰਦਾ ਉਹਦੇ ਕਰ ਹੀ ਨਹੀਂ ਸਕਦਾ, ਰੱਬ ਹੀ ਕਰ। ਅਸੀਂ ਕਈ ਵਾਰੀ ਡਾਕਟਰ ਬਚਾ ਦਿੰਦੇ ਸਾਡੇ ਬੱਚੇ ਨੂੰ, ਨਾ ਤੇ ਆਪਾਂ ਕਹਿ ਦਿੰਦੇ ਡਾਕਟਰ ਤੇ ਜਾ ਰਿਹਾ, ਅੱਧੇ ਰੱਬ ਨੇ, ਨੀ ਕਹਿੰਦੇ ਕਈ ਵਾਰੀ ਡਾਕਟਰ ਤੇ ਭਾਈ ਅੱਧਾ ਰੱਬ ਹੁੰਦਾ। ਹੁਣ ਅਗਲਾ ਬਚੇ ਹੀ ਨਾ, ਹੁਣ ਜਿਹੜਾ ਕੈਂਸਰ ਦੀ ਬਿਮਾਰੀ ਦਾ ਇਲਾਜ ਲੱਭ ਦੇਵੇ ਡਾਕਟਰ ਕੀ ਕਹਾਂਗੇ, ਆਹਦੇ ਰੱਬ ਰੱਬੀ ਆ ਬਚਾ ਲਏ ਹੋਏ ਲੋਕ ਮਰ ਚੱਲੇ ਸੀ, ਬੰਦੇ ਨੇ ਦਿਮਾਗ ਵਰਤ ਕੇ ਮਿਹਨਤ ਕਰਕੇ ਲੱਭ ਹੀ ਲਿਆ ਇਲਾਜ, ਲੱਭਦਾ ਰਿਹਾ ਲੱਭ ਹੀ ਲਿਆ, ਇਹਦੇ ਰੱਬੀ ਆ। ਅੱਗੇ ਹੁਣ ਸੁਣੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਨੂੰ ਮੈਦਾਨੇ ਜੰਗ ਵਿੱਚ ਜੂਝਣ ਲਈ ਭੇਜਿਆ। ਸੁਣੋ
ਕਿੰਜ ਤੋਰੇ ਹੋਣੇ ਲਾਲ ਤਾਨੇ
ਸੋਚਣਾ ਸੁਭਾਵਿਕ ਗੱਲ ਹੈ, ਸੋਚ ਬੜੀ ਛੋਟੀ ਹੈ, ਸੋਚਣਾ ਹੈ ਨਾ ਸਾਡੇ ਲਈ ਤੇ ਇਦਾਂ ਹੀ ਲੱਗਣਾ ਨਾ। ਮੈਂ ਕੱਲ ਵੀ ਅਰਜ਼ ਕੀਤੀ ਸੀ ਵੀ ਜਦੋਂ ਵੱਡੇ ਬਣਦੇ ਆ ਸਮਝ ਵਾਲੇ ਪਾਸੇ ਫਿਰ ਪਤਾ ਲੱਗਦਾ, ਜਿੰਨਾ ਚਿਰ ਸੋਚ ਇੱਥੇ ਰਹਿਣੀ ਹੈ ਬੜੀ ਵੱਡੀ ਗੱਲ ਹੈ, ਅਜੇ ਅਸੀਂ ਬਹੁਤ ਛੋਟੇ ਹਾਂ। ਸ਼ੁਰੂ ਫਿਰ ਸ਼ੁਰੂ ਤੋਂ
ਕਿੰਜ ਤੋਰੇ ਹੋਣੇ ਲਾਲ ਪਿਤਾ ਨੇ ਸੋਚੀ ਜਾਵਾਂ ਮੈਂ, ਕਿੰਜ ਤੋਰੇ ਹੋਣੇ ਲਾਲ ਪਿਤਾ ਨੇ ਸੋਚੀ ਜਾਵਾਂ ਮੈਂ, ਕੱਚੀ ਗਲੀ ਦੇ ਵੱਲ ਨੂੰ ਕੱਚੀ ਗਲੀ ਦੇ ਵੱਲ ਨੂੰ ਜਿਉਂ ਜਿਉਂ ਕਦਮ ਵਧਾਵਾਂ ਮੈਂ, ਕਿੰਜ ਤੋਰੇ ਹੋਣੇ ਲਾਲ ਪਿਤਾ ਨੇ ਸੋਚੀ ਜਾਵਾਂ ਮੈਂ, ਕਿੰਜ ਤੋਰੇ ਹੋਣੇ
ਜਿਹੜੇ ਕਵਿਤਾ ਲਿਖਦੇ ਆ। ਪਤਾ ਨੀ ਕਿੱਥੇ ਬੈਠੇ ਤੇ ਚਮਕੌਰ ਸਾਹਿਬ ਚਲੇ ਜਾਂਦੇ, ਬੈਠੇ ਕਿਤੇ ਹੁੰਦੇ ਆ ਤੇ ਚਮਕੌਰ ਦੀ ਗੜੀ ਵੱਲ ਨੂੰ ਤੁਰ ਤੁਰ ਪੈਂਦੇ, ਸਰੀਰ ਜਾਂਦਾ ਕਿ ਸੁਰ 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 ਤੇ ਕਈ ਇਹੋ ਜਿਹੇ ਹੋਣਗੇ ਚਮਕੌਰ ਸਾਹਿਬ ਰਹਿੰਦੇ ਹੋਣਗੇ ਉਹ ਤਾਂ ਵੀ ਨੀ ਉਹਨਾਂ ਦੀ ਸੁਰਤ ਜਾਂਦੀ, ਇਹ ਸੋਚਦੇ ਹੀ ਨੀ ਕਦੇ ਕਿਵੇਂ ਹੋਇਆ ਹੋਇਆ ਕੀ ਹੋਇਆ ਹੋਇਆ, ਉਹਨਾਂ ਦੀ ਸੁਰਤ ਨਹੀਂ ਜਾਂਦੀ। ਪਰ ਕਈ ਕਿਤੇ ਬੈਠੇ, ਜਿਵੇਂ ਜਿਵੇਂ ਮੈਂ ਉਧਰ ਵੱਧ ਰਿਹਾ ਕਦਮ ਵਧਾ ਰਿਹਾ ਮੈਂ ਸੋਚਦਾ ਉਹ ਸੁਰਤ ਦੇ ਨਾਲ ਵੇਖੋ ਕਿੱਥੇ ਪਹੁੰਚਦੇ। ਇੰਟਰਸਟ ਹੈ ਜਿਹਨਾਂ ਨੂੰ, ਸ਼ੌਂਕ ਹੈ, ਇਹ ਭਗਤ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਭਗਤ ਬਣ ਜਾਏ ਉਹ ਵੀ ਸੋਚਦਾ ਹੀ ਰਹੂ ਹਰ ਵੇਲੇ, ਫੈਨ ਬਣ ਗਿਆ ਜਿਹੜਾ ਕਿਵੇਂ ਹੋਇਆ ਹੋਇਆ ਕਿਵੇਂ ਹੋਇਆ ਹੋਇਆ, ਸਾਰੇ ਬੰਦੇ ਸੋਚਦੇ ਖਿੱਚ ਖਿੱਚ ਲਿਆਏ ਹੋਵੋਗੇ ਕਈਆਂ ਨੂੰ ਵੀ ਆ ਜਾ ਯਾਰ ਤੇ ਆਹ ਲੈ ਕੇ ਹੀ ਚੱਲਣਾ, ਉਹ ਕਹਿੰਦਾ ਛੱਡ ਪਰੇ ਮੈਂ ਨਹੀਂ ਜਾਣਾ ਜਾਣਾ। ਆ ਕਈਆਂ ਨੂੰ ਤੁਸੀਂ ਧੱਕੇ ਨਾਲ ਮੋਟਰਸਾਈਕਲ ਤੇ ਬਾ ਕੇ ਲਿਆਓ, ਅਗਲਾ ਕਹਿੰਦਾ ਮੈਂ ਨਹੀਂ ਜਾਣਾ, ਕਈਆਂ ਨੂੰ ਟਾਲੀ ਚ ਬਾ ਕੇ ਲਿਆਏ ਹੋਵੋਗੇ ਖਿੱਚ ਕੇ ਵੀ ਯਾਰ ਆ ਜਾ 4 ਵਜੇ ਮੁੜਿਆ ਮੈਂ, ਇਹੋ ਜਿਹੇ ਆ ਅਸੀਂ। ਪਰ ਇੱਕ ਉਹ ਹੈ ਜਿਹੜਾ ਵੇਖੋ ਕਿੱਦਾਂ ਪਹੁੰਚਦਾ ਅੱਗੇ,
ਜਿਸ ਉਮਰ ਪਿਓ ਵੇਖੇ ਪੁੱਤ ਨੂੰ ਘੋੜੀ ਚੜ੍ਹਦੇ ਨੂੰ, ਵੇਖਿਆ ਹੋਣਾ ਕਿਵੇਂ ਅਜੀਤ ਨੂੰ ਰਣ ਵਿੱਚ ਲੜਦੇ ਨੂੰ, ਰਿਸਦਾ ਹੋਣਾ ਖੂਨ ਲੱਗੇ ਹੋਏ ਛਲਕਿਆ ਸੀ ਕੀ ਮੋਵੇ ਬਾਬੂ ਦੀਆਂ ਅੱਖਾਂ ਚੋਂ, ਸੋਚ ਸੋਚ ਇਹ ਡਿੱਗਦੇ ਮਨ ਨੂੰ ਬੋਝੀ ਜਾਵਾਂ ਮੈਂ, ਕਿੰਜ ਤੋਰੇ ਹੋਣੇ ਜਾਵਾਂ ਮੈਂ, ਕਿੰਜ ਤੋਰੇ ਹੋਣੇ ਨਾ ਅੱਖ ਤੇ ਜਿਗਰ ਨੂੰ ਘੁੱਟ ਕੇ ਇੱਕ ਨਾਲ ਲਾਇਆ ਹੋਣਾ ਏ ਜੁਝਾਰ ਸਿੰਘ ਵੀ ਕਹਿੰਦੇ ਇਹ ਮੁਸਕਾਇਆ ਭੁਲਾ ਕੇ ਕੀਤਾ ਆਪਣੇ ਫਰਜ ਨਿਭਾਉਣਿਆ ਦੱਸਿਆ ਕਿਦਾਂ ਰਾਜਾ ਵਿੱਚ ਰਹਿ ਕੇ ਦੁੱਖ ਹੰਡਾਉਣਿਆ ਸੁਖ ਜੀਤ ਪੁਰਖਿਆਂ ਦੀਆਂ ਪੈੜਾਂ ਵਿੱਚ ਸੁਖ ਜੀਤ ਪੁਰਖਿਆਂ ਦੀਆਂ ਕੱਚੀ ਗਲੀ ਦੇ ਵੱਲ ਨੂੰ ਕੱਚੀ ਗਲੀ ਦੇ ਵੱਲ ਨੂੰ ਜਿਉਂ ਜਿਉਂ ਕਦਮ ਵਧਾਵਾਂ ਮੈਂ ਕਿੰਜ ਤੋਰੇ ਹੋਣੇ ਲਾਲ ਪਿਤਾ ਨੇ ਸੋਚੀ
ਜਿਹੜੇ ਸਿੱਖ ਇਹ ਸੋਚਣ ਲੱਗ ਜਾਣ ਵੀ ਕਿਵੇਂ ਤੋਰੇ ਹੋਣ ਜਿਹੜੇ ਸਿੱਖ ਇਹ ਸੋਚਣ ਲੱਗ ਜਾਣ ਵੀ ਤਵੀ ਤੇ ਕਿਵੇਂ ਬੈਠੇ ਜਿਹੜੇ ਸਿੱਖ ਇਹ ਸੋਚਣ ਲੱਗ ਜਾਣ ਵੀ ਕਿਸੇ ਲਈ ਸੀਸ ਦਾ ਬਲੀਦਾਨ ਕਿਵੇਂ ਦਿੱਤਾ ਹੋਣਾ ਜਿਹੜੇ ਸਿੱਖ ਇਹ ਸੋਚਣ ਲੱਗ ਜਾਣ ਸੱਚੀ ਉਹ ਬਹੁਤ ਸਟਰੋਂਗ ਬਣ ਸਕਦਾ ਅੱਜ ਸਿੱਖ ਸੋਚਦੇ ਕੀ ਹੈ ਵੀ ਫਲਾਣਾ ਗਾਉਣ ਵਾਲਾ ਕਿੱਦਾਂ ਗਾਉਂਦਾ ਉਹ ਕਿੱਦਾਂ ਦੀ ਗੱਲ ਕਰਦਾ ਫਲਾਣਾ ਕਿੱਦਾਂ ਕਰਦਾ ਫਲਾਣਾ ਕਿੱਦਾਂ ਕਰਦਾ ਉਹ ਕਿਵੇਂ ਇੱਦਾਂ ਬਣਿਆ ਹੋਣਾ ਉਹਨੇ ਆ ਕਿਵੇਂ ਕੀਤਾ ਹੋਣਾ ਸਾਡੇ ਚ ਰੀਸਾਂ ਇਹਨਾਂ ਚੀਜ਼ਾਂ ਦੀਆਂ ਜੇ ਤੁਸੀਂ ਸੋਚੋ ਵੀ ਗੁਰੂ ਗੋਬਿੰਦ ਸਿੰਘ ਕਿੱਦਾਂ ਕੀਤਾ ਹੋਣਾ ਫਿਰ ਉਹ ਸਾਰੀ ਪਿਕਚਰ ਸਾਹਮਣੇ ਆਊ ਫਿਰ ਅਸੀਂ ਸਟਰੋਂਗ ਬਣਾਂਗੇ ਜੇ ਸੋਚਾਂਗੇ ਜਿਹੜਾ ਜਿਹਦਾ ਫੈਨ ਹੋਵੇ ਜਿਹਦਾ ਭਗਤ ਹੋਵੇ ਉਹੇ ਜਿਹੇ ਬਣਨ ਲੱਗ ਜਾਂਦਾ ਆਖੋ ਸਤਨਾਮ ਉਹਦੀ ਕਾਪੀ ਕਰਦਾ ਫਿਰ ਨਕਲ ਕਰਦਾ ਜਿਹੜਾ ਜਿਹਦਾ ਜ਼ਿਆਦਾ ਫੈਨ ਹੋਵੇ ਉਹ ਉਸੇ ਦੀ ਕਾਪੀ ਕਰਨ ਲੱਗ ਜਾਂਦਾ ਨਕਲ ਕਰਦਾ ਉਹਦਾ ਸੁਭਾਅ ਵੇਖਦਾ ਤਾਂ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਉੱਥੋਂ ਚਮਕੌਰ ਦੀ ਗੜੀ ਚੋਂ ਬਹਿਲੌਲਪੁਰ ਪਿੰਡ ਗਏ ਸੀ ਜਿੱਥੇ ਉਹਨਾਂ ਦਾ ਸੇਵਕ ਰਹਿੰਦਾ ਸੀ ਪੂਰਨ ਮਸੰਦ ਤੇ ਪੂਰਨ ਮਸੰਦ ਦੇ ਘਰੇ ਇੱਕ ਬ੍ਰਾਹਮਣ ਨੂੰ ਮਿਲੇ ਛੱਪੜ ਤੇ ਨਹਾਉਂਦੇ ਨੂੰ ਉਹਦੇ ਘਰੇ ਲੈ ਗਿਆ ਪੂਰਨ ਮਸੰਦ ਦੇ ਨੌਕਰ ਜਿਉਣੇ ਨੇ ਖੋਲਿਆ ਦਰਵਾਜ਼ਾ ਅੰਦਰ ਵਾੜ ਲਿਆ ਗੁਰੂ ਸਾਹਿਬ ਨੂੰ ਪਛਾਣਦਾ ਨਹੀਂ ਸੀ ਚਰਨ ਲਿਬੜੇ ਪਏ ਐ, ਪੰਜਾਬੀ ਪਾਟੀ ਪਈ ਐ, ਹੱਥ ਵਿੱਚ ਤਲਵਾਰ ਐ, ਖੂਨ ਸਿੰਮਦਾ ਐ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਿਠਾ ਲਿਆ ਮੰਜੀ ਦੇ ਉੱਤੇ। ਤੇ ਪੂਰਨ ਮਸੰਦ ਕਿੱਥੇ ਐ? ਗੁਰੂ ਸਾਹਿਬ ਪੁੱਛਦੇ ਐ, ਜਿਉਣਾ ਕਹਿੰਦਾ ਜੀ ਮੈਂ ਬੁਲਾ ਕੇ ਲਿਆਉਣਾ, ਪਰ ਮੈਨੂੰ ਦੱਸਣਾ ਤੇ ਪਊ ਵੀ ਕੌਣ ਆਇਆ। ਮਹਾਰਾਜ ਕਹਿੰਦੇ ਨਾਮ ਮੇਰਾ ਗੋਬਿੰਦ ਸਿੰਘ ਹੈ, ਆਨੰਦਪੁਰ ਸਾਹਿਬ ਤੋਂ ਆਇਆ। ਫਿਰ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ। ਫਿਰ ਭੱਜ ਕੇ ਗਿਆ ਬਹਿਲੌਲਪੁਰ ਪਿੰਡ ਵਿੱਚ, ਚੁਬਾਰੇ ਚੜਿਆ, ਜਾ ਕੇ ਆਵਾਜ਼ ਮਾਰੀ ਜੀ ਛੇਤੀ ਥੱਲੇ ਚੱਲੋ। ਪੂਰਨ ਮਸੰਦ ਨੂੰ ਕਹਿੰਦਾ ਛੇਤੀ ਥੱਲੇ ਚੱਲੋ। ਕਹਿੰਦਾ ਕੀ ਹੋ ਗਿਆ, ਸਵੇਰੇ ਸਵੇਰੇ ਕਿਉਂ ਤੰਗ ਕਰਦਾ? ਕਹਿੰਦਾ ਗੁਰੂ ਗੋਬਿੰਦ ਸਿੰਘ ਆਏ ਹੈ। ਹੈਰਾਨ ਹੋਇਆ, ਕਹਿੰਦਾ ਗੁਰੂ ਗੋਬਿੰਦ ਸਿੰਘ? ਕਹਿੰਦੇ ਗੁਰੂ ਗੋਬਿੰਦ ਸਿੰਘ ਆਏ ਹੈ, ਨਾਲ ਕੌਣ ਹੈ? ਕਹਿੰਦੇ ਕੋਈ ਨੀ, ਹੱਥ ਵਿੱਚ ਤਲਵਾਰ ਫੜੀ ਹੈ ਇਕੱਲੀ, ਨਾ ਜੋੜਾ ਨਾ ਘੋੜਾ ਨਾ ਬਾਜ ਨਾ ਤਾਜ, ਕੋਈ ਨੀ, ਨਾਲ ਵੀ ਬੰਦਾ ਵੀ ਕੋਈ ਨੀ, ਇਕੱਲੇ ਹੈ। ਪੂਰਨ ਮਸੰਦ ਪੁੱਛਦਾ ਤੈਨੂੰ ਕੀ ਪੁੱਛਿਆ? ਕਹਿੰਦੇ ਮੈਨੂੰ ਪੁੱਛਿਆ ਵੀ ਪੂਰਨ ਮਸੰਦ ਕਿੱਥੇ ਹੈ? ਕਹਿੰਦੇ ਤੈਂ ਕੀ ਕਹਿਤਾ? ਮੈਂ ਕਿਹਾ ਜੀ ਮੈਂ ਹੁਣੇ ਬੁਲਾ ਕੇ ਲਿਆਉਂਦਾ। ਕਹਿੰਦਾ ਕਮਲਿਆ ਤਾਂ ਐਂ ਕਹਿ ਦੇਣਾ ਸੀ ਮੈਂ ਘਰੇ ਦੇ, ਚੱਲ ਜੇ ਕਹਿ ਹੀ ਦਿੱਤਾ ਤੇ ਜਾ ਦੌੜ ਕੇ ਜਾ ਕੇ ਕਹਿ ਦੇ ਵੀ ਸਾਨੂੰ ਤੁਹਾਡੇ ਦਰਸ਼ਨਾਂ ਦੀ ਲੋੜ ਨਹੀਂ, ਦਰਸ਼ਨ ਕਰਨੇ ਹੋਣਗੇ ਆਨੰਦਪੁਰ ਆ ਜਾਵਾਂਗੇ, ਛੇਤੀ ਸਾਡੇ ਘਰੋਂ ਬਾਹਰ ਚਲੇ ਜਾਓ। ਪੂਰਨ ਮਸੰਦ ਨੇ ਇੰਨੀ ਗੱਲ ਕਰੀ। ਹੁਣ ਵੇਖੋ ਕਮਾਲ ਦੀ ਗੱਲ ਹੈ ਕਿ ਜਿਉਣਾ ਧਰਤੀ ਥੱਲੇ ਨੂੰ ਤੁਰਿਆ ਆਵੇ, ਪੌੜੀਆਂ ਉਤਰੇ ਤੇ ਅੱਖਾਂ ਚੋਂ ਪਾਣੀ, ਕਿਵੇਂ ਕਵੇ ਗੁਰੂ ਗੋਬਿੰਦ ਸਿੰਘ ਨੂੰ? ਤੇ ਮਹਾਰਾਜ ਨੇ ਵੇਖ ਲਿਆ, ਕਹਿੰਦੇ ਟਿੱਕੀ ਰਾਤ ਹੈ ਜਿਉਣਿਆ ਆ ਜਾ। ਮੈਂ ਸੁਣ ਲਿਆ ਜਵਾਬ ਪੂਰਨ ਮਸੰਦ ਦਾ, ਅਸੀਂ ਧੱਕੇ ਨਾਲ ਥੋੜਾ ਬਹਿਣ ਲੱਗੇ ਹਾਂ। ਇਹ ਮੈਨੂੰ ਕਈ ਵਾਰੀ ਕਹਿ ਚੁੱਕਿਆ ਸੀ ਵੀ ਚਰਨ ਪਾਇਓ ਜੀ, ਘਰੇ ਆਇਓ ਜੀ, ਮੈਂ ਤੇ ਤਾਂ ਆ ਗਿਆ। ਮੈਨੂੰ ਤੇ ਐਂ ਲੱਗਿਆ ਵੀ ਪੱਕਾ ਹੈ ਬੰਦਾ, ਪਰ ਕੱਚਾ ਹੀ ਰਹਿ ਗਿਆ। ਮੈਨੂੰ ਤੇ ਕਹਿੰਦਾ ਰਿਹਾ ਅਸੀਂ ਜੀ ਤੁਹਾਡੇ ਨਾਲ ਆ, ਜਾਨਾਂ ਵਾਰ ਦਿਆਂਗੇ, ਆਪਾਂ ਕੁਰਬਾਨ ਕਰ ਦਿਆਂਗੇ। ਮੈਨੂੰ ਕੀ ਪਤਾ ਸੀ ਵੀ ਉੱਤੋਂ ਉੱਤੋਂ ਹੀ ਮਸੰਦ ਬਣਿਆ ਹੋਇਆ ਹੈ, ਉੱਤੋਂ ਉੱਤੋਂ ਹੀ ਅਗਰਾਈਆਂ ਕਰਦਾ ਹੈ, ਅੰਦਰ ਨਹੀਂ ਪਿਆਰ ਇਹਦੇ। ਅੱਜ ਵੇਖ ਲਿਆ ਧੱਕੇ ਨਾਲ ਥੋੜਾ ਬਹਿਣ ਲੱਗੇ ਹਾਂ, ਚੱਲਦੇ ਹਾਂ ਭਾਈ। ਵੇਖੋ ਇਹੋ ਜਿਹਾ ਸਮਾਂ ਵੀ ਗੁਰੂ ਗੋਬਿੰਦ ਸਿੰਘ ਤੇ ਆਇਆ। ਅੱਜ ਕੱਲ੍ਹ ਦੇ ਦਿਨਾਂ ਵਿੱਚ ਬਹੁਤ ਹੀ ਸਰਦੀ, ਵੇਖੋ ਧੁੰਨਾਂ ਪੈਂਦੀਆਂ, ਹੱਥ ਵੀ ਐਂ ਪਸਾਰਿਆ ਨਹੀਂ ਦਿਸਦਾ, ਇੰਨੀ ਠੰਡ ਹੈ। ਤੇ ਜਿਉਣਾ ਰੋਣ ਲੱਗ ਪਿਆ, ਕਹਿੰਦਾ ਮਹਾਰਾਜ ਮੇਰੇ ਗਰੀਬ ਕੋਲ ਤੇ ਹੈ ਕੱਖ ਨਹੀਂ, ਨਹੀਂ ਤੇ ਤੁਹਾਨੂੰ ਮੈਂ ਲੈ ਜਾਂਦਾ ਆਪਣੀ ਛੱਪਰੀ ਦੇ ਵਿੱਚ ਹੀ ਲੈ ਜਾਂਦਾ, ਇੰਨੀ ਭਾਵਨਾ ਗਰੀਬ ਦੇ ਅੰਦਰ। ਉੱਥੋਂ ਗੁਰੂ ਗੋਬਿੰਦ ਸਿੰਘ ਫਿਰ ਤੁਰਨ ਲੱਗੇ ਸੀ ਤੇ ਉਹਨੇ ਟਿੰਡ ਪਈ ਸੀ ਇੱਕ, ਖੂਹ ਲਾਉਣ ਵਾਸਤੇ ਟਿੰਡਾਂ ਰੱਖੀਆਂ ਸੀ ਘਰ ਘਰ। ਇੱਕ ਟਿੰਡ ਦੇ ਵਿੱਚ ਲੱਕੜ ਅੱਗ ਪਾਤੀ, ਅੱਗ ਧੂਣੀ ਬਾਲੀ ਹੋਈ ਸੀ, ਅੱਗ ਬਾਲੀ ਸੀ, ਅੱਗ ਲੱਕੜ ਵਿੱਚ ਪਾ ਕੇ ਰੱਸੀ ਬੰਨ ਕੇ ਹੱਥ ਚ ਫੜਾ ਦਿੱਤੀ। ਕਹਿੰਦਾ ਮਹਾਰਾਜ ਜਿੱਥੇ ਕਿ ਤੱਕ ਅੱਗ ਜਾਂਦੀ ਹੈ ਲੈ ਜਾਓ, ਸੇਕ ਆਈ ਜਾਊ, ਠੰਡ ਬਹੁਤ ਹੈ। ਉਹਨੂੰ ਮਨਾ ਨਹੀਂ ਕਰ ਸਕੇ, ਏਦਾਂ ਹੱਥ ਚ ਟਿੰਡ ਫੜ ਲਈ, ਉਹ ਰੱਸੀ ਬੰਨਤੀ, ਏਦਾਂ ਵਿੱਚ ਉਹਦੇ ਅੱਗ ਰੱਖਦੀ। ਤੇ ਗੁਰੂ ਸਾਹਿਬ ਉਹੀ ਟਿੰਡ ਲੈ ਕੇ ਗਏ ਜਿਉਣੇ ਉਹਦੇ ਘਰੋਂ। ਪੂਰਨ ਮਸੰਦ ਦੇ ਉਹ ਨਿਕਲੇ, ਮਾਛੀਵਾੜੇ ਦੇ ਜੰਗਲ ਚ ਗਏ, ਕੰਡਿਆਂ ਦੀ ਸੇਜ ਵਿਛਾਈ, ਅੱਗ ਬੁੱਝ ਗਈ। ਉਸੇ ਟਿੰਡ ਨੂੰ ਗੁਰੂ ਸਾਹਿਬ ਨੇ ਸਰਾਣੇ ਥੱਲੇ ਰੱਖ ਲਿਆ, ਜਿਹਨੂੰ ਕਹਿੰਦੇ ਆ ਵੀ ਟਿੰਡ ਦਾ ਸਰਾਣਾ। ਗੁਰੂ ਸਾਹਿਬ ਨੇ ਜਿਉਣੇ ਦੀ ਦਿੱਤੀ ਹੋਈ ਟਿੰਡ। ਉੱਥੇ ਮਾਛੀਵਾੜੇ ਦੇ ਜੰਗਲ ਵਿੱਚ ਗੁਰੂ ਸਾਹਿਬ ਪਏ ਹੈ ਨੌ ਪੋਹ ਦੀ ਸਵੇਰ ਨੂੰ। ਤੇ ਇਧਰਲੇ ਪਾਸੇ ਸਰਸਾ ਦੇ ਕੰਢੇ ਤੇ ਜਦੋਂ ਪਰਿਵਾਰ ਵਿਛੜਿਆ ਸੀ, ਇਹ ਸੀ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਜਿਹੜਾ ਕੱਲ ਸੁਣਿਆ ਇੱਥੇ ਤੱਕ। ਤੇ ਛੋਟੇ ਜਦੋਂ ਗਏ ਆ ਨਾ, ਉਹਨਾਂ ਨੇ ਸਰਸਾ ਪਾਰ ਨਹੀਂ ਕਰਿਆ, ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੇ ਸਰਸਾ ਪਾਰ ਨਹੀਂ ਕਰਿਆ। ਸਰਸਾ ਦਾ ਪਾਣੀ ਜਿੱਧਰ ਨੂੰ ਵਹਿੰਦਾ ਸੀ, ਉੱਪਰੋਂ ਪਹਾੜਾਂ ਵਾਲੇ ਪਾਸਿਓਂ ਆ ਰਿਹਾ ਸੀ, ਇਹਦਾ ਮਤਲਬ ਥੱਲੇ ਨੂੰ ਆਉਂਦਾ ਪਾਣੀ, ਉਹ ਪਾਣੀ ਦੇ ਨਾਲ ਨਾਲ ਹੀ ਤੁਰੇ ਆਏ ਸਰਸਾ ਦੇ ਕੰਢੇ ਕੰਢੇ। ਬਾਕੀ ਪਾਰ ਹੋ ਗਏ ਦੋ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ। ਫਤਿਹ ਸਿੰਘ 6 ਸਾਲ ਦਾ, 7ਵਾਂ ਚੱਲਦਾ, ਤੇ ਬਾਬਾ ਜੁਝਾਰ ਸਿੰਘ ਨੂੰ 9ਵਾਂ ਸਾਲ ਚੱਲਦਾ, 8 ਸਾਲ ਦੇ ਨੇ। ਤਾਂ ਕਰਕੇ ਕਈ ਵਾਰੀ ਇਤਿਹਾਸਕਾਰ ਕਹਿੰਦੇ 9 ਤੇ 7 ਸਾਲ ਕਹਿ ਦਿੰਦੇ ਨੇ, 7ਵਾਂ ਵੀ ਲੱਗਿਆ ਹੋਇਆ ਉਹਨਾਂ ਨੂੰ, 9ਵਾਂ ਲੱਗਿਆ ਹੋਇਆ। 6 ਦੇ ਪੂਰੇ ਆ ਬਾਬਾ ਫਤਿਹ ਸਿੰਘ ਉਧਰਲੇ ਪਾਸੇ 8 ਸਾਲ ਦੀ ਉਮਰ ਹੈ ਬਾਬਾ ਜੋਰਾਵਰ ਸਿੰਘ ਦੀ ਹੁਣ 8 ਤੇ 6 ਸਾਲ ਦੀ ਉਮਰ ਵੇਖੋ ਕਿੰਨੀ ਹੁੰਦੀ ਹੈ ਉਹ ਹੁਣ ਜਦੋਂ ਮਾਤਾ ਜੀ ਦੇ ਨਾਲ ਕਈ ਇਤਿਹਾਸਕਾਰਾਂ ਨੇ ਖੱਚਰ ਵੀ ਦੱਸਿਆ ਵੀ ਇੱਕ ਖੱਚਰ ਸੀ ਖੱਚਰ ਤੇ ਬਿਠਾ ਲਏ ਆਪ ਮਾਤਾ ਜੀ ਤੁਰਦੇ ਗਏ ਕਈਆਂ ਨੇ ਦੱਸਿਆ ਵੀ ਪੈਦਲ ਹੀ ਸੀ ਉੱਲੇ ਝਾੜੀਆਂ ਦੇ ਲੁਕ ਕੇ ਬੈਠ ਜਾਂਦੇ ਨੇ ਜਦੋਂ ਕੋਈ ਪਟੜੀ ਪਟੜੀ ਆਉਂਦਾ ਹੈ ਭੱਜ ਕੇ ਥੱਲੇ ਝਾੜੀ 'ਚ ਲੁਕ ਜਾਂਦੇ ਆ ਝਾੜੀਆਂ 'ਚ ਲੁਕ ਜਾਂਦੇ ਆ ਫਿਰ ਬਾਹਰ ਆ ਜਾਂਦੇ ਸ਼ਾਮ ਪੈ ਗਈ ਇਹ ਸੱਤ ਪੋਹ ਹੈ ਜੀ ਚੇਤਾ ਰੱਖਿਓ 21 ਦਸੰਬਰ ਸੱਤ ਪੋਹ ਹੈ ਝਾੜੀਆਂ 'ਚ ਲੁਕ ਜਾਂਦੇ ਆ ਜਦੋਂ ਕੋਈ ਆ ਜਾਂਦਾ ਹੈ ਫਿਰ ਬਾਹਰ ਆ ਥੋੜਾ ਜਿਹਾ ਤੁਰਦੇ ਆ ਫਿਰ ਥੱਲੇ ਨੂੰ ਚਲੇ ਜਾਂਦੇ ਫਿਰ ਫਿਰ ਪਟੜੀ ਤੇ ਚੜ ਜਾਂਦੇ ਆ ਫਿਰ ਤੁਰਦੇ ਆ ਥੋੜਾ ਜਿਹਾ ਠੰਡ ਬਹੁਤ ਜ਼ਿਆਦਾ ਹੈ ਮੋਟਾ ਕੋਲ ਕੱਪੜਾ ਨਹੀਂ ਕੋਈ ਚੱਲਦੇ ਚੱਲਦੇ ਫਿਰ ਪਹੁੰਚ ਗਏ ਸਤਲੁਜ ਦੇ ਕੰਢੇ ਤੇ ਸਤਲੁਜ ਦਰਿਆ ਪੈਂਦਾ ਉੱਥੇ ਉਹ ਸਰਸਾ ਜਿਹੜਾ ਦਰਿਆ ਵਾਲੇ ਪਾਸੇ ਹੀ ਆਉਣਾ ਸੀ ਅੱਗੇ ਦਰਿਆ ਪੈਂਦਾ ਸਤਲੁਜ ਸਤਲੁਜ ਦੇ ਕੰਢੇ ਦੇ ਉੱਤੇ ਪਿੰਡ ਹੈ ਚੱਕ ਢੇਰਾ ਪਿੰਡ ਉਹ ਚੱਕ ਢੇਰਾ ਪਿੰਡ ਦੇ ਬਾਹਰ ਬਾਹਰ ਇੱਕ ਛੱਪਰੀ ਬਣੀ ਹੋਈ ਸੀ ਤੇ ਸਾਹਿਬਜ਼ਾਦੇ ਪੁੱਛਦੇ ਰਹੇ ਮਾਤਾ ਜੀ ਜਾਣਾ ਕਿੱਧਰ ਨੂੰ ਹੈ ਕਿੱਥੇ ਜਾਣਾ ਕਹਿੰਦੇ ਬੇਟਾ ਤੁਰੇ ਚੱਲੋ ਹੁਣ ਸਮਾਂ ਹੀ ਦੱਸੋ ਕਿੱਧਰ ਜਾਣਾ ਚੱਲਦਿਆਂ ਚੱਲਦਿਆਂ ਫਿਰ ਵੇਖਿਆ ਇੱਕ ਛੱਪਰੀ ਦਿਸੀ ਸੱਤ ਪੋਹ ਦੀ ਸ਼ਾਮ ਪੈਂਦੀ ਹੈ ਗੁਰੂ ਪਿਤਾ ਨਾਲੋਂ ਪਹਿਲੇ ਦਿਨ ਵਿਛੜੇ ਸੱਤ ਪੋਹ ਦੀ ਸ਼ਾਮ ਕਈ ਵਾਰੀ ਸਾਹਿਬਜ਼ਾਦਿਆਂ ਨੇ ਗੱਲ ਕੀਤੀ ਮਾਤਾ ਜੀ ਗਏ ਕਿੱਧਰ ਹੈ ਉਹਨਾਂ ਨੇ ਖਬਰ ਹੀ ਨਹੀਂ ਲਈ ਸਾਡੀ ਅਜੀਤ ਸਿੰਘ ਨੇ ਉਹਨੇ ਪਤਾ ਨਹੀਂ ਕਰਿਆ ਮੁੜ ਕੇ ਪਿਤਾ ਜੀ ਨੇ ਵੀ ਮੁੜ ਕੇ ਵੇਖਿਆ ਹੀ ਨਹੀਂ ਸਾਡੇ ਕੰਨੇ ਮਾਤਾਵਾਂ ਕਿੱਧਰ ਚਲੀਆਂ ਗਈਆਂ ਸਾਰਾ ਹੀ ਚਲੇ ਗਏ ਸਾਨੂੰ ਇਕੱਲੇ ਹੀ ਛੱਡ ਗਏ ਜੋਗੀ ਅੱਲਾ ਯਾਰ ਖਾਂ ਕੌਮੀ ਕਵਿਤਾ ਲਿਖਦਾ ਸਾਡੀ ਹਿੰਦ ਮੁਸਲਮਾਨ ਹੈ ਪਰ ਕੌਮੀ ਕਵਿਤਾ ਲਿਖਦਾ ਸਿੱਖਾਂ ਦੀ ਜੋਗੀ ਅੱਲਾ ਯਾਰ ਸਾਡੀ ਕੌਮੀ ਕਵਿਤਾ ਗੰਜੇ ਸ਼ਹੀਦਾਂ ਜਿਹੜੀ ਉਹਦੀ ਕਵਿਤਾ ਉਹਨੂੰ ਕਹਿੰਦੇ ਆ ਕਮਾਲ ਦੀ ਗੱਲ ਇਹ ਹੈ ਵੀ ਮੁਸਲਮਾਨ ਹੈ ਉਹ ਲਿਖਦੇ ਵੀ ਜਬ ਰਣ ਅਜੀਤ ਜੀਤ ਕਰ ਤਸ਼ਰੀਫ ਲਾਏਗੇ ਅੱਲਾ ਕੇ ਸਾਥ ਜਿਸ ਘੜੀ ਜੁਝਾਰ ਆਏਗੇ ਮਾਤਾ ਕਭੀ ਪਿਤਾ ਕਭੀ ਭਾਈ ਮਨਾਏਗੇ ਹਮਕੋ ਗਲੇ ਸੇ ਲਗਾ ਕਰ ਕਹੇਗੇ ਬਾਰ ਬਾਰ ਮਾਨ ਜਾਓ ਹਮ ਨਹੀਂ ਮਾਨੇਗੇ ਜਿਨਹਾਰ ਇਕਰਾਰ ਲੇਗੇ ਹਮਕੋ ਬੁਲਾਨਾ ਨਾ ਫਿਰ ਕਭੀ ਯੂੰ ਅਕੇਲੇ ਛੋੜ ਕੇ ਜਾਣਾ ਨਾ ਫਿਰ ਕਭੀ ਕਹਿੰਦੇ ਦੋਵੇਂ ਜਣੇ ਗੱਲਾਂ ਕਰਦੇ ਆ ਮਾਤਾ ਜਦੋਂ ਹੁਣ ਮਿਲੇ ਨਾ ਅਸੀਂ ਤੇ ਰੁੱਸ ਜਾਣਾ ਗੱਲ ਹੀ ਨਹੀਂ ਕਰਨੀ ਅਸੀਂ ਨਹੀਂ ਬੋਲਣਾ ਉਹਨਾਂ ਨਾਲ ਸਾਨੂੰ ਛੱਡ ਹੀ ਗਏ ਇਕੱਲਿਆਂ ਨੂੰ ਪਿਤਾ ਜੀ ਨਾਲ ਅਸੀਂ ਨਹੀਂ ਬੋਲਣਾ ਮੁੜ ਕੇ ਗੱਲ ਨਹੀਂ ਕਰਨੀ ਅਸੀਂ ਸਾਨੂੰ ਇਕੱਲੇ ਕਿਉਂ ਛੱਡ ਗਏ ਤੇ ਜਦੋਂ ਸਾਨੂੰ ਮਨਾਉਣਗੇ ਅਸੀਂ ਮੰਨਣਾ ਨਹੀਂ ਉਦੋਂ ਮੰਨਾਂਗੇ ਜਦੋਂ ਵਾਅਦਾ ਕਰਨਗੇ ਵੀ ਯੂੰ ਇਕੱਲੇ ਛੋੜ ਕੇ ਜਾਣਾ ਨਾ ਫਿਰ ਕਭੀ ਵਾਅਦਾ ਕਰੋ ਵੀ ਸਾਨੂੰ ਮੁੜ ਕੇ ਨਹੀਂ ਛੱਡ ਕੇ ਜਾਓਗੇ ਨਿੱਕੇ ਨਿੱਕੇ ਬੱਚੇ ਇਦਾਂ ਦੀਆਂ ਗੱਲਾਂ ਜਿੱਦਾਂ ਕਰਦੇ ਹੁੰਦੇ ਆ ਬੱਚੇ ਗੱਲਾਂ ਜਿੱਦਾਂ ਨਿੱਕੇ ਨਿੱਕੇ ਬੱਚੇ ਕਰਦੇ ਐ ਤੁਹਾਡਿਆਂ ਘਰਾਂ ਦੇ ਵਿੱਚ ਨਿਆਣੇ ਜਿੱਦਾਂ ਬੱਚੇ ਗੱਲ ਕਰਦੇ ਐ ਵੱਡਿਆਂ ਭਰਾਵਾਂ ਨਾਲ ਰੁੱਸਦੇ ਐ ਏਦਾਂ ਹੀ ਰੁੱਸਦੇ ਸੀ ਗੁਰੂ ਗੋਬਿੰਦ ਸਿੰਘ ਨਾਲ ਤੁਹਾਨੂੰ ਸਾਨੂੰ ਕੀ ਲੱਗਦਾ ਵੀ ਉਹ ਸਾਡੇ ਨਾਲੋਂ ਵੀ ਅਲੱਗ ਤਰ੍ਹਾਂ ਸੋਚਦੇ ਸੀ ਵੀ ਮਹਾਰਾਜ ਕਦੇ ਪਿਆਰ ਨਹੀਂ ਕਰਦੇ ਹੁਣ ਅੜਬ ਗੱਲ ਨਹੀਂ ਕਰਦੇ ਨਹੀਂ ਜਦੋਂ ਭੱਜ ਕੇ ਫਤਿਹ ਸਿੰਘ ਗੋਦੀ ਚੜ੍ਹਦਾ ਸੀ ਗੋਦੀ ਵੀ ਚੱਕਦੇ ਸੀ ਤੇ ਜਿੱਦਾਂ ਸੁੱਤੇ ਪਿਆਂ ਨੂੰ ਕਹਿੰਦਾ ਹੋਣਾ ਵੀ ਅੱਜ ਤਾਂ ਮੈਂ ਤੁਹਾਡੇ ਨਾਲ ਹੀ ਸੌਣਾ ਤੇ ਸੌਂਦਾ ਵੀ ਸੀ ਰੋਟੀ ਵੀ ਖਾ ਲੈਂਦਾ ਹੁਣ ਨਾਲ ਜਿਵੇਂ ਤੁਹਾਡੇ ਬੱਚੇ ਬਸ ਇਦਾਂ ਹੀ ਪਿਆਰ ਕਰਦੇ ਸੀ ਇਦਾਂ ਹੀ ਸੀ ਹੋਰ ਨਿਰਮੋਹੀ ਥੋੜਾ ਆ ਵੀ ਮੋਹ ਨਹੀਂ ਕਰਦੇ ਛੱਡਣੇ ਔਖੇ ਉਹ ਹੁੰਦੇ ਜਿੱਥੇ ਮੋਹ ਹੋਵੇ ਪਿਆਰ ਤੇ ਕਰਦੇ ਸੀ ਸਦਾ ਉਵੇਂ ਹੀ ਖਡਾਉਂਦੇ ਸੀ ਉਵੇਂ ਹੀ ਲਾਡ ਲਾਉਂਦੇ ਸੀ ਲਾਪਰਵਾਹ ਥੋੜਾ ਸੀ ਬੱਚਿਆਂ ਨੂੰ ਪਾਲਣ ਵਿੱਚ ਲਾਪਰਵਾਹ ਥੋੜਾ ਸੀ ਬੇਪਰਵਾਹ ਸੀ ਜੇ ਛੱਡ ਗਏ ਤਾਂ ਵੀ ਕੋਈ ਰਹਿ ਜਾਣਗੇ ਲਾਪਰਵਾਹ ਥੋੜਾ ਪਿਤਾ ਪਿਤਾ ਲਾਪਰਵਾਹ ਹੋਣਾ ਵੀ ਨਹੀਂ ਚਾਹੀਦਾ। ਤੂੰ ਕਵੇ ਮੈਂ ਤੇ ਬਾਹਲਾ ਹੀ ਹੁਣ ਨਾਮ ਜਪਣ ਲੱਗ ਗਿਆ ਤੇ ਮੈਂ ਤੇ ਪਾਠ ਕਰੂ, ਬੱਚਿਓ ਮੇਰੇ ਨੇੜੇ ਨਾ ਲੱਗਿਓ, ਲਾਪਰਵਾਹ ਨਾ ਹੋਈ। ਬੱਚਿਆਂ ਨੂੰ ਰੋਟੀ ਖਵਾਉਣੀ ਪੈਣੀ ਹੈ, ਤੈਨੂੰ ਸਵਾਉਣੇ ਵੀ ਪੈਣਗੇ, ਕੋਲ ਬਿਠਾਉਣੇ ਵੀ ਪੈਣਗੇ, ਮੋਢਿਆਂ ਤੇ ਖਿਡਾਉਣੇ ਵੀ ਪੈਣਗੇ, ਪੋਤੇ ਚੱਕਣੇ ਵੀ ਪੈਣਗੇ। ਇਹ ਲਾਪਰਵਾਹ ਨਾ ਹੋਵੋ ਬੱਚਿਆਂ ਤੋਂ। ਗੁਰੂ ਗੋਬਿੰਦ ਸਿੰਘ ਲਾਪਰਵਾਹ ਨਹੀਂ ਸੀ, ਚੱਕਦੇ ਸੀ ਗੋਦੀ, ਪਿਆਰ ਵੀ ਕਰਦੇ ਸੀ, ਬੇਪਰਵਾਹ ਸੀ। ਪਾਲਣ ਵਿੱਚ ਕੋਈ ਲਾਪਰਵਾਹੀ ਨਹੀਂ, ਚੱਲ ਜੇ ਕੁਰਬਾਨ ਕਰਨੇ ਪੈ ਗਏ ਫਿਰ ਬੇਪਰਵਾਹ। ਦੋਵੇਂ ਗੱਲਾਂ ਨਾਲ ਸਾਡੇ ਚ ਇੱਕ ਚੀਜ਼ ਤੇ ਹੈ, ਤੁਹਾਡੇ ਚ ਸਵੀਰ ਵੀਰੋ ਭਾਈ ਆਪਣੇ ਚ ਇੱਕ ਚੀਜ਼ ਤੇ ਹੈ, ਲਾਪਰਵਾਹ ਨਹੀਂ। ਅਸੀਂ ਚੱਕਦੇ ਵੀ ਹਾਂ, ਆਉਣੇ ਤੋਂ ਕਈ ਚੀਜ਼ ਖਰੀਦ ਕੇ ਲਿਜਾਣਗੇ, ਨਿਆਣੇ ਨੀ ਕਹਿੰਦੇ ਖਰੀਦ ਕੇ ਲਿਆਈ ਕੁਛ, ਰਾਹ ਚ ਜਾਂਦੇ ਹੋਏ ਅਗਲਾ ਕੋਈ ਸੇਬ ਖਰੀਦਦਾ, ਕੋਈ ਕੇਲੇ ਖਰੀਦਦਾ, ਕੋਈ ਖਿੱਲਾਂ ਲੈ ਕੇ ਜਾਂਦਾ, ਲੈ ਕੇ ਜਾਊਂਗੇ ਕੁਛ ਨਾ ਕੁਛ, ਲਾਪਰਵਾਹ ਨਹੀਂ। ਪਰ ਜੇ ਕਿਤੇ ਨਿਆਣਾ ਕੋਈ ਛੱਡ ਕੇ ਚੱਲ ਜੇ ਦੁਨੀਆ, ਉਹਦੇ ਲਈ ਸਾਡੇ ਚ ਬੇਪਰਵਾਹੀ ਦਾ ਗੁਣ ਹੈ। ਲਾਪਰਵਾਹੀ ਤੇ ਹੈ ਨਹੀਂ ਸਾਡੇ ਚ, ਬਹੁਤ ਪਿਆਰ ਕਰਦੇ ਲੋਕ ਆਪਣੇ ਨਿਆਣਿਆਂ ਨੂੰ, ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ। ਪਰ ਜੇ ਕਿਤੇ ਵਿਛੋੜਾ ਪੈ ਜੇ, ਉਹਦੇ ਲਈ ਬੇਪਰਵਾਹੀ ਸਾਡੇ ਚ ਹੈ, ਉਹ ਨਹੀਂ। ਪਰ ਉਹ ਲਾਪਰਵਾਹ ਨਹੀਂ ਗੁਰੂ ਗੋਬਿੰਦ ਸਿੰਘ ਤੇ ਬੇਪਰਵਾਹ, ਬੇਪਰਵਾਹ ਨੇ। ਕਹਿੰਦੇ ਮਾਤਾ ਗੁਜਰ ਕੌਰ ਨੇ ਵੇਖਿਆ ਸਾਹਮਣੇ ਛੱਪਰੀ ਹੈ, ਛੱਪਰੀ ਦੇ ਵਿੱਚ ਦੀਵਾ ਬਲਦਾ ਹੈ। ਕਹਿੰਦੇ ਉੱਥੇ ਚੱਲਦੇ ਹਾਂ, ਸਭ ਜਾਂਦਿਆਂ ਨੂੰ ਨਾਲ ਲੈ ਕੇ ਮਾਤਾ ਗੁਜਰ ਕੌਰ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਛੱਪਰੀ 'ਚ ਚਲੇ ਗਏ। ਛੱਪਰੀ ਦਿਆਂ ਮਾਲਕਾ ਬੂਹਾ ਖੋਲ ਭਾਈ, ਕਹਿੰਦੇ ਉੱਥੇ ਕੁੰਮਾ ਮਾਸ਼ਕੀ ਉਹਦਾ ਨਾਮ ਹੈ, ਉਹਨੇ ਦਰਵਾਜ਼ਾ ਖੋਲਿਆ। ਇਹ ਵੀ ਤੰਗ ਬਹੁਤ ਹੋ ਗਿਆ ਸੀ ਪਿਆਰਿਓ, ਹੈ ਸੀ ਕੁੰਮਾ ਮਾਸ਼ਕੀ ਹਿੰਦੂ, ਪਰ ਇਹਨੂੰ ਧੱਕੇ ਨਾਲ ਮੁਸਲਮਾਨ ਬਣਾਤਾ, ਫਿਰ ਇਹਦਾ ਨਾਮ ਬਣ ਗਿਆ ਕਰੀਮ ਬਖਸ਼। ਅਸਲ ਵਿੱਚ ਇਹ ਹਿੰਦੂ ਸੀ, ਇਹ ਸਤਾਇਆ ਹੋਇਆ ਸਰਕਾਰਾਂ ਦਾ। ਉਹਨੇ ਦਰਵਾਜ਼ਾ ਖੋਲਿਆ, ਮਾਤਾ ਜੀ ਨੂੰ ਵੇਖਿਆ, ਸਾਹਿਬਜ਼ਾਦਿਆਂ ਨੂੰ ਵੇਖਿਆ। ਕਹਿੰਦਾ ਜੀ ਦੱਸੋ ਕੌਣ ਹੋ, ਕੀ ਸੇਵਾ ਕਰਾਂ। ਮਾਤਾ ਜੀ ਕਹਿੰਦੇ ਵੇ ਭਾਈ, ਤੂੰ ਗੁਰੂ ਗੋਬਿੰਦ ਸਿੰਘ ਦਾ ਨਾਂ ਸੁਣਿਆ? ਕਹਿੰਦਾ ਚੰਗੀ ਤਰ੍ਹਾਂ ਸੁਣਿਆ। ਉਹਨਾਂ ਦੇ ਕਈ ਬੰਦੇ ਮੇਰੀ ਬੇੜੀ ਦੇ ਵਿੱਚ ਬੈਠ ਕੇ ਦਰਿਆ ਪਾਰ ਕਰਦੇ ਆ ਸਤਲੁਜ, ਮੈਂ ਬੇੜੀ ਚਲਾਉਂਦਾ, ਉਹਨਾਂ ਦੇ ਕਈ ਸੇਵਾਦਾਰ ਸੰਗਤ ਆਉਂਦੀ ਹੈ, ਜਦੋਂ ਮੈਂ ਫਿਰ ਦਰਿਆ ਪਾਰ ਕਰਾ ਦਿੰਦਾ। ਮੈਂ ਜਾਣਦਾ ਗੁਰੂ ਗੋਬਿੰਦ ਸਿੰਘ, ਬਹੁਤ ਸਿਫਤ ਸੁਣੀ ਹੈ, ਮੈਂ ਦਰਸ਼ਨ ਨਹੀਂ ਅਜੇ ਕਰੇ। ਮਾਤਾ ਜੀ ਕਹਿੰਦੇ ਮੈਂ ਉਹਨਾਂ ਦੀ ਮਾਂ, ਮੇਰਾ ਲਾਲ ਹੈ ਉਹ, ਜਿਹੜਾ ਗੁਰੂ ਗੋਬਿੰਦ ਸਿੰਘ, ਜਿਹਨੂੰ ਦੁਨੀਆ ਗੁਰੂ ਗੋਬਿੰਦ ਸਿੰਘ ਕਹਿੰਦੀ, ਪੁੱਤ ਹੈ ਮੇਰਾ। ਕਿੱਡੇ ਮਾਣ ਵਾਲੀ ਗੱਲ ਹੈ, ਜੇ ਕਦੇ ਐਡਰੈਸ ਦੱਸਣਾ ਪਵੇ, ਨਾਂ ਕੀ ਹੈ ਬੇਬੇ? ਗੁਜਰੀ, ਪਿਤਾ ਦਾ ਨਾਂ, ਤੁਹਾਡੇ ਪਤੀ ਦਾ ਨਾਂ ਗੁਰੂ ਤੇਗ ਬਹਾਦਰ, ਸਹੁਰਾ ਗੁਰੂ ਹਰਗੋਬਿੰਦ, ਔਲਾਦ ਹੈ ਇੱਕ ਪੁੱਤ। ਜਿਵੇਂ ਤੁਸੀਂ ਕਹਿੰਦੇ ਦੋ ਪੁੱਤ ਹੈ ਜੀ, ਦੋ ਧੀਆਂ, ਇੱਕ ਪੁੱਤ। ਬੇਬੇ ਪੁੱਤ ਹੈ, ਬੱਚੇ ਕਿੰਨੇ ਹੈ? ਇੱਕ ਹੀ ਹੈ ਜੀ, ਨਾਂ ਕੀ ਹੈ? ਗੋਬਿੰਦ ਸਿੰਘ। ਕਿੱਡੇ ਮਾਣ ਵਾਲੀ ਗੱਲ, ਛਾਤੀ ਚੌੜੀ ਹੁੰਦੀ ਨਾ ਜਦੋਂ ਐਂ ਕਹਿੰਦੀ ਹੋਣੀ ਕਦੇ ਵੀ ਮੇਰਾ ਪੁੱਤ ਹੈ ਗੋਬਿੰਦ ਸਿੰਘ। ਪੋਤੇ ਵੀ ਹੈ, ਹਾਂ ਪੁੱਤ ਚਾਰ ਹੈ, ਇੱਕ ਅਜੀਤ ਸਿੰਘ ਹੈ, ਇੱਕ ਜੁਝਾਰ ਸਿੰਘ ਹੈ, ਇੱਕ ਜ਼ੋਰਾਵਰ ਸਿੰਘ ਹੈ, ਤੇ ਇੱਕ ਫਤਿਹ ਸਿੰਘ, ਚਾਰ ਪੋਤੇ ਇੱਕ ਪੁੱਤ। ਕਿੱਡੇ ਮਾਣ ਵਾਲੀ ਗੱਲ ਹੈ। ਏਦਾਂ ਦੇ ਕੰਮ ਕਰੋ, ਜਦੋਂ ਤੁਹਾਡੀ ਮਾਂ ਤੁਹਾਡਾ ਨਾਮ ਦੱਸੇ ਨਾ ਕਿਸੇ ਨੂੰ, ਉਹਨੂੰ ਸਵਾਦ ਆ ਜਾਏ ਦੱਸਣ। ਹਰ ਇੱਕ ਦੀ ਮਾਂ ਦੱਸਦੀ ਹੋਈ ਹੈ, ਬੱਚੇ ਆਪਣੇ ਦਾ ਨਾਮ ਮੈਂ ਫਲਾਣਾ ਮੇਰਾ ਪੁੱਤ ਹੈ, ਤੇ ਤੁਹਾਡੀ ਮਾਂ ਮਾਣ ਕਰੇ ਮੈਂ ਆਪਣੇ ਪੁੱਤ ਦਾ ਨਾਮ ਦੱਸ ਸਕਦੀ। ਅਗਲਾ ਕਹੇ ਅੱਛਾ ਅੱਛਾ ਜਾਣਦੇ ਆ, ਉਹਨੂੰ ਬਹੁਤ ਚੰਗਾ ਬੰਦਾ, ਕਮਾਲ। ਐਸਾ ਕੰਮ ਨਾ ਕਰਿਓ ਕਿ ਮਾਂ ਨੂੰ ਪੁੱਤ ਦਾ ਨਾਮ ਦੱਸਣ ਲੱਗਿਆ ਸ਼ਰਮ ਆਵੇ, ਪਿਓ ਆਪਣੇ ਪੁੱਤ ਦਾ ਨਾਮ ਦੱਸਣ ਲੱਗਿਆ ਸ਼ਰਮ ਆਵੇ। ਐਸਾ ਕੋਈ ਕੰਮ ਨਾ ਕਰੀਏ ਜ਼ਿੰਦਗੀ ਚ। ਮਹਾਰਾਜ ਕਹਿ, ਮਾਤਾ ਜੀ ਕਹਿਣ ਲੱਗੇ, ਮਾਤਾ ਗੁਜਰ ਕੌਰ, ਮੇਰਾ ਨਾਮ ਗੁਜਰੀ, ਇੱਕ ਕਵਿਤਾ ਹੋਰ ਸੁਣੀਏ ਭਲਾ ਸੰਗਤੇ ਨੀ ਮੇਰਾ ਨਾਮ ਗੁਜਰੀ ਮੈਂ ਇਹਦੀਆਂ ਤਿੰਨ ਚਾਰ ਲਾਈਨਾਂ ਹੀ ਆ ਦੋ ਕੁ ਮਿੰਟ ਵਿੱਚ ਹੀ ਸੁਣ ਸਕਦੇ ਹਾਂ ਇੱਕ ਗੱਲ ਧਿਆਨ ਚ ਰੱਖਿਓ ਪਿਆਰਿਓ ਅਜੇ ਹੋਏ ਆ 3:35 ਤੇ ਜੇ ਤੁਸੀਂ ਸਾਥ ਦਿਓ ਤੇ ਆਪਾਂ 4:15 ਵਜੇ ਸਮਾਪਤੀ ਕਰੀਏ 4:15 ਇਦੋਂ ਲੇਟ ਪੌਣੇ 2 ਤੋਂ ਲੈ ਕੇ 4:15 ਘੰਟੇ ਬਣਦੇ ਆ ਬਹੁਤਾ ਸਮਾਂ ਤੇ ਨਹੀਂ ਕਈ ਤੇ ਆਈ ਘੰਟਾ ਲੇਟ ਹੈ 4:15 ਵਜੇ ਸਮਾਪਤੀ ਕਰ ਦਾਂਗੇ ਟਿਕਾ ਰੱਖਿਓ ਹਾਜ਼ਰ ਰਹੋ ਫਿਰ ਆਪਾਂ ਧਿਆਨ ਕਿਉਂਕਿ ਪੰਜ ਪਿਆਰਿਆਂ ਨੇ ਵੀ ਵਿੱਚ ਦੀ ਆ ਜਾਣਾ 5-7 ਮਿੰਟ ਆਪਣੇ ਉੱਧਰ ਵੀ ਲੱਗਣਗੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸੱਚੀ ਜੇ ਪੁੱਛਦੇ ਹੋ ਨਾ ਆਹ ਇਤਿਹਾਸ ਤੇ ਇਹੋ ਜਿਹਾ ਵੀ 7 ਵਜ ਜਾਣ ਸ਼ਾਮ ਇਹ ਇਹੋ ਜਿਹਾ ਇਤਿਹਾਸ ਤੇ ਕੱਲੀ ਕੱਲੀ ਗੱਲ ਖੋਲ ਖੋਲ ਕੇ ਪੜ੍ਹੀਏ ਤੇ ਸੁਣੀਏ ਐ ਸਾਹਮਣੇ ਆ ਜਾਂਦਾ ਪਰ ਸਮਾਂ ਹੈ ਨਾ ਜਿਹੜਾ ਇਹ ਆ ਗਿਆ ਇਹ ਪਾਬੰਦੀ ਹੁੰਦੀ ਹੈ ਆਓ ਹੁਣ ਜਰਾ ਆ ਸੁਣਿਓ ਮਾਤਾ ਗੁਜਰ ਕੌਰ ਬੇਬੇ ਨਾਂ ਕੀ ਹੈ ਨਾਂ ਮੇਰਾ ਗੁਜਰੀ ਆ ਸੁਣਿਓ ਇੱਕ ਵਾਰ ਬੜੀ ਪਿਆਰੀ
ਸੰਗ ਤੇ ਨਹੀਂ ਮੇਰਾ ਨਾਂ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਮੈਂ
ਮੈਂ 4:15 ਕਹਿ ਕੇ ਗਲਤੀ ਕਰ ਲਈ ਮੈਨੂੰ ਲੱਗਦਾ ਮੈਂ ਕਈ ਬੰਦੇ ਹਿੱਲਦੇ ਵੇਖੇ ਹੱਦ ਹੋ ਗਈ ਚਾਹ ਕਈ ਵਾਰੀ ਪੀ ਆਉਂਦੇ ਨੇ ਕਈ ਤੇ ਫਿਰ ਤੰਗ ਹੁੰਦੇ ਨੇ ਵਿੱਚ ਬੈਠ ਕੇ ਹੋਣਾ ਨਹੀਂ ਚਾਹੀਦਾ ਸੀ ਐ ਲੱਗਦਾ ਜਿਵੇਂ ਛੁਰਾ ਮਾਰਿਆ ਹੁੰਦਾ ਮੇਰੇ ਕਿਸੇ ਨੇ ਕਿਉਂਕਿ ਮੈਂ ਆ ਦੀਵਾਨ ਬਹੁਤ ਧਿਆਨ ਨਾਲ ਸੋਚ ਕੇ ਦਿੰਦਾ ਹੁੰਦਾ ਮੈਂ ਸਾਲ ਚ ਇੱਕ ਵਾਰੀ ਇਤਿਹਾਸ ਸੁਣਾਉਂਦਾ ਸਭ ਜਾਂਦੇ ਸਾਰਾ ਸਾਲ ਨਹੀਂ ਸੁਣਾਉਂਦਾ ਛੋਟਿਆਂ ਦਾ ਤੇ ਇੱਕੇ ਵਾਰੀ ਸੁਣਾਉਂਦਾ ਮੁੜ ਕੇ ਨਹੀਂ ਸੁਣਾਉਂਦਾ ਫਿਰ ਏਦਾਂ ਬੇਰਸੀ ਹੋ ਜਾਂਦੀ ਹੈ ਇਹਦੇ ਨਾਲ ਹਾਜ਼ਰ ਹੋ ਕੇ ਦੇਖੋ ਅੱਧਾ ਘੰਟਾ ਆ ਸਿਰਫ ਇੰਨਾ ਕਿ ਤੇ ਆਪਾਂ ਕੋਸ਼ਿਸ਼ ਕਰ ਹੀ ਸਕਦੇ ਟਕਾ ਬਣਾ ਕੇ ਰੱਖ ਤਾਂ ਕਰਕੇ ਮੇਰੀ ਬੇਨਤੀ ਹੈ ਵੀ ਥੋੜਾ ਜਿਹਾ ਟਕਾ ਰੱਖੋ ਅੱਧਾ ਕੁ ਘੰਟਾ ਤੇ ਹਾਜ਼ਰ ਹੋ ਕੇ ਬੈਠੋ ਚਲੋ ਸੁਣੋ ਹੁਣ ਪਿਆਰਿਓ ਅੱਗੇ ਥੋੜਾ ਜਿਹਾ ਵਧੀਏ ਪਿਆਰਿਓ ਥੋੜਾ ਜਿਹਾ ਹਿੰਮਤ ਕਰੋ ਥੋੜਾ ਜਿਹਾ ਨਾ ਬੈਕਵਰਡ ਕਰਦੇ ਮਰ ਚੱਲੇ ਆ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦਾ ਗੁਰੂ ਹੋਵੇ ਉਹ ਬੈਕਵਰਡ ਕਿੱਦਾਂ ਰਹਿ ਸਕਦੇ ਆ ਕਿਹੜੇ ਇਲਾਕੇ ਇਲਾਕਿਆਂ ਦੀ ਕਿਹੜੀ ਗੱਲ ਹੈ ਸਮਝ ਵਾਲੇ ਪਾਸਿਓਂ ਸਾਰਿਆਂ ਤੋਂ ਅੱਗੇ ਲੱਗੋ ਕਿਵੇਂ ਬੈਕਵਰਡ ਰਹਿ ਗਏ ਅਸੀਂ ਤੁਹਾਡੇ ਨਿਆਣੇ ਪੜ੍ਹ ਕੇ ਕੈਨੇਡਾ ਨੂੰ ਤੁਰੇ ਜਾਂਦੇ ਆਪਣੇ ਆਪ ਨੂੰ ਬਦਲੋ ਸੁਭਾਅ ਚੇਂਜ ਕਰੋ ਆਪਣੇ ਤੇਰੀ ਸਲਾਹ ਲਵੇ ਅਗਲਾ ਅਮਰੀਕਾ ਚ ਬੈਠਾ ਮੈਨੂੰ ਦੱਸ ਜਿਉਣ ਦੀ ਜਾਚ ਦੱਸ ਇੰਨੀ ਸਮਝ ਹੈ ਸਾਨੂੰ ਬੈਕਵਰਡ ਕਿੱਥੇ ਰਹਿ ਗਏ ਹੁਣ ਕਿੰਨਾ ਕੁ ਚਿਰ ਇੱਦਾਂ ਰਵਾਂਗੇ ਅਸੀਂ ਬੇਬੇ ਨਾ ਦੱਸ ਤੇਰਾ ਕੀ ਹੈ ਸੁਣੋ
ਸੰਗ ਤੇ ਨਹੀਂ ਮੇਰਾ ਨਾਂ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੁਜਰ ਕੇ ਗੁਜਰੀ ਹਾਂ ਸੰਗ ਤੇ ਮੇਰਾ ਨੌਂ ਸਾਲ ਦਾ ਪੁੱਤਰ ਸੀ ਜਦ ਬੰਦੀ ਧਰਮ ਲਈ ਲੜਨ ਗਿਆ ਉਹ ਦਿੱਲੀ ਸ਼ਹਿਰ ਦੀਆਂ ਰਾਵਾਂ ਸੀ ਹਿੰਦ ਧਰਮ ਦੀ ਰੱਖਿਆ ਕਰਨ ਜਦ ਤੱਕ ਗਿਆ ਸੀ ਸੋਏ ਨਾ ਅੱਖੀਆਂ ਨੇ ਜਦ ਤੱਕ ਗਿਆ ਸੀ ਸੋਏ ਨਾ ਅੱਖੀਆਂ ਨੇ ਇੱਕ ਵਾਰੀ ਮੈਂ ਉਸ ਥਾਂ ਗੁਜਰੀ ਮੈਂ ਗੁਜਰ ਕੇ ਗੁਜਰੀ ਹਾਂ
ਕਈ ਵਾਰੀ ਗੁਜ਼ਰੀ ਆ, ਕਈ ਵਾਰੀ ਗੁਜ਼ਰੀ ਆ ਮੈਂ। ਇੱਕ ਵਾਰੀ ਮੈਂ ਉਸ ਥਾਂ ਗੁਜ਼ਰੀ ਜਦੋਂ ਮੇਰੇ ਪਤੀ ਦਾ ਸੀਸ ਆਇਆ। ਕਿਹੜੇ ਕਿਹੜੇ ਦੁੱਖ ਨਹੀਂ ਚੱਲੇ ਅੱਗੇ ਸੁਣੋ।
ਮੇਰੇ ਵੱਡੇ ਪੋਤਿਆਂ ਚਮਕੌਰ ਗੜੀ ਵਿੱਚ ਲੜਦਿਆਂ ਸ਼ਹੀਦੀਆਂ ਪਾ ਦਿੱਤੀਆਂ, ਉਹ ਪਿਆਸੇ ਲੜਦੇ ਸ਼ਹੀਦ ਹੋਏ, ਦੋ ਬੂੰਦਾਂ ਪਾਣੀ ਨਾ ਦਿੱਤੀਆਂ, ਜੋ ਕਦੇ ਨਾ ਮੁੜ ਕੇ ਕੋਤਵਾਲੀ ਵਿੱਚ ਕੈਦ ਕੀਤਾ। ਮੈਂ ਦੱਸਾਂ ਜੋ ਜੋ ਹੋ ਗੁਜ਼ਰੀ, ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ, ਸੰਗ ਪੋਤੇ ਮੇਰੇ ਸ਼ਹੀਦ ਹੋਏ, ਜਦ ਪੋਤੇ ਮੇਰੇ ਸ਼ਹੀਦ ਹੋਏ ਫਿਰ ਆਪਣੇ ਆਪ ਮੈਂ ਤਾਂ ਗੁਜ਼ਰੀ, ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ,
ਇਤਿਹਾਸ ਚੋਂ ਬਾਹਰ ਨਿਕਲੀਏ ਥੋੜਾ ਜਿਹਾ। ਪੰਜ ਪਿਆਰਿਆਂ ਨੇ ਆਉਣਾ ਸਟੇਜ ਤੇ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਸੰਗਤਾਂ ਨੇ ਆਉਣਾ। ਆਪਾਂ 2 ਮਿੰਟ ਵਿੱਚ ਸਤਿਕਾਰ ਪੰਜ ਪਿਆਰਿਆਂ ਦਾ ਕਰਕੇ ਫਿਰ ਆਪਾਂ ਅੱਗੇ ਗੱਲ ਕਰਾਂਗੇ। ਸੰਗਤ ਜੀ ਹਾਜ਼ਰ ਰਹੋ, ਆਪਣੇ ਆਪ ਨੂੰ ਗੈਰ ਹਾਜ਼ਰ ਨਾ ਕਰਿਓ, ਸਾਹਮਣੇ ਰੱਖਿਓ ਆਪਣੇ ਆਪ। ਆਓ ਪੰਜ ਪਿਆਰੇ ਜਿਹੜੇ ਅੰਮ੍ਰਿਤ ਛਕ ਕੇ ਆਏ ਹੈ, ਗੁਰੂ ਵਾਲੇ ਬਣ ਕੇ ਆਉਣ ਵਾਲੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਕਹੀਏ।
ਲੜ ਲੱਗਿਆ ਗੁਰੂ ਜੀ ਤੇ ਪੱਲੇ ਲਾਲ ਲਾਈ ਰੱਖੇ, ਪੜੋ ਸਾਰੇ
ਖੁੱਲੀ
ਲਾਡ ਲੱਗਿਆ
ਸਜੇ ਬਹੁਤ ਬਹੁਤ ਵਧਾਈਆਂ ਕੈਮਰੇ ਹੋ ਚੜ੍ਹਦੀ ਕਲਾ ਚ ਰਹੇ ਹੋ ਜਿਨ੍ਹਾਂ ਨੂੰ ਸਮਾਗਮ ਦਾ ਅਮਰ ਸੰਚਾਰ ਦਾ ਚਾਅ ਹੈ ਸੰਗਿਓ ਨਾ ਜਦੋਂ ਜਕਾਰਾ ਲੱਗੇ ਬਾਹਾਂ ਖੜੀਆਂ ਕਰਿਓ ਸੰਗਿਓ ਨਾ ਬੋਲੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਜਿਨ੍ਹਾਂ ਨੇ ਦਾਖਲਾ ਲਿਆ ਹੈ ਬਹੁਤ ਬਹੁਤ ਵਧਾਈਆਂ ਪਹਿਲੇ ਡੰਡੇ ਤੇ ਪੈਰ ਰੱਖਿਆ ਹੌਲੀ ਹੌਲੀ ਅੱਗੇ ਨੂੰ ਤੁਰੀਏ ਦਾਖਲਾ ਇਹ ਡਿਗਰੀ ਨਹੀਂ ਇਹ ਸ਼ੁਰੂਆਤ ਹੈ ਇਹ ਅਖੀਰ ਨਹੀਂ ਅੱਜ ਵੀ ਕਿਸੇ ਦਾ ਮਨ ਮੰਨਿਆ ਹੋਵੇ ਗੁਰਦੁਆਰਾ ਪਰਮੇਸ਼ਰ ਦੁਆਰ ਕੋਈ ਬਹੁਤਾ ਦੂਰ ਨਹੀਂ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦਾ ਦੀਵਾਨ ਹੁੰਦਾ ਘੰਟਾ ਡੇਢ ਘੰਟਾ ਲੱਗਦਾ ਇੱਥੇ ਉੱਥੇ ਸ਼ਾਮ ਨੂੰ 5 ਵਜੇ ਅਮਰ ਸੰਚਾਰ ਐਤਕੀ ਦਿਨ ਦਾ ਦੀਵਾਨ ਹੋਣਾ ਸ਼ਨੀਵਾਰ ਦਾ 5 ਜਨਵਰੀ ਦਾ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਵੀ ਹੈ 5 ਜਨਵਰੀ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਅੱਜ ਵੀ ਮਨ ਮੰਨੇ ਕਿਸੇ ਦਾ ਉੱਥੇ ਛਕ ਸਕਦਾ ਹੋਰ ਵੀ ਕਿਤੇ ਨੇੜੇ ਤੇੜੇ ਅਮਰ ਸੰਚਾਰ ਹੋਵੇ ਛਕ ਲਓ ਚਲੋ ਹੁਣ ਜੋ ਗੱਲ ਕਰਦੇ ਸੀ ਬਹੁਤ ਬਹੁਤ ਵਧਾਈਆਂ ਚੜ੍ਹਦੀ ਕਲਾ ਚ ਰਿਹੋ ਤੇ ਆਪਣੇ ਆਪ ਨੂੰ ਕਾਇਮ ਰੱਖਿਓ ਪਹਿਰੇਦਾਰ ਵੀਰੋ ਤਕੜੇ ਹੋ ਕੇ ਬੈਠੇ ਹੋ ਢਿੱਲੇ ਨਾ ਪਿਓ ਪਿੱਛੇ ਕੋਈ ਆਵੇ ਧਿਆਨ ਰੱਖਿਓ ਪਹਿਰੇਦਾਰ ਕਾਇਮ ਰਿਹੋ 10 15 ਮਿੰਟ ਟਾਈਮ ਦਿਓ ਹਾਜ਼ਰ ਹੋ ਕੇ ਸੁਣਿਓ ਸਤਿਗੁਰੂ ਜੀ ਨੇ ਜੋ ਗੱਲ ਕਰਦੇ ਸੀ ਆਪਾਂ ਵੀ ਚੱਕ ਢੇਰਾਂ ਪਿੰਡ ਦੇ ਵਿੱਚ ਮਾਤਾ ਜੀ ਤੇ ਸਾਹਿਬਜ਼ਾਦੇ ਦੱਸ ਰਹੇ ਆ ਵੀ ਮਾਤਾ ਗੁਜਰ ਕੌਰ ਪੁੱਛਦੇ ਐ ਅਸੀਂ ਰਾਤ ਕੱਟਣੀ ਹੈ ਕਿਨੂੰ ਉਮੇ ਮਾਸ਼ਕੀ ਦੇ ਜਿਹਨੂੰ ਮੁਸਲਮਾਨ ਬਣਾ ਲਿਆ ਗਿਆ ਉਹਦਾ ਨਾਮ ਬਣ ਗਿਆ ਕਰੀਮ ਬਖਸ਼ ਤੰਗ ਬਹੁਤ ਹੈ ਉਹ ਵੀ ਸਰਕਾਰਾਂ ਤੋਂ ਧੱਕੇ ਨਾਲ ਬਣਾਇਆ ਨਾ ਮੁਸਲਮਾਨ ਹਿੰਦੂ ਸੀ ਉਹ ਕਹਿੰਦਾ ਦੱਸਿਆ ਵੀ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ ਸਾਹਿਬਜ਼ਾਦੇ ਨੇ ਕਹਿੰਦਾ ਜੀ ਜੋ ਮੇਰਾ ਉਹ ਤੁਹਾਡਾ ਹੈ ਆ ਛੱਪਰੀ ਮੇਰੇ ਕੋਲ ਹੈ ਬਸ ਅੱਜ ਤੁਸੀਂ ਆਰਾਮ ਕਰੋ ਮੈਂ ਬਾਹਰ ਪੈ ਜੂ ਬਾਹਰ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਅੰਦਰ ਸਾਹਿਬਜ਼ਾਦੇ ਆਰਾਮ ਲੱਗ ਪਏ ਕਰਨ ਮਾਤਾ ਜੀ ਨੂੰ ਫੇਰ ਲੱਗ ਪਏ ਪੁੱਛਣ ਸਾਹਿਬਜ਼ਾਦੇ ਅੱਜ ਵੀ ਮਾਤਾ ਜੀ ਮਿਲਣਗੇ ਕਦੋਂ ਪਿਤਾ ਜੀ ਕਦੋਂ ਸਾਨੂੰ ਅਜੀਤ ਸਿੰਘ ਤੇ ਜੁਝਾਰ ਸਿੰਘ ਹੋਣੀ ਮਿਲਣਗੇ ਬਾਰ ਬਾਰ ਮਾਤਾ ਜੀ ਨੂੰ ਸਾਹਿਬਜ਼ਾਦੇ ਪੁੱਛਦੇ ਕਦੋਂ ਉਹ ਮੌਕਾ ਆਏਗਾ ਕਦੋਂ ਸਮਾਂ ਆਏਗਾ ਕਦੋਂ ਅਸੀਂ ਮਿਲਾਂਗੇ ਇੱਕ ਇੱਥੇ ਕਵਿਤਾ ਹੋਰ ਵੀ ਪੜ੍ਹਦੇ ਕਿੱਧਰ ਗਿਆ ਮੇਰਾ ਨਾਮ ਕਹਿੰਦੇ ਮਾਤਾ ਜੀ ਇਹ ਚੇਤਾ ਰੱਖਿਓ ਜਿਹੜਾ ਕਵੀ ਹੈ ਨਾ ਕਵੀ ਉਹ ਆਪਣੀ ਕਲਪਨਾ ਨਾਲ ਇਤਿਹਾਸ ਨੂੰ ਸਮਝਦਾ ਕਵੀ ਜਿਹੜੇ ਹੁੰਦੇ ਨੇ ਉਹ ਆਪਣੀ ਸੁਰਤ ਦਾ ਘੋੜਾ ਦੜਾਉਂਦੇ ਨੇ ਫਿਰ ਆਪਣੀ ਸੁਰਤ ਦੇ ਹਿਸਾਬ ਨਾਲ ਆਪਣੇ ਪਿਆਰ ਨਾਲ ਆਪਣੀ ਸ਼ਰਧਾ ਨਾਲ ਉਹ ਲਿਖਦੇ ਨੇ ਜਿੱਦਾਂ ਗੁਰਬਾਣੀ ਚ ਰੱਬ ਬਾਰੇ ਕਿੰਨਾ ਕੁਛ ਲਿਖਿਆ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਜਿਵੇਂ ਹੁਣ ਮੈਂ ਪਿੱਛੇ ਗੱਲ ਕਰਕੇ ਹਟਿਆ ਵੀ ਰੱਬ ਬਾਹਰ ਨਹੀਂ ਕਿਤੇ ਕਈਆਂ ਦੇ ਦਿਮਾਗ ਚ ਆਉਂਦਾ ਵੀ ਦੋ ਚੀਜ਼ਾਂ ਤੇ ਹੈ ਹੀ ਨੇ ਇੱਕ ਤੇ ਹੈ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾ ਤੇ ਫਿਰ ਉਹ ਕਹਿਣਗੇ ਦੂਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਵੀ ਬਾਣੀ ਤੇ ਇੱਕ ਕੁਦਰਤ ਹੈ ਇੱਕ ਕਾਦਰ ਹੈ ਕਾਦਰ ਵੱਖਰਾ ਹੈ ਕੁਦਰਤ ਵੱਖਰੀ ਹੈ ਕੁਦਰਤ ਦੇ ਵਿੱਚ ਕਾਦਰ ਹੈ ਦੋ ਨਹੀਂ ਕੁਦਰਤ ਦੇ ਵਿੱਚ ਹੀ ਕਾਦਰ ਹੈ ਇੱਕੋ ਹੀ ਰੂਪ ਹੈ ਕਿਵੇਂ ਜਦੋਂ ਨਾ ਕਿਸੇ ਬੰਦੇ ਨੂੰ ਤੁਸੀਂ ਕਹਿੰਦੇ ਹੋ ਕਿ ਤੂੰ ਬਹੁਤ ਸੋਹਣਾ ਹੈ ਉਹਦੇ ਤੇ ਗੀਤ ਬਣਾਉਣਾ ਹੋਵੇ ਫਿਰ ਗੀਤ ਕਿੱਦਾਂ ਬਣੂ ਗੀਤ ਜਦੋਂ ਬਣੂ ਤੇਰੀਆਂ ਅੱਖਾਂ ਸੋਹਣੀਆਂ ਤੇਰਾ ਨੱਕ ਸੋਹਣਾ ਹੈ ਤੇਰਾ ਮੱਥਾ ਸੋਹਣਾ ਹੁਣ ਕਈ ਚੀਜ਼ਾਂ ਸੋਹਣੀਆਂ ਕਿ ਇੱਕੋ ਹੀ ਸੋਹਣਾ ਕਿਸੇ ਦਰਖਤ ਦੀ ਸਿਫਤ ਕਰਨੀ ਹੋਵੇ ਕਿਵੇਂ ਕਰੋਗੇ ਦਰਖਤ ਦੇ ਪੱਤੇ ਬਹੁਤ ਵਧੀਆ ਦਰਖਤ ਦੇ ਫੁੱਲ ਬਹੁਤ ਵਧੀਆ ਇਹ ਹੋ ਗਏ ਪੱਤੇ ਦੋ ਪਹਿਲਾਂ ਦਰਖਤ ਫਿਰ ਪੱਤੇ ਦੋ ਫਿਰ ਫੁੱਲ ਤਿੰਨ ਫਿਰ ਫਲ ਚਾਰ ਪਰ ਇਹ ਚਾਰ ਹੈ ਕਿ ਇੱਕ ਹੀ ਹੈ ਬੋਲੋ ਇੱਕ ਹੈ ਜਦੋਂ ਪੋਇਟਰੀ ਬਣਦੀ ਹੈ ਜਦੋਂ ਕਾਵਿ ਭਾਸ਼ਾ ਬਣਦੀ ਹੈ ਫਿਰ ਇਦਾਂ ਹੀ ਬਣਦੀ ਜਦੋਂ ਸਿਫਤ ਫਿਰ ਕੀਤੀ ਜਾਂਦੀ ਹੈ ਨਾ ਫਿਰ ਕਦੇ ਹਵਾਵਾਂ ਨੂੰ ਸੁਨੇਹੇ ਕਦੇ ਪਾਣੀਆਂ ਨੂੰ ਕਦੇ ਪੰਛੀਆਂ ਨੂੰ ਸੁਨੇਹੇ ਇਹ ਪੋਇਟਰੀ ਹੈ ਕਾਵਿ ਭਾਸ਼ਾ ਤੇ ਕਵੀ ਦੀ ਕਵਿਤਾ ਬੜੀ ਪਿਆਰੀ ਹੈ ਉਹ ਕਹਿੰਦਾ ਹੈ ਵੀ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਸਵਾ ਕੇ ਏਦਾਂ ਪੈ ਗਏ ਤੇ ਸੋਚਾਂ ਦੇ ਵਿੱਚ ਨੇ ਕਿ ਕਿੱਥੇ ਹੈ ਮੇਰਾ ਸਾਹਿਬਜ਼ਾਦਾ ਕਿੱਥੇ ਹੈ ਮੇਰਾ ਪੁੱਤ ਬਹੁਤ ਧਿਆਨ ਨਾਲ ਸੁਣਿਆ
ਦਸ ਨੀ ਹਵਾਏ ਕੋਈ ਦੇ ਨੀ ਸੁਨੇਹਾ ਚੁੱਪ ਵੀ ਬੁਰਾ ਨਾ
ਜੇਕਰ ਦੇ ਨੇ ਦੋਵੇਂ ਆਖ ਦੇ ਨੇ ਬਾਰ ਬਾਰ ਗੱਲ ਕਰ ਅਜੀਤ ਤੇ ਜੁਝਾਰ ਦੀ
ਬਾਰ ਬਾਰ ਮੈਨੂੰ ਅਜੀਤ ਤੇ ਜੁਝਾਰ ਦੀ ਗੱਲ ਕਰਨ ਨੂੰ ਕਹਿੰਦੇ ਆ ਜਿੱਦ ਕਰਦੇ ਆ ਬਾਰ ਬਾਰ ਪੁੱਛਦੇ ਅੱਗੇ ਸੁਣੇ
ਮਿਲਾਂਗੇ ਜ਼ਰੂਰ ਅਸੀਂ ਝੂਠੀ ਮੂਠੀ ਮੌਸਲਾ ਦੇ ਗੱਲੀ ਬਾਤੀ ਰਹੀਆਂ ਮੈਂ ਤਾਰਨੀ ਕਿੱਧਰ ਗਿਆ ਮੇਰਾ ਲਾਲਨੀ ਸਰ
ਮੇਰੇ ਨਾਲ ਤੁਰੇ ਆਉਂਦੇ ਪਿੱਛੇ ਹੀ ਮੁੜ ਮੁੜ ਵੇਖਦੇ ਰਹੇ ਹਾਂਜੀ
ਦੂਰ ਦੂਰ ਤੱਕ ਰਹੇ ਪਿੱਛੇ ਮੁੜ ਦਸਨੀ ਹਵਾਏ ਕੋਈ ਦੇਨੀ ਸੁਨੇਹਾ ਮੈਨੂੰ ਕਿੱਧਰ ਗਿਆ ਮੇਰਾ ਲਾਲਨੀ ਦੇਵਾਂ ਕੀ ਜਵਾਬ ਮੈਨੂੰ ਪੁੱਛਦੇ
ਵੱਡਾ ਜਿਗਰਾ ਮਾਤਾ ਗੁਜਰ ਕੌਰ ਦਾ ਹੋਣਾ ਚੱਕ ਢੇਰਾ ਕਰੀਮ ਬਖਸ਼ ਮਾਛੀ ਦੀ ਛੱਪਰੀ ਦੇ ਵਿੱਚ ਰਾਤ ਕੱਟ ਕੇ ਫਿਰ ਉੱਥੇ ਗੰਗੂ ਮਾਤਾ ਗੁਜਰ ਕੌਰ ਜੀ ਨੂੰ ਮਿਲਦਾ। ਉੱਥੇ ਇੱਕ ਮਾਤਾ ਸੀ ਬ੍ਰਾਹਮਣ, ਘਰ ਵਿੱਚੋਂ ਜਨਮ ਲਿਆ ਸੀ ਉਹਨੇ। ਉਹਨੇ ਮਾਤਾ ਜੀ ਨੂੰ ਰਾਤ ਵੇਲੇ ਤੇ ਸਾਹਿਬਜ਼ਾਦਿਆਂ ਨੂੰ ਰਾਤ ਨੂੰ ਪ੍ਰਸ਼ਾਦਾ ਛਕਾਇਆ। ਸਵੇਰੇ ਮਿਲਣ ਵਾਸਤੇ ਆਈ ਕਰੀਮ ਬਖਸ਼ ਨੂੰ ਮਾਤਾ ਜੀ ਨੇ ਭੇਜਿਆ ਵੀ ਜਾ ਭਾਈ ਕਿਤੇ ਲੱਭ ਕੋਈ ਸਿੱਖ ਮਿਲ ਪਵੇ, ਕੋਈ ਸਾਡਾ ਸੇਵਕ ਮਿਲ ਪਵੇ, ਖਾਲਸੇ ਨੂੰ ਮਿਲ ਜਾਈਏ। ਉੱਥੇ ਫਿਰ ਉਹ ਕਰੀਮ ਬਖਸ਼ ਜਿਹੜਾ ਸੀ ਲੱਭਦਾ ਲੱਭਦਾ ਕੁੰਮਾ ਮਾਸ਼ਕੀ ਉਹ ਗੰਗੂ ਨੂੰ ਮਿਲ ਪਿਆ ਸੀ ਤੇ ਗੰਗੂ ਆਪਣਾ ਬਣ ਕੇ ਆਇਆ, ਮਾਤਾ ਜੀ ਨੂੰ ਭੱਜ ਕੇ ਮਿਲਿਆ। ਗੰਗੂ ਵੀ ਲੱਭਦਾ ਫਿਰਦਾ ਸੀ, ਭਾਲਦਾ ਫਿਰਦਾ ਸੀ। ਇਹਨੂੰ ਸ਼ੱਕ ਸੀ ਕਿ ਮੈਨੂੰ ਸਾਹਿਬਜ਼ਾਦੇ ਤੇ ਮਾਤਾ ਮਿਲ ਸਕਦੇ ਆ। ਭੱਜ ਕੇ ਮਿਲਿਆ, ਮਾਤਾ ਜੀ ਨੇ ਬਹੁਤ ਪਿਆਰ ਕੀਤਾ, ਸ਼ੁਕਰ ਹੈ ਤੂੰ ਮਿਲ ਪਿਆ। ਕਹਿੰਦਾ ਮੈਂ ਖਾਲਸੇ ਨੂੰ ਤੁਹਾਨੂੰ ਮਿਲਾ ਦਿਆਂਗਾ, ਗੁਰੂ ਗੋਬਿੰਦ ਸਿੰਘ ਨੂੰ ਮਿਲਾ ਦਿਆਂਗਾ। ਮਾਤਾ ਜੀ ਖੁਸ਼ ਹੋ ਗਏ। ਇੱਕ ਮੋਹਰਾਂ ਵਾਲੀ ਥੈਲੀ ਸੀ ਕੋਲ, ਉਹ ਥੈਲੀ ਦੇ ਵਿੱਚੋਂ ਮਾਤਾ ਜੀ ਨੇ ਪੰਜ ਮੋਹਰਾਂ ਗਰੀਬ ਬਖਸ਼ ਨੂੰ ਦਿੱਤੀਆਂ। ਲਵੇ ਨਾ ਮਾਤਾ ਜੀ ਨੇ ਧੱਕੇ ਨਾਲ ਕਿਹਾ ਰੱਖ ਲੈ, ਤੇ ਦੋ ਮੋਹਰਾਂ ਉਸ ਬੀਬੀ ਨੂੰ ਦਿੱਤੀਆਂ ਜਿਹਨੇ ਪ੍ਰਸ਼ਾਦਾ ਛਕਾਇਆ। ਉੱਥੇ ਇਹਨੇ ਮੋਹਰਾਂ ਵਾਲੀ ਥੈਲੀ ਵੇਖ ਲਈ ਤੇ ਮਨ ਬੇਈਮਾਨ ਹੋ ਗਿਆ। ਮਨ ਬੇਈਮਾਨ ਹੋਣ ਲੱਗਿਆ ਕਿਹੜਾ ਪਤਾ ਲੱਗਦਾ, ਨਾ ਡੋਲੇ ਸੌ ਤੇ ਨਾ ਡੋਲੇ ਲੱਖ ਤੇ ਨਾ ਡੋਲੇ, ਤੇ ਡੋਲ ਜਾਏ ਭਾਵੇਂ ਸੌ ਤੇ ਡੋਲ ਜਾਏ, ਬੜਾ ਚੰਦਰਾ ਇਹਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿਹੜੀ ਚੀਜ਼ ਦਾ ਸਾਡੇ ਤੇ ਪ੍ਰਭਾਵ ਪੈ ਜਾਣਾ ਹੁੰਦਾ। ਇੰਨੀ ਸਮਝ ਨਹੀਂ ਹੁੰਦੀ, ਇੰਨੀ ਮਤ ਨਹੀਂ ਹੁੰਦੀ ਕਿ ਆਪਣੇ ਆਪ ਤੇ ਕੰਟਰੋਲ ਰੱਖ ਸਕੀਏ। ਗੰਗੂ ਨੇ ਫਿਰ ਕੀ ਕੰਟਰੋਲ ਰੱਖਣਾ ਸੀ। ਇਹ ਚੱਕ ਢੇਰਾ ਪਿੰਡ ਤੋਂ ਮਾਤਾ ਜੀ ਨੂੰ ਲੈ ਤੁਰਿਆ। ਕਈ ਨੌਰ ਪਿੰਡ ਇੱਕ ਹੋਰ ਉਸੇ ਏਰੀਏ ਦੇ ਵਿੱਚ, ਇਹ ਮਾਤਾ ਜੀ ਨੂੰ ਘਰ ਨਹੀਂ ਸੀ ਲਿਜਾਣਾ ਚਾਹੁੰਦਾ, ਖਤਰਾ ਮੁੱਲ ਨਹੀਂ ਸੀ ਲੈਣਾ ਚਾਹੁੰਦਾ, ਰਾਹ ਦੇ ਵਿੱਚ ਚਾਹੁੰਦਾ ਸੀ ਕਿ ਮੈਨੂੰ ਮੋਹਰਾਂ ਦੀ ਥੈਲੀ ਮਿਲ ਜਾਏ। ਕਈ ਨੌਰ ਪਿੰਡ ਦੇ ਵਿੱਚ ਇੱਕ ਤਲਾਬ ਸੀ, ਉਹਦੇ ਕੰਢੇ ਤੇ ਦਰਖਤ ਦੇ ਥੱਲੇ ਇਹਨੇ ਰਾਤ ਸਵਾਇਆ। ਇਹਨੂੰ ਇਹ ਸੀ ਸੌ ਜਾਣਗੇ ਮੇਰਾ ਦਾਅ ਲੱਗ ਜੂ, ਮੈਂ ਮੋਹਰਾਂ ਲੈ ਕੇ ਜਾਵਾਂ, ਮੈਂ ਘਰ ਕਿਉਂ ਲੈ ਕੇ ਜਾਵਾਂ, ਇਹਦਾ ਦਾਅ ਨਹੀਂ ਲੱਗਾ। ਮਾਤਾ ਜੀ ਸਾਰੀ ਰਾਤ ਹੀ ਜਾਗ ਗਏ, ਬੱਚਿਆਂ ਨੂੰ ਕੋਲ ਐ ਪਾ ਲਿਆ ਤੇ ਬੈਠੇ ਹੀ ਰਹੇ। ਇਹਨੇ ਕਈ ਵਾਰੀ ਉੱਠ ਕੇ ਵੇਖਿਆ ਬੈਠੇ ਹੀ ਹੁੰਦੇ ਸੀ, ਨੀਂਦ ਨਹੀਂ ਆਈ, ਇਹਦਾ ਦਾਅ ਨਹੀਂ ਲੱਗਿਆ। ਫਿਰ ਇਹਨੂੰ ਗੰਗੂ ਨੂੰ ਆਪਣੇ ਪਿੰਡ ਲਿਜਾਣਾ ਪਿਆ। ਇਹਦਾ ਪਿੰਡ ਸਹੇੜੀ ਹੈ, ਮਰਿੰਡੇ ਦੇ ਨਾਲ ਹੀ ਹੈ। ਪਿਛਲੇ ਸਾਲ ਸਹੇੜੀ ਦੀਵਾਨ ਲੱਗੇ ਸੀ, ਸਹੇੜੀ ਪਿੰਡ ਹੈ ਜਿਹੜਾ, ਉੱਥੇ ਗੰਗੂ ਦਾ ਆਪਣਾ ਪਿੰਡ ਹੈ। ਉਹ ਫਿਰ ਉੱਥੇ ਲੈ ਕੇ ਗਿਆ ਆਪਣੀ ਮਾਂ ਨੂੰ, ਕਹਿੰਦਾ ਬੇਬੇ ਪਤਾ ਕੌਣ ਆਇਆ, ਗੁਰੂ ਗੋਬਿੰਦ ਸਿੰਘ ਦੇ ਬੱਚੇ ਤੇ ਆ ਮਾਂ ਉਹਨਾਂ ਦੀ। ਕਹਿੰਦੀ ਸੇਵਾ ਕਰੀਏ, ਭੱਜ ਭੱਜ ਕੇ ਰੱਜ ਰੱਜ ਸੇਵਾ ਕਰੀਏ। ਕਹਿੰਦਾ ਤੈਨੂੰ ਸੇਵਾ ਦੀ ਪਈ ਹੈ, ਇਹਨਾਂ ਕੋਲ ਮਾਇਆ ਹੈ, ਥੈਲੀ ਹੈ ਉਹਦੇ ਵਿੱਚ ਮਾਇਆ, ਉਹਦੇ ਵਿੱਚ ਬਹੁਤ ਸੋਨਾ ਗਹਿਣੇ ਹੈ, ਤੇ ਜੇ ਆਪਣੇ ਹੱਥ ਲੱਗ ਜਾਣ ਭੁੱਖਾ ਮਰ ਜਾਣਗੇ। ਫਿਰ ਕਰਨਾ ਕੀ ਚਾਹੁੰਦਾ, ਮਾਂ ਪੁੱਛਦੀ ਹੈ। ਕਹਿੰਦਾ ਕਰਨਾ ਕੀ ਹੈ, ਖਾਣਾ ਬਣਾਉਣ ਲੱਗੀ ਹੈ, ਜ਼ਹਿਰ ਪਾ ਦੇ ਵਿੱਚ ਮਰ ਜਾਣਗੇ, ਸਾਰਾ ਕੁਝ ਉੱਠ ਲੱਗ ਗਿਆ। ਵੇ ਪੁੱਤਰਾ ਘਰ ਆਏ ਤੇ ਦੁਸ਼ਮਣ ਬਾਰੇ ਵੀ ਮਾੜਾ ਨਹੀਂ ਸੋਚੀ, ਤਾਂ ਤੂੰ ਆਹ ਕੀ ਲੱਗਿਆ ਕਰ, ਆਹ ਕੀ ਕਰਦਾ। ਇਹ ਮੰਨਿਆ ਨਹੀਂ, ਮਾਂ ਨਹੀਂ ਮੰਨੀ, ਪਰ ਇਹਨੇ ਰਾਤ ਨੂੰ ਮਾਤਾ ਜੀ ਇੰਨਾ ਧਾਸ ਨਾ ਲਾ ਕੇ ਅੱਖਾਂ ਬੰਦ ਕਰਕੇ ਬੈਠੇ ਆ। ਉਦੋਂ ਫਿਰ ਮੋਹਰਾਂ ਵਾਲੀ ਥੈਲੀ ਲੈ ਗਿਆ ਚੁੱਕ ਕੇ, ਮਾਤਾ ਜੀ ਨੇ ਵੇਖ ਲਿਆ। ਸਵੇਰੇ ਨੋਰਮਲ ਪੁੱਛਿਆ, ਸਹਿਜ ਸੁਭਾਏ ਜਿੱਦਾਂ ਪੁੱਛ ਲੈਂਦੇ, ਵੇ ਪੁੱਤ ਮੋਹਰਾਂ ਵਾਲੀ ਥੈਲੀ ਕਿਤੇ ਸਾਂਭ ਕੇ ਰੱਖ ਲਈ। ਕਹਿਣ ਲੱਗਾ ਕਿਹੜੀ ਥੈਲੀ, ਜਿਹੜੀ ਰਾਤ ਲੈ ਕੇ ਗਿਆ। ਕਹਿੰਦਾ ਨਾਲੇ ਮੈਂ ਘਰੇ ਰੱਖਿਆ ਤੇ ਨਾਲੇ ਮੇਰੇ ਤੇ ਇਲਜ਼ਾਮ ਲਾਉਂਦੇ ਹੋ। ਉੱਥੇ ਹੀ ਚੜ ਗਿਆ, ਫਿਰ ਗੁੱਸਾ ਚੜਿਆ, ਬਹਾਨਾ ਬਣਾ ਕੇ। ਹੁਣ ਇਹਨੂੰ ਲਾਲਚ ਇਹ ਹੋ ਗਿਆ ਬਈ ਮੈਂ ਇਹਨਾਂ ਨੂੰ ਗ੍ਰਿਫਤਾਰ ਕਰਾਵਾਂਗਾ ਤੇ ਸਰਕਾਰ ਦਾ ਕੋਲ ਵੀ ਸੱਚਾ ਬਣੂ, ਨਾਲੇ ਇਨਾਮ ਮਿਲੂ। ਲਾਲਚ ਜ਼ਿਆਦਾ ਵੱਧ ਗਿਆ, ਪਰ ਜਦੋਂ ਲਾਲਚ ਜ਼ਿਆਦਾ ਵੱਧ ਜਾਂਦਾ ਫਿਰ ਬੰਦਾ ਹਲਕੇ ਕੁੱਤੇ ਵਰਗਾ ਹੋ ਜਾਂਦਾ ਹੈ। ਹਲਕਿਆ ਹੋਇਆ ਕੁੱਤਾ ਬਣ ਜਾਂਦਾ ਜਿਉਂ ਕੁੱਕਰ ਹਰਕਾਇਆ ਤਾਵਹਿ ਦੇ ਦਿਸ ਜਾਏ ਲੋਭੀ ਜੰਤ ਨਾ ਜਾਣੀ ਭੱਖ ਅਭੱਖ ਸਭ ਖਾਏ ਫਿਰ ਹੱਕ ਜਾਂ ਬਗਾਨਾ ਨਹੀਂ ਵੇਖਦਾ ਗਲਤ ਠੀਕ ਨਹੀਂ ਫਿਰ ਬੰਦਾ ਸੋਚਦਾ ਹੁੰਦਾ ਫਿਰ ਇਹਨੇ ਮਰਿੰਡੇ ਜਾ ਕੇ ਸ਼ਿਕਾਇਤ ਕੀਤੀ ਜਾਨੀ ਖਾਂ ਤੇ ਮਾਨੀ ਖਾਂ ਦੋ ਦਰੋਗੇ ਆਏ ਗ੍ਰਿਫਤਾਰ ਕਰਕੇ ਸਾਹਿਬਜ਼ਾਦਿਆਂ ਨੂੰ ਲੈ ਕੇ ਗਏ ਮਰਿੰਡੇ ਰਾਤ ਰੱਖੇ ਉੱਥੋਂ ਫਿਰ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਦੂਨਾ ਸਿੰਘ ਹੰਡੂਰੀਆ ਉਸ ਵੇਲੇ ਦਾ ਲਿਖਾਰੀ ਹੈ ਉਹਨੇ ਨਹੀਂ ਇਹ ਲਿਖਿਆ ਵੀ ਮਾਤਾ ਜੀ ਰੱਥ ਤੇ ਲੈ ਕੇ ਗਏ ਉਸ ਵੇਲੇ ਦੇ ਲਿਖਾਰੀ ਕਹਿੰਦੇ ਰਥਾਂ ਉੱਤੇ ਲਿਜਾਂਦੇ ਸੀ ਰਾਜੇ ਰਾਣੀਆਂ ਮਹਾਰਾਣੀਆਂ ਉਹ ਰਥਾਂ ਤੇ ਜਾਂਦੀਆਂ ਸੀ ਜਦੋਂ ਕਿਸੇ ਨੂੰ ਦੋਸ਼ੀ ਕਰਾਰ ਦੇ ਦਿੱਤਾ ਜਾਵੇ ਸਰਕਾਰ ਗਦਾਰ ਸਮਝਦੀ ਹੋਵੇ ਫਿਰ ਐਂ ਨਹੀਂ ਲੈ ਕੇ ਜਾਂਦੇ ਉਹਨੇ ਤੇ ਇੱਥੇ ਤੱਕ ਵੀ ਲਿਖਿਆ ਵੀ ਮੁਰਿੰਡੇ ਵੀ ਉਹਨਾਂ ਨੇ ਤਸ਼ੱਦਦ ਕੀਤਾ ਬੱਚਿਆਂ ਦਾ ਸਾਹਿਬਜ਼ਾਦਿਆਂ ਦਾ ਤੇ ਅਗਲੇ ਦਿਨ ਖੱਚਰ ਦੇ ਉੱਤੇ ਸਾਹਿਬਜ਼ਾਦਿਆਂ ਨੂੰ ਖੱਚਰ ਤੇ ਬਿਠਾਇਆ ਖੁਰਜੀਆਂ ਦੇ ਵਿੱਚ ਖੱਚਰ ਦੇ ਆਲੇ ਦੁਆਲੇ ਪੇਟੀਆਂ ਉਹ ਜਿਹੜੀਆਂ ਖੁਰਜੀਆਂ ਬਣੀਆਂ ਹੁੰਦੀਆਂ ਖੱਚਰ ਦੇ ਆਲੇ ਦੁਆਲੇ ਉਹਦੇ ਵਿੱਚ ਤੁੰਨ ਕੇ ਲੈ ਕੇ ਗਏ ਸਾਹਿਬਜ਼ਾਦਿਆਂ ਬਿਠਾ ਕੇ ਨਹੀਂ ਉਹਦੇ ਚ ਤੁੰਨ ਕੇ ਇੱਕ ਪਾਸੇ ਜੋਰਾਵਰ ਸਿੰਘ ਨੂੰ ਇੱਕ ਪਾਸੇ ਫਤਿਹ ਸਿੰਘ ਨੂੰ ਸਾਹ ਵੀ ਔਖਾ ਆਉਂਦਾ ਸੀ ਤੇ ਮਾਤਾ ਗੁਜਰ ਕੌਰ ਨੂੰ ਏਦਾਂ ਮਰਚਾਂ ਵਾਲਾ ਤੋਪੜਾ ਮੂੰਹ ਦੇ ਉੱਤੇ ਬੰਨ ਕੇ ਜਿਵੇਂ ਫਾਂਸੀ ਦੇਣ ਵਾਲੇ ਮੂੰਹ ਨਹੀਂ ਢੱਕ ਦਿੰਦੇ ਹੁੰਦੇ ਜਿਵੇਂ ਬੋਰੀ ਨੂੰ ਤੁਸੀਂ ਛੋਟੀ ਬੋਰੀ ਨੂੰ ਇਹ ਮੂੰਹ ਪੁੱਠੀ ਕਰਕੇ ਮੂੰਹ ਤੇ ਪਾ ਦਿਓ ਮੂੰਹ ਲਗੋ ਕੇ ਹੱਥ ਐ ਬੰਨ ਕੇ ਖੱਚਰ ਦੇ ਮਗਰ ਤੇ ਭਜਾ ਕੇ ਲੈ ਕੇ ਗਏ ਸਰਹੰਦ ਤੱਕ ਮੁਰਿੰਡੇ ਤੋਂ ਤੋਰ ਕੇ ਨਹੀਂ ਭਜਾ ਕੇ 80 ਸਾਲ ਦੀ ਉਮਰ ਵਿੱਚ ਮਾਂ ਗੁਜਰ ਕੌਰ ਨੂੰ ਐ ਰਸੇ ਦੇ ਮਗਰ ਮਗਰ ਭੱਜਣਾ ਪਿਆ ਤੇ ਜਦੋਂ ਲਗਏ ਆ ਉੱਥੇ ਸਰਹੰਦ ਦੂਨਾ ਸਿੰਘ ਹੰਡੂਰੀਆ ਲਿਖਦਾ ਹੈ ਦਰਖਤ ਦੇ ਥੱਲੇ ਸਾਹਿਬਜ਼ਾਦੇ ਲਾ ਲਏ ਪਿੱਪਲ ਦਾ ਦਰਖਤ ਸੀ ਦਰਖਤ ਦੇ ਥੱਲੇ ਜਦੋਂ ਖੱਚਰ ਤੋਂ ਬਾਹਰ ਕੱਢੇ ਤੇ ਨਿਆਣਿਆਂ ਨੇ ਗੁਲੇਲਾਂ ਮਾਰਨੀਆਂ ਸ਼ੁਰੂ ਕਰਤੀਆਂ ਐ ਰੋੜੀਆਂ ਮਾਰਦੇ ਆ ਕਹਿੰਦੇ ਰੋੜੀਆਂ ਮਾਰਦੇ ਸੀ ਫਤਿਹ ਸਿੰਘ ਦੀ ਸੱਚੀ ਅੱਖ ਦੇ ਡੇਲੇ ਦੇ ਵਿੱਚ ਰੋੜੀ ਵੱਜੀ ਅੱਖ ਚੋਂ ਖੂਨ ਚੱਲਣ ਲੱਗ ਪਿਆ ਅੱਖ ਚੋਂ ਖੂਨ ਚੱਲਦਾ ਏਦਾਂ ਬੰਨੇ ਹੋਏ ਸੀ ਨਾ ਹੱਥ ਪਿੱਛੇ ਬੰਨੇ ਸੀ ਦਰਖਤ ਦੇ ਨਾਲ ਸਾਹਿਬਜ਼ਾਦੇ ਬੰਨੇ ਐ ਤੇ ਲੋਕੀ ਗੁਲੇਲੇ ਮਾਰਦੇ ਆ ਮੁਗਲਾਂ ਦੇ ਨਿਆਣੇ ਗੁਲੇਲੇ ਮਾਰਦੇ ਉਹਨਾਂ ਲਈ ਤੇ ਗਦਾਰ ਹੈ ਉਹਨਾਂ ਲਈ ਤੇ ਦੇਸ਼ ਧਰੋਹੀ ਦੇ ਬੱਚੇ ਐ ਉਹਨਾਂ ਲਈ ਤੇ ਪਾਪੀ ਹੈ ਦੁਸ਼ਮਣ ਹੈ ਹੱਥ ਪਿੱਛੇ ਨੂੰ ਬੰਨੇ ਹੋਣ ਕਰਕੇ ਅੱਖ ਦੇ ਵਿੱਚ ਡੇਲੀ ਦੇ ਉੱਤੇ ਰੋੜੀ ਵੱਜੀ ਤੇ ਕਹਿੰਦੇ ਅੱਖ ਚੋਂ ਖੂਨ ਸਿੰਮਦਾ ਫਿਰ ਜਦੋਂ ਹੱਥ ਖੋਲੇ ਏਦਾਂ ਹੱਥ ਫਤਿਹ ਸਿੰਘ ਕਹਿੰਦੇ ਰੱਖ ਗਈ ਨਾ ਹੱਥ ਅੱਖ ਦੇ ਉੱਤੇ ਐ ਰੱਖ ਕੇ ਫਿਰ ਸਰਹੰਦ ਜਦੋਂ ਠੰਡੇ ਬੁਰਜ ਵਿੱਚ ਹੱਥ ਐਂ ਰੱਖਿਆ ਕਹਿੰਦੇ ਅੱਖ ਸੁੱਜ ਗਈ ਖੂਨ ਚੱਲਦਾ ਰਿਹਾ ਜੰਮ ਗਿਆ ਮੂੰਹ ਦੇ ਉੱਤੇ ਚਿਹਰੇ ਤੇ ਜਦੋਂ ਵਜੀਦੇ ਦੇ ਨਾਲ ਫਤਿਹ ਸਿੰਘ ਗੱਲ ਵੀ ਕਰਦਾ ਸੀ ਨਾ ਉਦੋਂ ਵੀ ਅੱਖ ਦੇ ਉੱਤੇ ਹੱਥ ਰੱਖ ਕੇ ਗੱਲ ਕਰਦਾ ਸੀ 6 ਸਾਲ ਦੀ ਉਮਰ ਵੇਖੋ ਇੰਨੀ ਠੰਡ ਦੇ ਵਿੱਚ ਤੇ ਕੈਸਾ ਜਿਗਰਾ ਉਹਨਾਂ ਠੰਡੇ ਬੁਰਜ ਵਿੱਚ ਬੰਦ ਕੀਤੇ ਫਿਰ ਮੋਤੀ ਰਾਮ ਪੌੜੀ ਲਾ ਕੇ ਦੁੱਧ ਪਿਆਉਣ ਵਾਸਤੇ ਇਹੋ ਜਿਹੇ ਵੀ ਸੀ ਤੇ ਦੂਜੇ ਪਾਸੇ ਗੰਗੂ ਵਰਗੀ ਵੀ ਸੀ ਦੂਜੇ ਪਾਸੇ ਉਹ ਵੀ ਸੀ ਤੇ ਇਹ ਵੀ ਆਇਆ ਮਾਤਾ ਜੀ ਨੂੰ ਕਹਿਣ ਲੱਗਾ ਮਾਤਾ ਜੀ ਦੁੱਧ ਛਕੋ ਘਰ ਵਾਲੀ ਦੇ ਗਹਿਣੇ ਪਹਿਰੇਦਾਰਾਂ ਨੂੰ ਦੇ ਕੇ ਲਾਲਚ ਦੇ ਕੇ ਇਹ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਪਿਆਉਣ ਵਾਸਤੇ ਠੰਡੇ ਬੁਰਜ ਵਿੱਚ ਆਇਆ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਮਾਤਾ ਜੀ ਮੈਂ ਦੁੱਧ ਲੈ ਕੇ ਆਇਆ ਨਾਲੇ ਆਪ ਛਕਾਓ ਲੋ ਪੜੋ ਨਾਲੇ ਆਪਣੇ ਬੱਚਿਆਂ ਨੂੰ ਛਕਾਓ ਦੁੱਧ ਦਾ ਗੜਵਾ ਮੋਤੀ ਰਾਮ ਨੇ ਅੱਜ ਵੀ ਉੱਥੇ ਗੁਰਦੁਆਰਾ ਸਾਹਿਬ ਬਣਿਆ ਗਲਾਸ ਵੀ ਪਏ ਆ ਉਹਨੇ ਦੁੱਧ ਪਿਆਇਆ ਪਤਾ ਸੀ ਇਹਦੀ ਕੀਮਤ ਦੇਣੀ ਪੈਣੀ ਹੈ ਚੇਤਾ ਰੱਖਿਓ ਪਤਾ ਹੀ ਪਤਾ ਹੋਣਾ ਚਾਹੀਦਾ ਤੇ ਜਦੋਂ ਜਿਹੜੇ ਰਾਹ ਤੇ ਤੁਰੀਏ ਫਿਰ ਤਕੜਾ ਦਿਲ ਕਰਕੇ ਤੁਰੀਦਾ ਸੌਖਾ ਹੀ ਨਹੀਂ ਦੁੱਧ ਪਿਆਇਆ ਗਿਆ, ਬੜੀ ਸਜ਼ਾ ਭੁਗਤਣੀ ਪਈ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਲਈ। ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਦੀ ਸੇਵਾ ਕਰਨ ਵਾਸਤੇ ਬੜੀ ਸਜ਼ਾ ਭੁਗਤਣੀ ਪਈ। ਪੜੋ ਜਰਾ,
ਇੱਕ ਕਿਰਤੀ ਹਾਲ ਕਰ ਨਾ ਸਕਾ।
ਮੈਂ ਗਰੀਬ ਬੰਦਾ, ਮੈਂ ਕਿਰਤੀ ਬੰਦਾ, ਹੱਲ ਤੇ ਮੈਂ ਕੋਈ ਨਹੀਂ ਕਰ ਸਕਦਾ। ਸਵਾਲ ਬੜੇ ਹੈ, ਜੀ ਤੇ ਕਰਦਾ ਘਰੇ ਲੈ ਜਾ, ਜੀ ਕਰਦਾ ਸੇਵਾ ਕਰਾਂ, ਜੀ ਕਰਦਾ ਆਪਣੇ ਆਪ ਨੂੰ ਬਾਲ ਦਿਆਂ, ਧੂਣੀ ਲਾ ਦਿਆਂ ਆਪਣੇ ਆਪ ਦੀ, ਠੰਡ ਇੰਨੀ ਹੈ, ਲੱਕੜਾਂ ਬਣ ਜਾਵਾਂ ਮੈਂ, ਜੀ ਤੇ ਇਹ ਕਰਦਾ ਪਰ ਮੇਰੇ ਬਸ ਦੀ ਗੱਲ।
ਮੋਤੀ ਇੱਕ ਕਿਰਤੀ ਹਾਲ ਕਰ ਨਾ ਸਕਾ, ਬੁਰਜਾਂ ਤੋਂ ਉੱਚੇ ਸਵਾਲਾਂ ਨੂੰ, ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਓ ਛਕੋ ਛਕਾ ਲਾਲੂ। ਠੰਡਾ ਬੁਰਜ ਦੇ ਬੱਕਰ ਵਰਦਾਏ, ਮੇਰਾ ਵਸ ਚੱਲੇ ਮੈਂ ਤਾਲ ਗਿਆ, ਤੁਸੀਂ ਹੁਣ ਹੁਮ ਕਰੋ ਛਕੋ ਛਕਾਓ ਲਾਲੂ, ਖੁਦ ਛਕੋ ਛਕਾਓ ਲਾਲੂ। ਘਰ ਸੱਜ ਕੇ ਲਾਲੂ ਫੜਾ ਰੱਬ ਵਾਂਗੂ ਤੈਨੂੰ ਪੂਜਦਾ ਮੈਂ, ਪਲਕਾਂ ਤੇ ਬਿਠਾਉਂਦਾ ਲਾਲਾਨੂੰ, ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾ।
ਅਗਲੇ ਦਿਨ ਦੁਸਹਿਰੀ ਲੱਗਦੀ ਹੈ, 11 ਪੋਹ ਸਾਹਿਬਜ਼ਾਦੇ ਕਚਹਿਰੀ ਵਿੱਚ ਜਾਂਦੇ ਹੈ, ਬਹੁਤ ਸਾਰੇ ਲਾਲਚ ਦਿੱਤੇ ਗਏ, ਬੜੀ ਦ੍ਰਿੜਤਾ ਦੇ ਨਾਲ ਵਜੀਦੇ ਨੂੰ ਜਵਾਬ ਦਿੱਤੇ, ਤੁਹਾਨੂੰ ਬੜੇ ਸੁੱਖ ਦਿੱਤੇ ਜਾਣਗੇ, ਬੜਾ ਆਨੰਦ ਚ ਰਹੋਗੇ, ਵਜੀਦਿਆ ਫਿਰ ਜਿਹੜਾ ਮਰਨਾ ਨਹੀਂ। ਉਹ ਕਹਿੰਦੇ ਇਸਲਾਮ ਕਬੂਲ ਕਰੋ, ਇਸਲਾਮ ਕਬੂਲੋ, ਕਹਿੰਦੇ ਨਹੀਂ ਹੋ ਸਕਦਾ। ਚਲੋ ਗੱਲ ਮੁਕਾਈਏ, ਬੜੀ ਕੋਸ਼ਿਸ਼ ਕਰਨ ਦੇ ਬਾਅਦ ਜਦੋਂ ਨਾ ਮੰਨੇ, 12 ਨੂੰ ਵਾਪਸ ਆਏ, 11 ਪੋਹ ਨੂੰ ਵਾਪਸ ਆਏ, 12 ਦੀ ਫਿਰ ਕਚਹਿਰੀ ਲੱਗੀ, ਸਿਪਾਹੀ ਫਿਰ ਲੈਣ ਆਏ, ਫਿਰ ਮਾਤਾ ਜੀ ਨੇ ਦੂਜੇ ਦਿਨ ਤੋਰਿਆ, ਬੱਚਿਓ ਵੇਖਿਓ ਡੋਲ ਨਾ ਜਾਇਓ ਬੜਾ ਕੁਝ ਕਰਨਗੇ ਮਾਤਾ ਜੀ ਪਰਵਾਹ ਨਾ ਕਰੋ ਦੂਜੇ ਦਿਨ ਫਿਰ ਕਚਹਿਰੀ ਲੱਗੀ ਤਾੜ ਤਾੜ ਗੱਲਾਂ ਦੇ ਜਵਾਬ ਦਿੱਤੇ ਅੱਖ ਚੱਖ ਪਾ ਕੇ ਵਜੀਦੇ ਦੀ ਅੱਖ ਚੱਖ ਪਾ ਕੇ ਗੱਲ ਕੀਤੀ ਬੱਚਿਓ ਤੁਹਾਨੂੰ ਡਰ ਨਹੀਂ ਲੱਗਦਾ ਕਹਿੰਦੇ ਨਾ ਗੁਰੂ ਗੋਬਿੰਦ ਸਿੰਘ ਦੇ ਪੋਤਾਂ ਮੌਤ ਦਾ ਡਰ ਨਹੀਂ ਲੱਗਦਾ ਚਲੋ ਜੀ ਕੀ ਕੀਤਾ ਜਾਵੇ ਫਿਰ ਸਜ਼ਾ ਕੀ ਦਈਏ ਇਹ ਤੇ ਮੰਨਦੇ ਨੇ ਸੁੱਚਾ ਚੰਦ ਪੁੱਛਦਾ ਬੱਚਿਓ ਤੁਹਾਨੂੰ ਛੱਡ ਦਿੱਤਾ ਜਾਏਗਾ ਕੀ ਕਰੋਗੇ ਕਹਿੰਦੇ ਫੌਜਾਂ ਇਕੱਠੀਆਂ ਕਰਾਂਗੇ ਵੱਡੇ ਹੋ ਕੇ ਫੌਜਾਂ ਇਕੱਠੀਆਂ ਕਰਕੇ ਚੜ ਕੇ ਆਵਾਂਗੇ ਤੁਹਾਡੇ ਉੱਤੇ ਆ ਤੁਹਾਡਾ ਰਾਜ ਜਿਹੜਾ ਲੁੱਟ ਕੇ ਖਾਂਦੇ ਹੋ ਸੱਚ ਦੀ ਕਚਹਿਰੀ ਲਾਈ ਬੈਠੇ ਹੋ ਨਿਰਾ ਝੂਠ ਚੱਲਦਾ ਇੱਥੇ ਖਤਮ ਕਰ ਦਿਆਂਗੇ ਉਹ ਵੇਖਿਆ ਵੀ ਨਰਮ ਨਹੀਂ ਹੋਣ ਦਿੱਤਾ ਸੁੱਚਾ ਨੰਦ ਨੇ ਫਿਰ ਵਜੀਦਾ ਗਰਮ ਕਰਤਾ ਉਹ ਬਲਦੀ ਦੇ ਤੇਲ ਪਾਉਂਦਾ ਹੈ ਉਸ ਵੇਲੇ ਫਿਰ ਸਜ਼ਾ ਕੀ ਦਈਏ ਸ਼ਰ੍ਹਾ ਕੀ ਕਹਿੰਦੀ ਹੈ ਕਾਜ਼ੀ ਨੂੰ ਸੱਦੋ ਕਾਜ਼ੀ ਕੌਣ ਹੈ ਉਸ ਵੇਲੇ ਦਾ ਜੱਜ ਵੀ ਸੁਣਾ ਫੈਸਲਾ ਕਹਿੰਦਾ ਸ਼ਰ੍ਹਾ ਕਹਿੰਦੀ ਹੈ ਵੀ ਬੱਚੇ ਨੀਹਾਂ ਚ ਨੀਚਣੇ ਬੱਚੇ ਬੱਚਿਆਂ ਨੂੰ ਮਾਰਿਆ ਨਹੀਂ ਜਾ ਸਕਦਾ ਸ਼ਰ੍ਹਾ ਨਹੀਂ ਛੇ ਤੇ ਅੱਠ ਸਾਲ ਦੇ ਬੱਚੇ ਕਤਲ ਨਹੀਂ ਕੀਤੇ ਜਾ ਸਕਦੇ ਸਾਡਾ ਕਾਨੂੰਨ ਨਹੀਂ ਮੰਨਦਾ ਇਸਲਾਮੀ ਕਾਨੂੰਨ ਮੰਨਦਾ ਨਹੀਂ ਸ਼ਰ੍ਹਾ ਨਹੀਂ ਤੇ ਸੁੱਚਾ ਆਨੰਦ ਕੋਲੇ ਖੜਾ ਕਹਿੰਦਾ ਹੈ ਬੱਚਿਆਂ ਨੂੰ ਮਾਰਨ ਤੋਂ ਤੇ ਸ਼ਰ੍ਹਾ ਰੋਕਦੀ ਹੈ ਭਲਾ ਸੱਪ ਦੇ ਸਪੋਲੀਏ ਜਿਹੜੇ ਆ ਉਹ ਮਾਰਨ ਤੋਂ ਕਹਿੰਦੇ ਸਪੋਲੀਆਂ ਬਾਰੇ ਤੇ ਨਹੀਂ ਇੱਦਾਂ ਕਹਿੰਦਾ ਬਸ ਫਿਰ ਬੱਚੇ ਲਿਖੀ ਨਾ ਇਨਸਾਨ ਦੇ ਬੱਚੇ ਨਾ ਲਿਖੇ ਇੱਥੇ ਇੱਥੇ ਲਿਖ ਵੀ ਸੱਪ ਦੇ ਸਪੋਲੀਏ ਸੀ ਉਹਨਾਂ ਦੀਆਂ ਸਿਰੀਆਂ ਫੇਰ ਦਿੱਤੀਆਂ ਇਹ ਲਿਖ ਇਸਲਾਮ ਨਹੀਂ ਮੰਨਦਾ ਪਰ ਕਾਨੂੰਨ ਤੋਂ ਉਲਟ ਜਾ ਕੇ ਸ਼ਰ੍ਹਾ ਨਹੀਂ ਮੰਨਦੀ ਕਾਨੂੰਨ ਨਹੀਂ ਮੰਨਦਾ ਉਲਟ ਜਾ ਕੇ ਉਹਦੀ ਸ਼ਰ੍ਹਾ ਵਿੱਚ ਬੱਚੇ ਨਹੀਂ ਲਿਖਿਆ ਉੱਥੇ ਸਪੋਲੀਏ ਲਿਖੇ ਸਪੋਲੀਏ ਮਾਰਨੇ ਥੋੜਾ ਗਲਤ ਹੈ ਇਹ ਲਿਖ ਫੇਰ ਇਹ ਸਜ਼ਾ ਸੁਣਾਈ ਵਾਪਸ ਆਏ ਕਚਹਿਰੀ ਵਿੱਚ ਫਤਿਹ ਸਿੰਘ ਭੱਜ ਕੇ ਜਿਵੇਂ ਬੱਚਾ ਪਾਸ ਹੋ ਕੇ ਆਉਂਦਾ ਹੈ ਨਾ ਐ ਭੱਜ ਕੇ ਆਇਆ ਮਾਤਾ ਜੀ ਨੂੰ ਦੱਸਣ ਵਾਸਤੇ ਮਾਤਾ ਜੀ ਅੱਜ ਸਾਨੂੰ ਐ ਕਿਹਾ ਆਹ ਗੱਲ ਕੀਤੀ ਅਸੀਂ ਨਹੀਂ ਡੋਲੇ ਤੁਹਾਡੀ ਦਿੱਤੀ ਹਿੰਮਤ ਸਾਡੇ ਵਿੱਚ ਸੀ ਅਸੀਂ ਤਾੜ ਤਾੜ ਜਵਾਬ ਦਿੱਤੇ ਉਹਦੀਆਂ ਗੱਲਾਂ ਦੇ ਸਾਨੂੰ ਕੱਲ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏਗਾ ਇਹ ਸਜ਼ਾ ਸੁਣਾਈ ਸਾਹਿਬਜ਼ਾਦਿਆਂ ਦੀ ਮੂਵੀ ਆਈ ਸੀ ਉਹਦੇ ਵਿੱਚ ਇੱਕ ਗੱਲ ਸੀ ਹਾਲਾਂਕਿ ਕਈ ਗੱਲਾਂ ਤੇ ਇਤਿਹਾਸ ਤੋਂ ਉਲਟ ਵੀ ਹੈ ਪਰ ਇੱਕ ਗੱਲ ਉਹਦੇ ਵਿੱਚ ਆਉਂਦੀ ਹੈ ਸਾਹਿਬਜ਼ਾਦੇ ਮਾਤਾ ਜੀ ਨੂੰ ਆ ਕੇ ਕਹਿੰਦੇ ਮਾਤਾ ਜੀ ਸਾਨੂੰ ਕੱਲ ਨੂੰ ਨੀਹਾਂ 'ਚ ਚਿਣ ਦੇਣਗੇ ਤੇ ਮਾਤਾ ਜੀ ਅੱਗੋਂ ਕਹਿੰਦੇ ਹੈ ਨੀਹਾਂ 'ਚ ਚਿਣਨਗੇ ਮਾਰ ਥੋੜਾ ਦੇਣਗੇ ਵਜੀਦੇ ਨੇ ਨੀਹਾਂ 'ਚ ਚਿਣੇ ਸਾਹਿਬਜ਼ਾਦਿਆਂ ਨੂੰ ਮਾਰ ਥੋੜਾ ਸਕਿਆ ਅੱਜ ਵੀ ਜਿਉਂਦੇ ਆ ਸਾਡੀਆਂ ਸੁਰਤਾਂ ਵਿੱਚ ਸਾਡੇ ਖਿਆਲਾਂ ਵਿੱਚ ਸਾਡੀਆਂ ਸੋਚਾਂ ਵਿੱਚ ਅੱਜ ਵੀ ਜਿਉਂਦੇ ਆ ਮਰੇ ਅੱਜ ਵੀ ਤੇ ਚੇਤਾ ਰੱਖੋ ਜੇ ਇਤਿਹਾਸ ਐ ਹੁੰਦਾ ਵੀ ਗਏ ਕਚਹਿਰੀ ਵਿੱਚ ਮੰਨ ਗਏ ਸੀ ਫਿਰ ਕੀ ਇਤਿਹਾਸ ਬਣਦਾ ਆ ਗੱਲਾਂ ਕਰਦੇ ਆਪਾਂ ਇਦਾਂ ਇਦਾਂ ਪੰਡਾਲ ਲਾ ਕੇ ਸਾਹਿਬਜ਼ਾਦਿਆਂ ਦੇ ਇਤਿਹਾਸ ਸੁਣਾਉਂਦੇ ਕਿਹੜਾ ਕਿਹੜਾ ਸਰਹੰਦ ਮੱਥਾ ਟੇਕਣ ਵਾਸਤੇ ਜੇ ਨੀਹਾਂ ਨਾ ਹੁੰਦੀਆਂ ਜੇ ਨੀਹਾਂ ਕੱਢ ਦਿਓਗੇ ਚਮਕੌਰ ਦੀ ਗੜੀ ਕੱਢ ਦਿਓਗੇ ਮਾਛੀਵਾੜ ਦੇ ਕੰਡੇ ਕੱਢ ਦਿਓਗੇ ਤੇ ਫਿਰ ਗੁਰੂ ਗੋਬਿੰਦ ਸਿੰਘ ਕਿੱਦਾਂ ਹੋਏ ਵੱਡੀਆਂ ਵੱਡੀਆਂ ਤਕਲੀਫਾਂ ਜਿਹੜਾ ਝੱਲਦਾ ਹੈ ਮੁਸੀਬਤਾਂ ਝੱਲਦਾ ਹੈ ਉਹ ਤਾਂ ਹੀ ਗੁਰੂ ਗੋਬਿੰਦ ਸਿੰਘ ਹੈ ਅਸੀਂ ਸਾਰੇ ਹੀ ਡਰਦੇ ਹਾਂ ਵੀ ਦੁੱਖ ਨਾ ਆ ਜੇ ਮੇਰੇ ਤੇ ਤਕਲੀਫ ਨਾ ਆ ਜੇ ਭਾਈ ਫਿਰ ਤੇਰੀ ਪਛਾਣ ਵੀ ਕੀ ਹੈ ਵੱਡੀਆਂ ਵੱਡੀਆਂ ਮੁਸੀਬਤਾਂ ਨੂੰ ਝੱਲੇ ਤਾਂ ਤੇਰੀ ਪਛਾਣ ਫਿਰ ਸਾਡੇ ਉਲਟ ਨਹੀਂ ਕੰਮ ਕਰਿਆ ਜਾਂਦਾ ਵੀ ਕੁਛ ਦੁੱਖ ਨਾ ਆਵੇ ਅਰਦਾਸ ਕਰਾਓ ਕੋਈ ਦੁੱਖ ਨਾ ਆਵੇ ਅਰਦਾਸ ਕਰਾਓ ਕੋਈ ਦੁੱਖ ਨਾ ਆਵੇ ਦੁੱਖਾਂ ਬਿਨਾਂ ਤੇਰੀ ਪਛਾਣ ਵੀ ਕੀ ਹੈ ਲੜਿਆ ਕਿੱਦਾਂ ਸੀ ਦੁੱਖਾਂ ਨਾਲ ਮੁਸੀਬਤਾਂ ਦਾ ਸਾਹਮਣਾ ਕਿੱਦਾਂ ਕਰਦਾ ਤੂੰ ਤੇਰੇ ਤੇ ਦਲੇਰੀ ਕਿੰਨੀ ਹੈ ਕਿੰਨੀ ਤਕਲੀਫ਼ ਝੱਲ ਸਕਦਾ ਪਤਾ ਹੀ ਇਹ ਲੱਗਣਾ ਮੁਸੀਬਤ ਨਹੀਂ ਆਏਗੀ, ਦੁੱਖ ਨਹੀਂ ਆਏਗੀ। ਗੁਰੂ ਗੋਬਿੰਦ ਸਿੰਘ ਦੇ ਜ਼ਿੰਦਗੀ ਤੋਂ ਸਾਰਾ ਕੁਝ ਕੱਢ ਦਿਓ, ਮਗਰ ਕੀ ਬਚਦਾ ਹੈ? ਤਾਂ ਹੀ ਤੇ ਇਤਿਹਾਸ ਹੈ, ਤਾਂ ਹੀ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਹੈ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕਾਇਮ ਨੇ ਪੂਰੇ ਆਖੋ ਸਤਨਾਮ। ਤਾਂ ਗੁਰੂ ਇਹ ਇਤਿਹਾਸ ਹੈ, ਤਾਂ ਸਾਹਿਬਜ਼ਾਦੇ ਸਾਹਿਬਜ਼ਾਦੇ ਹੈ। ਮਾਤਾ ਜੀ ਅਸੀਂ ਗੱਲ ਕੀਤੀ ਸੀ, ਡਰੇ ਨਹੀਂ ਅਸੀਂ। ਫਤਿਹ ਸਿੰਘ ਆ ਕੇ ਦੱਸਦਾ, ਲੋ ਸਵੇਰੇ ਜਦੋਂ ਤੁਰਨ ਲੱਗੇ ਸਿਪਾਹੀ ਲੈਣ ਆਏ, ਮਾਤਾ ਜੀ ਕਹਿੰਦੇ ਵੇ ਸਿਪਾਹੀ ਉਹ ਮੈਨੂੰ ਲੈ ਜਾਓ ਜਿੱਥੇ ਲਿਜਾਣਾ, ਇਹਨਾਂ ਨੇ ਕਸੂਰ ਕੋਈ ਨਹੀਂ ਕੀਤਾ, ਉਮਰਾਂ ਛੋਟੀਆਂ ਹੈ। ਤੁਸੀਂ ਅੱਜ ਇਹਨਾਂ ਨੂੰ ਨੀਹਾਂ 'ਚ ਚਿਣਨ ਦੀ ਗੱਲ ਕਰਦੇ ਹੋ, ਬੱਚੇ ਹੈ, ਕੋਈ ਮਾੜਾ ਕੰਮ ਨਹੀਂ ਕੀਤਾ, ਮੈਨੂੰ ਲੈ ਜਾਓ ਜਿੱਥੇ ਚਿਣਨਾ, ਮੈਨੂੰ ਚਿਣ ਦਿਓ, ਬੱਚਿਆਂ ਨੂੰ ਛੱਡ ਦਿਓ। ਸਿਪਾਹੀ ਕਹਿੰਦੇ ਮਾਤਾ ਅਸੀਂ ਤੇ ਆਪ ਨੌਕਰ, ਅਸੀਂ ਤੇ ਆਪ ਕਿਸੇ ਦੇ ਭੇਜੇ ਹੋਏ ਆਏ ਹਾਂ, ਅਸੀਂ ਉਹ ਹੁਣ ਇੱਥੇ ਕੁਛ ਕਰ ਨਹੀਂ ਸਕਦੇ, ਕਹਿ ਨਹੀਂ ਸਕਦੇ, ਸਾਡੇ ਵੱਸ ਨਹੀਂ। ਫਿਰ ਮਾਤਾ ਜੀ ਕਹਿੰਦੇ 5 ਮਿੰਟ ਦੇ ਦਿਓ, ਮੈਨੂੰ ਤਿਆਰ ਕਰ ਲੈਣ ਦਿਓ, ਇਹਨਾਂ ਇੱਕ ਕੱਪੜੇ ਦੇ ਵਿੱਚ ਲਪੇਟ ਕੇ, ਜਿਵੇਂ ਪੁਰਾਣੇ ਵੇਲਿਆਂ 'ਚ ਨਾ ਕੱਪੜੇ 'ਚ ਲਪੇਟ ਕੇ ਬੰਨਦੀਆਂ ਗੱਠੜੀ, ਗੱਠੜੀ ਚੋਂ ਨੀਲੇ ਚੋਲੇ ਕੇਸਰੀ ਕਮਰ ਕੱਸੇ ਮਾਤਾ ਜੀ ਨੇ ਕੱਢੇ, ਛੋਟੀਆਂ ਛੋਟੀਆਂ ਕਲਗੀਆਂ ਐ ਤਿਆਰ ਕਰਦੇ, ਮੂੰਹ ਧੋਆਇਆ, ਪਾਣੀ ਮੰਗਾਇਆ, ਮੂੰਹ ਧੋਆਇਆ, ਤਿਆਰ ਕੀਤੇ ਤੇ ਕਲਗੀਆਂ ਲਾਈਆਂ। ਕਹਿੰਦੇ ਮੇਰੇ ਲਾਲ ਸੋਹਣੇ ਤੇ ਪਹਿਲਾਂ ਹੀ ਰੱਜ ਗਏ ਆ, ਪਰ ਅੱਜ ਬਾਹਲੇ ਫੱਬਦੇ ਆ, ਅੱਜ ਤਿਆਰ ਕੀਤੇ, ਲਾੜੇ ਬਣਾ ਲਾੜਿਆਂ ਵਾਂਗੂ ਤਿਆਰ ਕੀਤਾ, ਜਿਵੇਂ ਲਾੜੇ ਨੀ ਤਿਆਰ ਕਰੀਦੇ, ਐ ਤਿਆਰ ਕਰਿਆ ਵੀ ਮੁੜਨਾ ਤੇ ਹੈ ਹੀ ਨਹੀਂ। ਮਾਤਾ ਜੀ ਤੁਸੀਂ ਆ ਕੱਪੜੇ ਸਾਨੂੰ ਪਹਿਲਾਂ ਨਹੀਂ ਪਵਾਏ, ਆ ਚੋਲੇ ਅੱਜ ਆਇਓ ਕੱਢੇ। ਮਾਤਾ ਜੀ ਕਹਿੰਦੇ ਅੱਜ ਵਾਲੇ ਦਿਨ ਲਈ ਮੈਂ ਰੱਖੇ ਸੀ ਸਾਂਭ ਕੇ, ਮੈਨੂੰ ਪਤਾ ਸੀ ਵੀ ਆਹ ਦਿਨ ਆਉਣਾ, ਅੱਜ ਵਾਲੇ ਦਿਨ ਲਈ ਮੈਂ ਇਹ ਸਾਂਭੇ। ਫਿਰ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਸਿਪਾਹੀਆਂ ਦੇ ਨਾਲ ਭੇਜਿਆ ਤੇ ਜਾਂਦਾ ਜਾਂਦਾ ਫਤਿਹ ਸਿੰਘ ਕਹਿੰਦਾ ਮਾਤਾ ਰੋਜ਼ ਪੌੜੀਆਂ 'ਚ ਖੜ ਜਾਂਦੀ ਆ ਜਾ ਕੇ ਵੀ ਆ ਗਏ ਹੁਣ, ਅੱਜ ਨਾ ਉਡੀਕੀ ਹੁਣ ਨਹੀਂ ਹੁੰਦਾ, ਵੇਖੋ ਕਿੱਡਾ ਚੱਲਦਾ। ਆ ਹੁਣ ਬੱਚੇ ਤੁਹਾਡੇ ਸਕੂਲਾਂ ਤੋਂ ਆਉਂਦੇ ਨੇ, ਅਗਲਾ ਭੱਜਿਆ ਜਾਂਦਾ ਵੈਨ ਚੋਂ ਲੈਣ ਵਾਸਤੇ, ਨਿਆਣੇ ਆ ਗਏ, ਬੱਚੇ ਆ ਗਏ, ਚਾਹ ਚਾਹ ਜਾਂਦਾ ਤੇ ਧੰਨ ਦਾਦੀ ਆ, ਵੇਖ ਲਓ ਜਿਹਨੂੰ ਪਤਾ ਵੀ ਮੁੜਨਾ ਨਹੀਂ ਇਹਨਾਂ ਨੇ, ਉਹ ਵੀ ਤੇ ਧੰਨ ਹੀ ਹੈ ਵੀ ਹੁਣ ਚੱਲੇ ਆ ਆਉਣਗੇ ਨੀ ਮੁੜ ਮੁੜ। ਮਾਤਾ ਅਸੀਂ ਚੱਲੇ ਆ ਮਗਰ ਹੀ ਆ ਜੀ, ਇਹ ਕਹਿ ਕੇ ਨਾ ਉਡੀਕੀ ਦਾਦੀਏ, ਅਸੀਂ ਮੁੜ ਨਹੀਂ ਆਉਣਾ, ਅੱਜ ਦੇ ਗਿਆਨ ਪੜਿਓ, ਅੱਜ ਦੇ ਗਿਆਨ ਨੇ ਅਸੀਂ ਮੁੜ ਕੇ ਨਹੀਂ, ਸੌਖਾ ਨਹੀਂ ਹੁੰਦਾ ਪਰ ਕਿੱਡਾ ਜਿਗਰਾ ਕਰਕੇ ਪੜੋ ਜੜੋ
ਨਾ ਉਡੀਕੀ ਦਾਦੀਏ, ਅਸੀਂ ਮੁੜ ਨਹੀਂ ਆਉਣਾ, ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ, ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ, ਚੱਲੇ ਮੌਤ ਵਿਆਉਣ
ਤੁਹਾਡੇ ਆ 2 ਮਿੰਟ ਲੈਣੇ ਆ, ਮੈਂ ਕਵਿਤਾ ਪੜ੍ਹਨ ਸਾਰ ਸਮਾਪਤੀ ਕਰ ਦੇਣਾ, ਇਦੋਂ ਅੱਗੇ ਇਤਿਹਾਸ ਮੈਂ ਨਹੀਂ ਸੁਣਾਵਾਂਗਾ ਕਿਉਂਕਿ ਮੈਂ 4:15 ਕਿਹਾ ਸੀ, 5-7 ਮਿੰਟ ਉੱਪਰ ਚਲੇ ਗਏ, ਤਾਂ ਕਰਕੇ ਮੇਰੀ ਬੇਨਤੀ ਹੈ ਵੀ ਆ ਕਵਿਤਾ ਸੁਣ ਲਿਓ, ਜ਼ਰੂਰ ਹਾਜ਼ਰ ਹੋ ਫਿਰ ਆਨੰਦ ਸੁਣਾਵਾਂਗਾ, ਕਿਉਂਕਿ ਜੇ ਮੈਂ ਇਤਿਹਾਸ ਬਹੁਤ ਤੇਜ਼ੀ ਨਾਲ ਵੀ ਸੁਣਾਇਆ ਤੇ ਤਾਂ ਵੀ 5 ਵੱਜ ਜਾਣਗੇ, ਲੇਟ ਹੋ ਜਾਣਗੇ, ਕਿਉਂਕਿ ਗਾਲੀ ਗਾਲੀ ਵੀ ਕਰਾਂਗਾ ਤੇ ਫਿਰ ਵੀ ਲੇਟ ਹੋ ਜਾਂਦੇ ਆ। ਸੁਣੋ ਜਰਾ ਧਿਆਨ ਧਿਆਨ ਧਿਆਨ, ਆ ਕਵਿਤਾ ਜ਼ਰੂਰ ਸੁਣ ਲਿਓ, ਆਰਾਮ ਨਾਲ ਸੁਣਿਓ, ਇੱਥੇ ਨਾ ਹਿੱਲਿਓ। ਹਾਂਜੀ ਹਾਂਜੀ,
ਚੱਲੇ ਮੌਤ ਵਿਆਉਣ ਨੂੰ ਤੂੰ ਸ਼ਗਨ ਮਨਾ ਦੇ,
ਸਿਰ ਤੇ ਕੱਫਣ ਬੰਨ ਲਏ ਹੁਣ ਕਲਗੀਆਂ ਲਾ ਲਏ ਵੈਰੀ ਨੇ ਹੈ ਅੰਦਰਾਂ ਦਾ ਸੇਰਾ ਲਾਉਣਾ ਨਾ ਉਹਦੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ
ਜਿਗਰੇ ਦੀ ਬਹਾਦਰੀ ਦੀ ਦ੍ਰਿੜਤਾ ਦੀ ਪਰਪੱਕਤਾ ਦੀ ਗੱਲ ਹੋਣੀ ਚਾਹੀਦੀ ਸੀ ਅੱਜ ਸਾਹਿਬਜ਼ਾਦਿਆਂ ਨੂੰ ਯਾਦ ਵੀ ਕੀਤਾ ਜਾਂਦਾ ਤੇ ਜਲੇਬੀਆਂ ਲੱਡੂਆਂ ਗਜਰੇਲਿਆਂ ਨਾਲ ਜਗ੍ਹਾ ਜਗ੍ਹਾ ਲੰਗਰ ਲੱਗਣਗੇ ਧੱਕੇ ਨਾਲ ਖਵਾਉਣਗੇ ਗਜਰੇਲੇ ਖਾ ਲਓ ਜੀ ਜਲੇਬੀਆਂ ਖਾ ਲਓ ਜੀ ਪਕੌੜੇ ਖਾ ਲਓ ਜੀ ਪਕੌੜੇ ਯਾਦ ਰਹਿ ਗਏ ਜਲੇਬੀਆਂ ਯਾਦ ਰਹਿ ਗਈਆਂ ਸਿੱਖ ਕੌਮ ਇੱਡੀ ਬਹਾਦਰੀ ਦੀ ਗੱਲ ਕਰਨ ਵਾਲੀ ਅੱਖ ਚੱਕ ਪਾ ਕੇ ਮਜੀਦੇ ਦੀ ਗੱਲ ਕਰਨ ਵਾਲੇ ਅੱਜ ਲੋਕ ਜਲੇਬੀਆਂ ਤੇ ਪਕੌੜਿਆਂ ਦੀ ਗੱਲ ਕਰਕੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਜਾ ਕੇ ਮੁੜ ਆਉਂਦੇ ਆ ਸਭਾ ਤੇ ਆ ਕੁਝ ਹੁੰਦਾ ਹੈ ਅੱਜ ਹਾਲਤ ਇਹ ਹੈ ਸਾਡੀ ਖਾਣਾ ਰਹਿ ਗਿਆ ਸਿਰਫ ਉਹ ਇਰਾਦੇ ਉਹ ਸੋਚ ਉਹ ਦ੍ਰਿੜਤਾ ਜਿਹੜੀ ਸੀ ਉਹਦੀ ਗੱਲ ਭੁੱਲ ਗਈ ਐਡੀ ਹਿੰਮਤ ਕਰਕੇ ਮਾਤਾ ਨੂੰ ਕਹਿਣਾ ਵੀ ਮਾਤਾ ਉਡੀਕੀ ਨਾ ਅੱਜ ਦੇ ਗਿਆ ਨੇ ਮੁੜ ਕੇ ਨਹੀਂ ਆਉਣਾ ਉਹ ਗੱਲਾਂ ਹੀ ਭੁੱਲ ਗਈਆਂ ਸਾਨੂੰ ਖਾਣਾ ਰਹਿ ਗਿਆ ਬਸ ਚੇਤਾ ਸੁਣੋ ਅੱਗੇ
ਮੈਂ ਤਾਂ ਸਾਲ ਦਾ ਮੇਰਾ ਵੀਰ ਨਿਆਣਾ ਮੌਤ
ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ ਔਰ ਸਟ੍ਰੈਸ ਵੀ ਵੱਧਦੀ ਹੈ ਜੇ ਜੋਰਾਵਰ ਸਿੰਘ ਇਕੱਲਾ ਹੋਵੇ ਤੇ ਗੱਲ ਹੋਰ ਹੈ ਛੋਟਾ ਨਾਲ ਫਤਿਹ ਸਿੰਘ ਭਰਾ ਪਿਆਰ ਵੀ ਬਹੁਤ ਕਰਦੇ ਬੱਚਿਆਂ ਬੱਚੇ ਆ ਚਾਹੇ ਦੋ ਆ ਇੱਕ ਜਿਹੜਾ ਥੋੜਾ ਜਿਹਾ ਵੱਡਾ ਹੁੰਦਾ ਤੁਸੀਂ ਨੋਟ ਕਰਕੇ ਵੇਖਿਓ ਇੱਥੇ ਦੀਵਾਨ ਵਿੱਚ ਭੇਜ ਦਿਓ ਹਾਥੀ ਫੜੀ ਰੱਖੋ ਆਪਣੇ ਭਰਾ ਦਾ ਨਾਲ ਭੈਣ ਛੋਟੀਆਂ ਭੈਣਾਂ ਨੂੰ ਕਹਿ ਦਿਓ ਛੋਟੇ ਵੀਰ ਦਾ ਹਾਥੀ ਫੜੀ ਰੱਖ ਦਿਆ ਵੱਡਿਆਂ ਨਾਲੋਂ ਜ਼ਿਆਦਾ ਫਿਕਰ ਕਰਦੇ ਹੱਥ ਫੜਾ ਦਿਓ ਮਾੜਾ ਜਿਹਾ ਸੱਤ ਸਾਲ ਦੇ ਨੌ ਸਾਲ ਦੇ ਬੱਚੇ ਛੇ ਸਾਲ ਦੇ ਬੱਚੇ ਦਾ ਹੱਥ ਫੜਾ ਦਿਆ ਤੁਸੀਂ ਵੇਖਿਓ ਐ ਹਾਥੀ ਫੜੀ ਰੱਖਦਾ ਤੇ ਜੋਰਾਵਰ ਸਿੰਘ ਸਗੋਂ ਆਪਣੇ ਨਾਲੋਂ ਵੱਧ ਫਤਿਹ ਸਿੰਘ ਦਾ ਫਿਕਰ ਕਰਦਾ ਵੀ ਮੈਂ ਤੇ ਵੱਡਾ ਫਿਰ ਵੀ ਇਹ ਛੋਟਾ ਹੈ ਤੇ ਨੀਂਹ ਵਿੱਚ ਇਹਨੇ ਛੇਤੀ ਚਿਣਿਆ ਜਾਣਾ ਕਿਉਂਕਿ ਇਹਦਾ ਕੱਦ ਛੋਟਾ ਹੈ ਇਹ ਪਹਿਲਾਂ ਸਾਹ ਘੁੱਟ ਜੂ ਇਹਦਾ ਮੈਂ ਤੇ ਬਾਅਦ ਵਿੱਚ ਫਿਰ
ਮੈਂ ਤਾਂ ਹਾਂ ਨੌ ਸਾਲ ਦਾ ਮੇਰਾ ਵੀਰ ਨਿਆਣਾ ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲੇ ਜਾਣਾ ਅੱਗੋਂ ਪਿੱਛੋਂ ਮੌਤ ਨੂੰ ਅਸੀਂ ਘੇਰਾ
ਆਪਣੇ ਪੁੱਤ ਤੋਰੇ ਠੰਡੇ ਬੁਰਜ ਵਿੱਚ ਬੈਠੀ ਦਾ ਆਪ ਨੂੰ ਬੇਨਤੀ ਕਰਦਾ ਵੀ ਅਰਦਾਸ ਤੋਂ ਬਾਅਦ ਚੱਲ ਪਾਇਓ, ਹੁਕਮਨਾਮੇ ਸੁਣ ਕੇ ਜਾਇਓ। 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ, ਅਰਦਾਸ ਹੋ ਲੈਣ ਦਿਓ, ਹੁਕਮਨਾਮੇ ਹੋ ਲੈਣ ਦਿਓ। ਜਿਨ੍ਹਾਂ ਨੇ ਲੰਗਰ ਚ ਪ੍ਰਸ਼ਾਦਾ ਨਹੀਂ ਛਕਿਆ, ਲੰਗਰ ਚ ਪ੍ਰਸ਼ਾਦਾ ਪਾਣੀ ਛਕ ਕੇ ਜਾਇਓ। ਦੀਵਾਨ ਨੇ ਦੁਪਹਿਰ ਦੇ, ਜੇ ਆਪਣੇ ਚੇਤਾ ਰਹਿ ਗਿਆ ਮੈਂ ਇਹ ਇਤਿਹਾਸ ਉੱਥੇ ਪੂਰਾ ਕਰ ਦਿਆਂਗਾ, ਆਪਣੇ ਏਰੀਏ ਦੇ ਵਿੱਚ ਹੈ ਦੀਵਾਨ, 29-30-31 ਜਨਵਰੀ ਦੇ ਦੀਵਾਨ ਹੈ, ਪੱਖੋ ਕਲਾਂ ਜ਼ਿਲ੍ਹਾ ਬਰਨਾਲਾ ਅਨਾਜ ਮੰਡੀ। ਪੱਖੋ ਕਲਾਂ ਕਿੱਧਰ ਨੂੰ ਪੈਂਦਾ? ਨੇੜੇ ਹੀ, ਕਿੰਨੀ ਦੂਰ ਹੈ ਇੱਥੋਂ? ਕਿੰਨੀ ਦੂਰ? ਆਹੋ ਬਹੁਤਾ ਦੂਰ ਨਹੀਂ, ਪੱਖੋ ਕਲਾਂ ਅਨਾਜ ਮੰਡੀ ਵਿੱਚ ਪ੍ਰੋਗਰਾਮ ਜ਼ਿਲ੍ਹਾ ਬਰਨਾਲਾ ਵਿੱਚ ਹੀ ਹੈ। 29-30-31 ਜਨਵਰੀ ਦੇ ਦੀਵਾਨ ਹੈ ਅਗਲੇ ਮਹੀਨੇ ਦੇ, 29-30-31 ਉੱਥੇ ਪਹੁੰਚ ਕੇ ਦਰਸ਼ਨ ਦੇਣੇ, ਦੁਪਹਿਰ ਦਾ ਹੀ ਸਮਾਂ ਹੋਏਗਾ, ਉੱਥੇ ਆਪਾਂ ਗੱਲ ਕਰਾਂਗੇ। ਬਾਕੀ ਬੇਨਤੀ ਹੈ, ਗੁਰੂ ਜੀ ਜਾਂਦੇ ਆ ਫਿਰ ਜਾਣਾ, ਜਿਹੜੇ ਲੋਕਲ ਹੈ ਨੇੜੇ ਤੇੜੇ ਵਾਲੇ, ਪਰਮੇਸ਼ਰ ਦੁਆਰ ਹਾਜ਼ਰੀ ਜ਼ਰੂਰ ਭਰਿਆ ਕਰੋ। ਅਸੀਂ ਸਾਥ ਦਿੰਦੇ ਹਾਂ ਜੀ, ਇੱਕ ਹਾਜ਼ਰੀ ਤੇ ਭਰ ਹੀ ਸਕਦੇ ਹਾਂ ਮਹੀਨੇ ਵਿੱਚ, ਜਿਨ੍ਹਾਂ ਕੋਲ ਟਾਈਮ ਹੁੰਦਾ ਜ਼ਰੂਰ ਸਮਾਂ ਕੱਢਿਆ ਕਰੋ। ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦਾ ਦੀਵਾਨ ਹੁੰਦਾ, 5 ਜਨਵਰੀ ਦਾ ਪਹਿਲਾ ਪ੍ਰੋਗਰਾਮ ਹੈ, ਪਹਿਲੇ ਸ਼ਨੀਵਾਰ ਦਰਸ਼ਨ ਦਿਓ। ਗੁਰੂ ਜੀ ਜਾਂਦੇ ਆ ਫਿਰ ਜਾਣਾ, ਪ੍ਰਬੰਧਕਾਂ ਦਾ, ਸੰਗਤਾਂ ਦਾ, ਸੇਵਾਦਾਰਾਂ ਦਾ, ਸਭ ਦਾ ਬੜਾ ਧੰਨਵਾਦ ਹੈ ਜਿਨ੍ਹਾਂ ਨੇ ਰਲ ਕੇ ਉਪਰਾਲਾ ਕੀਤਾ। ਤੁਹਾਡੇ 15 ਮਿੰਟ ਮੈਂ ਵੱਧ ਲੈ ਗਿਆ, ਮੈਂ ਇਸ ਗੱਲ ਦੀ ਮਾਫ਼ੀ ਚਾਹੁੰਦਾ। ਗੱਜ ਕੇ ਆਨੰਦ ਸਾਹਿਬ ਚ ਬੋਲੋ, ਕੋਈ ਰਸਨਾ ਹੁਣ ਵਾਂਝੀ ਨਾ ਰਵੇ। ਇਤਿਹਾਸ ਤੇ ਨਹੀਂ ਪੂਰਾ ਕਰ ਸਕਿਆ, ਚਲੋ ਸੁਣਿਆ ਵੀ ਹੈ ਸਾਰਿਆਂ ਨੇ, ਜਿਹੜੇ ਸਮਝਦੇ ਆ ਇੰਨੇ ਨਾਲ ਵੀ ਸਮਝ ਜਾਣਾ, ਜਿਨ੍ਹਾਂ ਦੇ ਨਹੀਂ ਪੱਲੇ ਪੈਣਾ ਉਹ ਸਭ ਕੁਝ ਭਾਵੇਂ ਸੁਣਦੇ ਰਹਿਣ, ਕੱਖ ਨਹੀਂ ਸਮਝ ਸਕਦੇ। ਰਾਮ ਕਲੀ ਮਹੱਲਾ ਤੀਜਾ, ਨਾ ਦੇ ਕੋ ਅੰਕਾਰ ਸਤਿਗੁਰ ਪ੍ਰਸਾਦ, ਅਨੰਤ ਅਮਰ ਪਾਏ ਸਤਿਗੁਰੂ ਮੈਂ ਪਾਇਆ। ਚੈਨ ਗੁੰਮ ਹੋਣ ਦੀ ਗੱਲ ਸੀ, ਕਈ ਪਰਸ ਗੁੰਮ ਹੋ ਜਾਣਗੇ, ਮੋਬਾਈਲ ਉਹ ਵਿੱਚ ਹੁੰਦੇ ਆ ਜੀ, ਉਹਨਾਂ ਨੇ ਕਦੋਂ ਜੇਬ ਚੋਂ ਕੱਢ ਲੈਣਾ ਪਤਾ ਹੀ ਨਹੀਂ ਲੱਗਦਾ। ਭੈਣਾਂ ਨੂੰ ਬੇਨਤੀ ਹੈ, ਜਿਨ੍ਹਾਂ ਨੇ ਗਹਿਣੇ ਪਾਏ ਆ ਜ਼ਰੂਰ ਖਿਆਲ ਰੱਖਿਓ, ਚੈਨੀਆਂ ਕੱਟ ਕੇ ਲੈ ਜਾਂਦੇ ਆ, ਆਪੋ ਆਪਣੇ ਗਹਿਣਿਆਂ ਦਾ, ਬੱਚਿਆਂ ਦਾ, ਮੋਬਾਈਲਾਂ ਦਾ, ਪਰਸਾਂ ਦਾ ਖਿਆਲ ਰੱਖਿਓ। ਫਿਰ ਅਨਾਊਂਸਮੈਂਟ ਹੁੰਦੀ ਹੈ ਵਾਰ ਵਾਰ, ਵਿੱਚ ਹੀ ਆਏ ਹੁੰਦੇ ਸ਼ਰਾਰਤੀ ਹੈ, ਪਤਾ ਨਹੀਂ ਲੱਗਣ ਦਿੰਦੇ। ਜਿਹੜੇ ਮੱਥਾ ਟੇਕਣ ਵਾਲੇ ਹੋ, ਖਾਸ ਕਰਕੇ ਜਿਹੜੇ ਮੱਥਾ ਟੇਕਦੇ ਹੋ, ਇੱਥੇ ਧਿਆਨ ਰੱਖਿਓ, ਭੀੜ ਵਿੱਚ ਪਤਾ ਨਹੀਂ ਲੱਗਦਾ।
ਸਜਣੀ ਨਾ ਪਿਆਰ
ਕਹੇ ਮੁਸਕਤ ਹਾਲ ਨਾਲ ਤੇ ਮੁਖੇ ਚਲੇ